प्रोसी लाइन हर सिंह लैन मिला।
Thank you. ਕਾਰੋਬਾਰ ਸੰਕੋਚਦੇ ਹੋਏ ਆ ਦੂਰ ਦਰਾਜ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋਏ ਇੱਕ ਮਹਾਨ ਮਹਾਨ ਤਪੱਸਿਆ ਕਰ ਰਹੇ, ਕਿਉਂਕਿ ਇਸ ਤਪ ਦਾ ਅਤੇ ਹੱਠ ਵਾਲੇ ਤਪ ਦਾ ਬਹੁਤ ਅੰਤਰ ਹੈ। ਹੱਠ ਵਾਲਾ ਤਪ 100 ਸਾਲ ਕੀਤਾ ਜਾਵੇ, ਇਹ ਆ ਜਿਹੜੀਆਂ 2-3 ਘੜੀਆਂ 4 ਘੜੀਆਂ ਆਪਣੇ ਕੋਲ, ਇੰਨਾ ਕੁ ਚਿਰ ਜੇ ਮਨ ਚੇਤੇ ਇਕਾਗਰ ਕਰਕੇ ਗੁਰੂ ਦੀ ਬਾਣੀ ਗਾ ਕੇ ਉਹਦੇ ਉੱਤੇ ਵਿਸ਼ਵਾਸ ਕਰਕੇ ਜੇ ਹਿਰਦੇ 'ਚ ਵਸਾ ਲਿਆ ਤਾਂ ਉਹ 100 ਸਾਲ ਦਾ ਧੂਣੀਆਂ ਤਾਪਣ ਵਾਲਾ ਤਪ ਇਹਦੇ ਮੂਹਰੇ ਕੁਛ ਵੀ ਨਹੀਂ ਹੈ, ਕਿਉਂਕਿ ਇਹਦਾ ਫਲ ਬਹੁਤ ਜ਼ਿਆਦਾ ਹੈ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਜਿਹੜੇ ਸੁਣਦੇ ਨੇ ਅਤੇ ਗਾਉਂਦੇ ਨੇ, ਫਿਰ ਜਿਹੜੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਦੇ ਨੇ ਉਹਨਾਂ ਨੂੰ ਕਈ ਕਰੋੜ ਜੱਗਾਂ ਦਾ ਫਲ ਮਿਲਦਾ। ਕਈ ਪ੍ਰੇਮੀਆਂ ਦੇ ਮਨਾਂ 'ਚ ਵਿਸ਼ਵਾਸ ਨਹੀਂ ਆਉਂਦਾ, ਕਿਉਂਕਿ ਮਨ ਦਾ ਸੁਭਾਅ ਐਸਾ ਹੀ ਲਿਖਿਆ, ਇਹ ਛੇਤੀ ਛੇਤੀ ਗੱਲ ਨਹੀਂ ਮੰਨਿਆ ਕਰਦਾ ਅਤੇ ਨਾ ਇਹ ਲੋੜ ਸਮਝਦਾ ਵੀ ਇੰਨਾ ਮੈਨੂੰ ਮਿਲ ਜਾਏਗਾ। ਇਹਨਾਂ ਗੱਲਾਂ ਦਾ ਪਤਾ ਦਰਗਾਹ 'ਚ ਜਾ ਕੇ ਲੱਗਦਾ। ਮਹਾਰਾਜ ਦੀ ਬਾਣੀ ਕੋਈ ਐਸੀ ਨਹੀਂ ਹੈ ਕਿਸੇ ਦਾ ਦਿਲ ਲਵਾਉਣ ਵਾਲੀ ਹੈ, ਇਹ ਸੱਤ ਦਾ ਮਾਰਗ ਦੱਸਦੀ ਹੈ, ਸੱਤ ਦੇ ਰਸਤੇ 'ਤੇ ਇਹਨੇ ਚਲਾਉਣਾ। ਜੀਵ ਦੇ ਦੁੱਖਾਂ ਅਤੇ ਕਲੇਸ਼ਾਂ ਦਾ ਖਾਤਮਾ ਕਰਨਾ, ਵਿਘਨਾਂ ਦਾ ਨਾਸ਼ ਕਰਨਾ, ਬਿਮਾਰੀਆਂ ਦਾ ਖਾਤਮਾ ਕਰਨਾ। ਵਰਤਾਨ ਜੇ ਬਾਣੀ ਨੂੰ ਪਹਿਲਾਂ ਸੁਣੀਏ, ਫਿਰ ਸਮਝੀਏ, ਫਿਰ ਕਮਾਈਏ, 3 ਚੀਜ਼ਾਂ ਚੋਇਸ ਕਰਕੇ ਆਪ ਇੱਕ ਬੜਾ ਭਾਰਾ ਤਪ ਕਰ ਰਹੇ ਹਾਂ। ਥੋੜ੍ਹਾ ਸਹਿਯੋਗ ਦਿਓ ਕਿ ਇਸ ਤਪ ਦੇ ਵਿੱਚ ਭੰਗਣਾ ਨਾ ਪੈ ਜਾਵੇ। ਕੰਨਾਂ ਦੇ ਨਾਲ ਗੁਰੂ ਦੀ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰਕੇ ਹਿਰਦੇ 'ਚ ਧਾਰਨ ਕਰੋ, ਅਤੇ ਜਦੋਂ ਵਾਰੀ ਆਉਂਦੀ ਹੈ ਰਸਨਾ ਦੇ ਨਾਲ ਗੱਜ ਵੱਜ ਕੇ ਸ਼ਬਦ 'ਚ ਬੋਲੋ। ਸੋ ਉਸ ਵੇਲੇ ਸਾਨੂੰ ਪੂਰਾ ਪੂਰਾ ਫਲ ਪ੍ਰਾਪਤ ਹੁੰਦਾ। ਕਬੀਰ ਇੱਕ ਘੜੀ ਅੱਧੀ ਘੜੀ ਅੱਧੀ ਹੂੰ ਫੁਨਾਦ, ਅੱਧੀ ਤੋਂ ਵੀ ਅੱਧੀ 6.25 ਮਿੰਟ ਦੀ ਹੁੰਦੀ ਹੈ। ਭਗਤਨ ਸੇਤੀ ਗੋਸ਼ਟੇ ਜੋ ਕਿ 9-16, ਜਿਹੜੀ ਵੀ ਗੋਸ਼ਟ ਕਰ ਲਈ, ਬਚਨ ਸੁਣ ਲਿਆ, ਉਹ ਲਾਭ ਏ ਲਾਭ ਹੁੰਦਾ, ਘਾਟੇ ਦਾ ਸੌਦਾ ਨਹੀਂ ਹੁੰਦਾ। ਘਾਟੇ ਦਾ ਸੌਦਾ ਹੁੰਦਾ ਮਨਮੁੱਖ ਦੀ ਸੰਗਤ, ਜੇ ਕੋਲ ਦੀ ਵੀ ਲੰਘ ਜਾਓ ਉਹ ਵੀ ਘਾਟੇ ਦਾ ਸੌਦਾ। ਕਹਿੰਦੇ ਨੇੜੇ ਦੀ ਨਾ ਲੰਘੋ, ਮਨ ਦੇ ਪਿੱਛੇ ਲੱਗਣ ਵਾਲੇ ਅਤੇ ਇੱਕ ਕ੍ਰੋਧੀ ਬੰਦੇ ਨੂੰ ਹੱਥ ਨਾ ਲਓ। ਜਿਸ ਅੰਤਰ ਕ੍ਰੋਧ ਚਨਾਲ ਤਿਸਕੇ ਨਿਕਟ ਨਾ ਭਿੱਟੀਏ, ਕਿਉਂਕਿ ਭਿੱਟ ਲੱਗ ਜਾਂਦੀ ਹੈ ਇਹਨਾਂ ਦੀ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਲ, ਦੂਰ ਤੋਂ ਨੱਠ ਜੋ ਕੋਲ ਨਾ ਕਰੋ, ਵਾਸਨ ਕਾਰੋ ਪਰਸੀਏ ਤਾਂ ਕੁਛ ਲੱਗ ਗਿਆ। ਕਾਲੇ ਭਾਂਡੇ ਦੇ ਨੇੜੇ ਲੱਗ ਜਾਵੇ ਸਫੈਦ ਕੱਪੜਾ, ਹਵਾ ਨਾਲ ਉੜ ਕੇ ਹੀ ਮਾੜਾ ਜਿਹਾ ਲੱਗ ਜੇ ਉੱਥੇ ਹੀ ਦਾਗ ਪੈ। ਸੋ ਇਸ ਤਰ੍ਹਾਂ ਦੇ ਨਾਲ ਥੋੜ੍ਹਾ ਸਮਝਣ ਦਾ ਯਤਨ ਕਰਿਓ। ਦੂਰ ਦਰਾਜ ਤੋਂ ਸੰਗਤ ਆਉਂਦੀ ਹੈ ਅਤੇ ਅੱਜ ਜੋ ਆਪਾਂ ਵਿਚਾਰ ਕਰਨੀ ਹੈ ਇਹ ਥੋੜ੍ਹਾ ਜਿਹਾ ਮੁਸ਼ਕਲ ਸਬਜੈਕਟ ਹੈ ਸਾਧ ਸਿੰਘ ਜੀ, ਆਸਾਨ ਵੀ ਬਹੁਤ ਹੈ ਅਤੇ ਔਖਾ ਵੀ ਬਹੁਤ ਹੈ। ਐਂ ਸਮਝ ਲਓ ਵੀ ਪਹਿਲੀ ਜਮਾਤ ਤੋਂ ਲੈ ਕੇ PhD ਤੱਕ ਦਾ ਸਬਕ ਹੈ। ਪੂਰੇ ਧਿਆਨ ਨਾਲ ਚੱਲੋਂਗੇ ਤਾਂ ਫਿਰ ਗੱਲ ਸਮਝ ਜਾਂਗੇ। ਜੇ ਕਿਤੇ ਮਨ ਛੱਡ ਗਿਆ ਸਾਥ ਉੱਥੇ ਹੀ ਅਸੀਂ ਟੁੱਟ ਜਾਵਾਂਗੇ। ਸੋ ਇੱਕ ਵਿਚਾਰ ਬਹੁਤ ਦੇਰ ਦੀ ਚੱਲ ਰਹੀ ਹੈ, ਫਿਲਮਾਂ ਬਣ ਰਹੀਆਂ, ਬਹੁਤ ਸਾਰੀਆਂ ਬਣ ਚੁੱਕੀਆਂ। ਗੁਰੂ ਅੰਗਦ ਸਾਹਿਬ ਉਹ ਕਿਹੜੀ ਸੇਵਾ ਗੁਰੂ ਨਾਨਕ ਪਾਤਸ਼ਾਹ ਦੀ ਕੀਤੀ ਜਿਹਦੇ ਉੱਤੇ ਗੁਰੂ ਨਾਨਕ ਰੀਝ ਗਏ, ਕਿਉਂਕਿ ਸੇਵਾ ਕਰਨ ਵਾਲੇ ਤਾਂ ਬਾਬਾ ਬੁੱਢਾ ਜੀ ਵੀ ਸੀਗੇ ਔਰ ਬਚਪਨ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੀ, ਭਾਈ ਬਾਲਾ ਜੀ ਵੀ ਸੀਗੇ, ਭਾਈ ਸਧਾਰਨ ਵੀ ਸੀ, ਭਾਈ ਮਨਸੁਖ ਵੀ ਸੀ, ਭਾਈ ਕਮਲੀਆ ਵੀ ਸੀ, ਭਾਈ ਭਗੀਰਥ ਵੀ ਸੀ ਅਤੇ ਹੋਰ ਬੇਅੰਤ ਗੁਰਸਿੱਖ ਸਨ ਜਿਹੜੇ ਬਚਪਨ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੋਦੀਖਾਨੇ ਦੇ ਵੇਲੇ ਤੋਂ ਲੱਗੇ ਹੋਏ। ਉਹ ਕਿਉਂ ਨਾ ਆ ਸਕੇ ਮੂਹਰੇ, ਅਤੇ ਗੁਰੂ ਅੰਗਦ ਸਾਹਿਬ ਸਿਰਫ 3 ਸਾਲ ਸੇਵਾ ਕਰਕੇ ਕਿਸ ਤਰ੍ਹਾਂ ਮੂਹਰੇ ਪਹਿਲਾਂ ਪ੍ਰਵਾਨ ਹੋ ਗਏ। ਸੋ ਉਹਦੀ ਵਿਚਾਰ ਬਹੁਤ ਵਿਸਥਾਰ ਦੇ ਨਾਲ ਹੋ ਰਹੀ ਹੈ। ਇਕੱਲੇ ਇਕੱਲੇ ਸਬਜੈਕਟ ਦੇ ਉੱਤੇ ਸੋ ਅੱਜ ਜੋ ਬਚਨ ਕਰਨ ਲੱਗੇ ਹਾਂ ਉਹਨੂੰ ਜਰਾ ਧਿਆਨ ਦੇ ਨਾਲ ਸਰਵਣ ਕਰਿਓ, ਕਿਉਂਕਿ ਇਹ 1-2-4 ਨਹੀਂ ਸਾਰੀ ਸ੍ਰਿਸ਼ਟੀ ਦੇ ਨਾਲ ਉਹ ਚੀਜ਼ਾਂ ਵਰਤਦੀਆਂ। ਇਹ ਗੁਰੂ ਨਾਨਕ ਪਾਤਸ਼ਾਹ ਨੇ ਖੋਲ ਕੇ ਸਾਨੂੰ ਦੱਸਿਆ। ਸੋ ਹੁਣ ਸਾਰੇ ਪ੍ਰੇਮੀ ਸ਼ਬਦ ਚ ਬੋਲੋ ਤੇ ਚਿੱਤ ਦੇ ਨਾਲ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਪ੍ਰਭੀ ਉਸਤਤ ਕਰੋ ਸੰਤ ਬੀਤ ਸਾਵਧਾਨ ਇਕਾਗਰ ਚੀਤ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਾ ਪਾਰ ਬ੍ਰਹਮ ਸੰਗਾਈ। ਸੋ ਜੋ ਪਰਮੇਸ਼ਰ ਨੂੰ ਪਾ ਗਏ ਉਹਨਾਂ ਦੀਆਂ ਕਥਾਵਾਂ ਤੇ ਸਾਡੀਆਂ ਕਥਾ ਦੇ ਵਿੱਚ ਫਰਕ ਹੋਇਆ ਕਰੋ। ਅਸੀਂ ਕਿਸੇ ਥਾਂ ਨੂੰ ਜਾਂਦੇ ਹਾਂ ਤਾਂ ਅਸੀਂ ਆਪਣਾ ਹਿੱਤ ਲੈ ਕੇ ਜਾਂਦੇ ਹਾਂ। ਜੋ ਪ੍ਰਵਾਨ ਹੋਇਆ ਕਰਦੇ ਨੇ ਉਹ ਬਗਾਨਾ ਹਿੱਤ ਦੇਖਦੇ ਨੇ, ਆਪਣਾ ਹਿੱਤ ਛੱਡ ਦਿਆ ਕਰਦੇ। ਸੋ ਇਸ ਤਰ੍ਹਾਂ ਆਪਨੇ ਜਿਹੜੇ ਪ੍ਰੇਮੀ ਲਗਾਤਾਰ ਜ਼ਬਾਨਾਂ ਚ ਆਉਂਦੇ ਨੇ ਉਹਨਾਂ ਨੇ ਸਰਵਣ ਕੀਤਾ ਹੈ ਕਿ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਭਗਤ ਸਨ, ਗੁਰੂ ਦੀ ਤਲਾਸ਼ ਸੀ ਪਰ ਇੱਕ ਗੁਰਸਿੱਖ ਭਾਈ ਜੋਧ ਦੇ ਨਾਲ ਸੰਪਰਕ ਹੋ ਗਿਆ। ਉਹ ਜਪਜੀ ਸਾਹਿਬ ਤੇ ਆਸ਼ਾ ਜੀ ਦੀ ਵਾਰ ਦਾ ਪਾਠ ਕਰਦਾ ਆਪਨੇ ਸੁਣਿਆ ਤੇ ਸੱਟ ਲੱਗੀ, ਸੀਨੇ ਚ ਛੇਕ ਪੈ ਗਿਆ, ਬਾਣੀ ਨੇ ਬਾਣ ਮਾਰ ਦਿੱਤਾ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਦੀ ਕਾਹਲ ਲੱਗ ਗਈ। ਦੇਵੀ ਦਾ ਸੰਗ ਲੈ ਕੇ ਜਾਂਦੇ ਨੇ ਆਪ ਮੁਖੀ ਨੇ, ਤੇ ਜਦੋਂ ਕਰਤਾਰਪੁਰ ਸਾਹਿਬ ਗਏ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਬਾਹਰ ਆ ਕੇ ਲੈਣ ਆ ਗਏ ਤੇ ਵਚਨ ਕਹੇ ਕਿ ਅੱਜ ਮੇਰੇ ਰਾਜ ਦਾ, ਮੇਰੇ ਯੋਗ ਰਾਜ ਯੋਗ ਦਾ ਧਨੀ ਆ ਰਿਹਾ ਲੈ ਕੇ ਆਉਣਾ। ਭਾਈ ਲਹਿਣਾ ਜੀ ਘੋੜੇ ਤੇ ਚੜੇ ਹੋਏ ਨੇ ਤੇ ਗੁਰੂ ਨਾਨਕ ਨੂੰ ਪੁੱਛਿਆ ਵੀ ਮੈਂ ਨਾਨਕ ਤਪੇ ਦੇ ਦਰਸ਼ਨ ਕਰਨੇ, ਕਿਉਂਕਿ ਇਸੇ ਨਾਮ ਨਾਲ ਬਹੁਤਾ ਲੋਕਾਂ ਨੇ ਕਿਹਾ ਹੋਇਆ ਸੀ। ਕਹਿੰਦੇ ਆ ਜਾ ਭਾਈ ਮੇਰੇ ਪਿੱਛੇ ਪਿੱਛੇ, ਅੱਗੇ ਅੱਗੇ ਜਾਂਦੇ ਨੇ ਪਿੱਛੇ ਆਉਂਦੇ ਨੇ। ਉੱਥੇ ਜਾ ਕੇ ਜਦ ਦਰਸ਼ਨ ਕਰੇ ਆਪ ਕਹਿੰਦੇ ਘੋੜਾ ਬੰਨ ਇੱਧਰ ਦੀ ਆ ਜਾ, ਹੈਰਾਨ ਹੋ ਗਿਆ ਵੀ ਇਹ ਤਾਂ ਉਹੀ ਨੇ ਜਿਹੜੇ ਕਦੇ ਹੌਲੀ ਹੌਲੀ ਚੱਲਦੇ ਸੀ, ਕਦੇ ਘੋੜੇ ਦਾ ਤੇਜ਼ ਚਾਲ ਦੇ ਕੇ ਦੌੜ ਵੀ ਪੈਂਦੇ ਸੀ। ਬਹੁਤ ਗਹਿਰਾ ਅਸਰ ਹੋਇਆ ਹਿਰਦੇ ਤੇ, ਆਪ ਦਾ ਆਉਣਾ ਜਾਣਾ ਖਤਮ ਹੋ ਗਿਆ। ਕਹਿਣ ਲੱਗੇ ਜਿੱਥੇ ਮੈਂ ਆਉਣਾ ਸੀ ਆ ਗਿਆ। ਚਾਰ ਦਿਨ ਰਹਿ ਕੇ ਘਰ ਮਹਾਰਾਜ ਨੇ ਭੇਜ ਦਿੱਤੇ, ਦੁਬਾਰਾ ਫੇਰ ਆ ਜਾਂਦੇ ਨੇ, ਸੇਵਾ ਚ ਡਟ ਜਾਂਦੇ ਨੇ। ਬਹੁਤ ਸਾਰੇ ਕੌਤਕ ਆਪਨੇ ਦੇਖੇ ਤੇ ਅੱਜ ਆਪ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰ ਰਹੇ ਨੇ। ਪਿਆਰ ਇੰਨਾ ਜ਼ਬਰਦਸਤ ਹੈ ਕਿ ਇੱਕ ਸਕਿੰਟ ਵਾਸਤੇ ਵੀ ਅੱਖ ਨਹੀਂ ਝਮਕਦੀ। ਜੇ ਮੈਂ ਅੱਖ ਝਮਕੀ ਕਿਤੇ ਮੇਰੇ ਦਰਸ਼ਨ ਓਹਲੇ ਨਾ ਹੋ ਜਾਣ, ਇੰਨਾ ਵੀ ਗਵਾਰਾ ਨਹੀਂ ਕਰ, ਇੰਨਾ ਪਿਆਰ ਪੈ ਗਿਆ ਨਾ ਦਿਨ ਨਾ ਰਾਤ। ਸੋ ਆਪ ਮਹਾਰਾਜ ਦੀ ਸੇਵਾ ਕਰ ਰਹੇ ਨੇ, ਮਹਾਰਾਜ ਬਰਾਜੇ ਹੋਏ ਨੇ ਤੇ ਥੋੜੀ ਜਿਹੀ ਦੇਰ ਬਾਅਦ ਮਹਾਰਾਜ ਦੇ ਚਰਨ ਹਿੱਲ ਜਾਂਦੇ ਨੇ, ਥੋੜੀ ਜਿਹੀ ਦੇਰ ਬਾਅਦ ਚਰਨ ਹਿੱਲ ਜਾਂਦੇ ਨੇ, ਹੈਰਾਨ ਹੁੰਦੇ ਨੇ ਕਿ ਮਹਾਰਾਜ ਦੇ ਚਰਨ ਕਿਉਂ ਮਿਲਦੇ ਨੇ। ਉਸ ਵੇਲੇ ਜਦੋਂ ਮਹਾਰਾਜ ਜੀ ਨੇ ਨੇਤਰ ਖੋਲੇ ਤਾਂ ਬੇਨਤੀ ਕੀਤੀ, ਪਾਤਸ਼ਾਹ ਅੱਜ ਮੈਂ ਇੱਕ ਕੌਤਕ ਦੇਖਿਆ ਜੋ ਅੱਗੇ ਮੇਰੇ ਨੋਟਿਸ ਚ ਨਹੀਂ ਆਇਆ, ਤੇ ਆਪ ਪਏ ਹੋ ਤੇ ਆਪਦੇ ਚਰਨ ਕਿਉਂ ਮਿਲ ਰਹੇ ਸੀ। ਕਹਿੰਦੇ ਪੁਰਖਾ, ਬਹੁਤ ਸਾਰੇ ਵਚਨ ਐਸੇ ਹੁੰਦੇ ਨੇ ਕਿ ਆਹ ਜੋ ਦਿਖਦਾ ਸੰਸਾਰ ਹੈ, ਇਸ ਤੋਂ ਅੱਗੇ ਬਹੁਤ ਸੰਸਾਰ ਨੇ ਜਿਹੜੇ ਅੱਖਾਂ ਨਾਲ ਨਹੀਂ ਦਿਸਦੇ, ਕੇਵਲ ਜਦੋਂ ਸਰੀਰ ਛੱਡ ਕੇ ਰੂਹ ਜਾਂਦੀ ਹੈ ਉਸ ਨੂੰ ਦਿਸਦੇ ਨੇ, ਉਹਦੇ ਨੇਤਰ ਹੋਰ ਹੁੰਦੇ ਨੇ। ਇਹ ਨੇਤਰ ਪ੍ਰਕਿਰਤਕ ਹੋਣ ਕਰਕੇ ਨਜ਼ਰ ਨਹੀਂ ਆਉਂਦੇ। ਬੇਅੰਤ ਸ੍ਰਿਸ਼ਟੀਆਂ ਨੇ, ਸੂਕਸ਼ਮ ਸ੍ਰਿਸ਼ਟੀਆਂ, ਸਥੂਲ ਸ੍ਰਿਸ਼ਟੀਆਂ, ਤੇ ਉਹਨਾਂ ਵਿੱਚੋਂ ਬਹੁਤ ਸ੍ਰਿਸ਼ਟੀਆਂ ਉੱਚੇ ਦਰਜੇ ਦੀਆਂ ਨੇ ਜਿਨ੍ਹਾਂ ਚ ਮਹਾਨ ਮਹਾਨ ਸੁੱਖ ਹੈ, ਤੇ ਜਿਨ੍ਹਾਂ ਨੂੰ ਹੈਵਨਸ ਕਹਿੰਦੇ ਨੇ, ਦੇਵਤਿਆਂ ਦੀ ਦੁਨੀਆ ਕਹਿੰਦੇ ਨੇ। ਸੋ ਉਹ ਦੇਵਤਿਆਂ ਦੀ ਦੁਨੀਆ ਦੇ ਅੰਦਰੋਂ ਬਹੁਤ ਸਾਰੇ ਦੇਵਤੇ ਸਤਪੁਰਸ਼ਾਂ ਦੀ ਤਲਾਸ਼ ਵਿੱਚ ਆਉਂਦੇ ਨੇ, ਪ੍ਰਭੂ ਦੇ ਪ੍ਰਵਾਨ ਹੋਇਆਂ ਦੇ ਪਾਸ ਆਉਂਦੇ ਨੇ, ਤੇ ਭਾਈ ਲੈਣਾ ਉਹ ਆ ਕੇ ਨਮਸਕਾਰਾਂ ਕਰਦੇ ਸੀ ਤੇ ਉਸ ਤੋਂ ਬਾਅਦ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ, ਵਾਪਸ ਚਲੇ ਜਾਂਦੇ ਸੀ ਆਪਣੇ। ਸੋ ਸੁਰ ਪਗ ਦੁਆਏ ਬੰਧਨ ਕਰੇ ਪੁਨ ਸਦਨ ਸਿਧਾਰ, ਬੰਧਨ ਕਰਨ ਆਉਂਦੇ ਨੇ, ਕਰਕੇ ਫਿਰ ਆਪਣੇ ਆਪਣੇ ਲੋਕਾਂ ਨੂੰ, ਜੋ ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਇੰਦਰ ਲੋਕ ਹੈ, ਸਵਰਗ ਲੋਕ ਹੈ, ਕਰਮਦੇਵ ਲੋਕ ਹੈ, ਜਾਨਦੇਵ ਲੋਕ ਹੈ, ਪ੍ਰਜਾਪਤ ਲੋਕ, ਬਰਮ ਲੋਕ, ਸ਼ਿਵ ਲੋਕ, ਵਿਕੁੰਠ ਧਾਮ, ਇੱਥੇ ਤੱਕ ਕਿ ਦਰਸ਼ਨ ਕਰਨ ਵਾਸਤੇ ਸੱਚਖੰਡ ਤੋਂ ਵੀ ਰੂਹ ਆ ਜਾਇਆ ਕਰਦੀ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦਿੱਲੀ ਜਮਨਾ ਦੇ ਕਿਨਾਰੇ ਬੈਠੇ ਨੇ ਤੇ ਜਹਾਂਗੀਰ ਨੇ ਸਿਕੰਦਰ, ਪੀਰ ਸਿਕੰਦਰ ਨੂੰ ਬੁਲਾਇਆ, ਔਲੀਆ ਨੂੰ, ਕਹਿਣ ਲੱਗਿਆ ਦੇਖੋ ਗੁਰੂ ਹਰਗੋਬਿੰਦ ਆਏ ਨੇ, ਮੈਂ ਕੋਈ ਗਲਤੀ ਨਾ ਕਰ ਲਵਾਂ, ਕਿਉਂਕਿ ਮੈਂ ਕਾਨੂੰਨੀ ਦਫਾ ਦੇ ਅਧੀਨ ਉਹਨਾਂ ਨੂੰ ਬੁਲਾਇਆ ਤੇ ਉਹ ਪੂਰੇ ਹੋਣ ਤੇ ਮੈਂ ਕੋਈ ਗਲਤੀ ਕਰ ਬੈਠਾ, ਤੁਸੀਂ ਜਾਓ ਮੈਨੂੰ ਪੂਰਾ ਪਤਾ ਦੱਸੋ ਵੀ ਉਹਨਾਂ ਚ ਕੋਈ ਰੂਹਾਨੀਅਤ ਚੀਜ਼ ਹੈ, ਕਿਉਂਕਿ ਇਹਨਾਂ ਤੋਂ ਪਹਿਲੇ ਜਿਹੜੇ ਗੁਰੂ ਸੀ ਉਹ ਸਾਧੂਆਂ ਦੇ ਲਿਬਾਸ ਚ ਰਿਹਾ ਕਰਦੇ ਸੀ, ਤੇ ਸ਼ਾਹੀ ਲਿਬਾਸ ਹੈ, ਦੋ ਤਰਪਾਨਾਂ ਪਹਿਨੀਆਂ ਹੋਈਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ, ਕਲਗੀ ਲਾਈ ਹੋਈ ਹੈ ਤੇ ਸਾਰਾ ਹੀ ਰਾਜ ਸੀ ਸਾਠ ਹੈ, ਤੇ ਮੈਨੂੰ ਪਤਾ ਲਿਆ ਕਿ ਦੋ ਵੀ ਇਹ ਅਸਲ ਚ ਹੈ ਵੀ ਕਿ ਉਹ ਪਰੋਂ ਹੀ ਹੈ। ਸੋ 12 ਪੀਰ ਦਿੱਲੀ ਦੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪਰਖਣ ਵਾਸਤੇ ਜਾਂਦੇ ਨੇ। ਪਹਿਲਿਆਂ ਨੇ ਕਿਹਾ ਵੀ ਜੇ ਆਪਣੇ ਨਾਂ ਲੈ ਕੇ 12 ਦੇ ਹੀ ਬਿਠਾਉਣਗੇ ਫੇਰ ਮੰਨਾਂਗੇ। ਦੂਸਰਾ ਕਹਿਣ ਲੱਗੇ ਵੀ ਜੇ ਉਹ ਸਾਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਛਕਾਉਣਗੇ ਫੇਰ ਮੰਨਾਂਗੇ। ਇਹ ਗੱਲ ਇੱਕ, ਇਹਦੇ ਨਾਲ ਅਜ਼ਮਤ ਦਾ ਪਤਾ ਲੱਗੂ, ਦੂਸਰਾ ਫੇਰ ਆਪਾਂ ਵਚਨ ਕਰਾਂਗੇ, ਰੂਹਾਨੀ ਵਚਨ, ਉਹਦੇ ਚ ਸਾਰਾ ਪਤਾ ਲੱਗ। ਸੋ ਜਦੋਂ ਮਹਾਰਾਜ ਜੀ ਦੇ ਪਾਸ ਜਾਂਦੇ ਨੇ, ਮਹਾਰਾਜ ਕਹਿੰਦੇ ਆਓ ਸਿਕੰਦਰ ਜੀ, ਆਓ ਫਲਾਣਾ, ਸਾਰਿਆਂ ਦੇ ਨਾਂ ਲੈ ਕੇ ਬੈਠੋ, ਤੁਸੀਂ ਇੱਥੇ ਬੈਠੋ। ਨਮਸਕਾਰ ਕਰਤੀ ਪਹਿਲੀ ਵਾਰ। ਉਹਦੇ ਬਾਅਦ ਇੱਕ ਗੁਰਸਿੱਖ ਆ ਗਿਆ ਪ੍ਰਾਤ ਸੇਤੇ ਹੈ ਤੇ ਮਹਾਰਾਜ ਦੇ ਕੋਲ ਲਿਆ ਕੇ ਕਿਹੜਾ ਪ੍ਰਸ਼ਾਦ ਭੇਟਾ ਕਰਤਾ। ਮਹਾਰਾਜ ਕਹਿੰਦੇ ਗਰਮ ਹੈ, ਕਹਿੰਦੇ ਮਹਾਰਾਜ ਗਰਮ ਗਰਮ ਪਿਆ ਹੱਥ ਨਹੀਂ ਲੱਗਦਾ, ਕਹਿੰਦੇ ਇਹਨਾਂ ਨੂੰ ਦੋ ਗਰਮ ਚਾਹੁੰਦੇ ਨੇ ਤੇ ਸਾਰਿਆਂ ਨੂੰ ਪ੍ਰਸ਼ਾਦ ਦੇ ਤਾ। ਦੋ ਗੱਲਾਂ ਪੂਰੀਆਂ ਹੋ ਗਈਆਂ। ਹੁਣ ਬਚਨ ਕਰਨ ਵਾਸਤੇ ਮਨ ਚ ਆਉਂਦਾ ਵੀ ਬਚਨ ਕਰਕੇ ਹਰਾਈਏ ਇਹਨਾਂ ਨੂੰ। ਇਹਨੇ ਨੂੰ ਕੀ ਦੇਖਦੇ ਨੇ ਕਿ ਜਮੁਨਾ ਦੇ ਉੱਤੇ ਪਾਣੀ ਦੇ ਦਰਮਿਆਨ ਚ ਬਿਜਲੀ ਲਸ਼ਕੀ ਤੇ ਉਹ ਚਾਨਣਾ ਬਿਜਲੀ ਲਸ਼ਕੇ ਖਤਮ ਹੋ ਜਾਇਆ ਕਰਦਾ। ਉਹ ਖਤਮ ਨਹੀਂ ਹੋਇਆ, ਉਹ ਜਿਵੇਂ ਖੜਾ, ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤਾਈਂ ਚਾਨਣਾ ਹੀ ਚਾਨਣਾ ਤੇ ਦੇਖਦੇ ਦੇਖਦੇ ਉਹ ਚਾਨਣਾ ਲੋਭ ਹੋ ਗਿਆ ਤੇ ਉਹਦੇ ਵਿੱਚ ਇੱਕ ਪ੍ਰਕਾਸ਼ ਦੀ ਮੂਰਤ ਆ ਗਈ ਇੱਕ ਬੀਬੀ ਦੀ। ਉਹ ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹਦੀ ਹੋਈ ਆ ਰਹੀ ਹੈ, ਪਾਣੀ ਦੇ ਉੱਤੇ ਪੈ ਐ ਤੁਰਦੀ ਹੈ ਜਿਵੇਂ ਧਰਤੀ ਉੱਤੇ ਤੁਰੀ ਰਹੀ। ਸੋ ਉਸ ਵੇਲੇ ਆਪ ਨੇ ਆ ਕੇ ਨਮਸਕਾਰ ਕੀਤੀ। ਮਹਾਰਾਜ ਨੇ ਪੁੱਛਿਆ, ਬੇਟਾ ਕਿਸ ਤਰ੍ਹਾਂ ਆਏ ਤੁਸੀਂ? ਕਹਿੰਦੇ ਪਾਤਸ਼ਾਹ ਆਪ ਦੀ ਕਿਰਪਾ, ਗੁਰੂ ਨਾਨਕ ਦਾ ਸਰੂਪ ਜਦੋਂ ਆਪਦਾ ਸੀ ਉਸ ਵੇਲੇ ਮੇਰੇ ਸਹੁਰਾ ਪਿਤਾ ਜੀ ਨੇ ਆਪ ਤੋਂ ਸਿੱਖੀ ਦੀ ਦਾਤ ਲਈ ਸੀ ਤੇ ਮੇਰੇ ਪਤੀ ਵੀ ਬਹੁਤ ਗੁਰਸਿੱਖ ਸੀ, ਬੰਦਗੀ ਕਰਨ ਵਾਲੇ ਸੀ ਤੇ ਮੈਂ ਪਤੀਵਰਤਾ ਇਸਤਰੀ ਸੀ। ਮੈਂ ਉਹਨਾਂ ਦਾ ਹੁਕਮ ਨਹੀਂ ਸੀ ਕਦੇ ਵੀ ਮੋੜਦੀ, ਕਦੇ ਕੌੜਾ ਨਹੀਂ ਸੀ ਬੋਲਦੀ, ਕਦੇ ਫਿੱਕਾ ਨਹੀਂ ਸੀ ਬੋਲਦੀ, ਸਦਾ ਹੀ ਭਰੋਸਾ ਰੱਖਦੀ ਸੀ ਤੇ ਮੈਂ ਉਹਨਾਂ ਨੂੰ ਪਰਮੇਸ਼ਵਰ ਦਾ ਰੂਪ ਜਾਣ ਕੇ ਸੇਵਾ ਕਰਦੀ ਸੀ, ਬਾਣੀ ਪੜ੍ਹਦੀ ਸੀ, ਨਾਮ ਜਪਦੀ ਸੀ। ਫਿਰ ਜਦੋਂ ਸਰੋਵਰ ਬਣਾਇਆ ਗੁਰੂ ਪੰਜਵੇਂ ਪਾਤਸ਼ਾਹ ਨੇ, ਪਾਤਸ਼ਾਹ ਮੇਰੇ ਪਤੀ ਤੋਂ ਮੈਂ ਆਪਣੇ ਪਤੀ ਤੋਂ ਪੁੱਛਿਆ ਵੀ ਮੈਂ ਸੇਵਾ ਕਰਿਆ ਆਇਆ ਕਰਾਂ? ਕਹਿੰਦੇ ਹਾਂ ਚਲੀ ਜਾਇਆ। ਆਗਿਆ ਪਾ ਕੇ ਮੈਂ ਰੋਜ਼ ਕਾਬਲ ਤੋਂ ਆ ਕੇ ਕਾਰ ਸੇਵਾ ਕਰਦੀ ਰਹੀ ਤੇ ਰਾਤ ਨੂੰ ਮੈਂ ਵਾਪਸ ਜਾਂਦੀ। ਸਾਰਿਆਂ ਨੇ ਸਾਖੀ ਸੁਣੀ ਹੋਈ ਸੀ ਗੁਰਸਿੱਖਾਂ ਨੇ ਵੀ ਇੱਕ ਬੀਬੀ ਆਇਆ ਕਰਦੀ ਸੀ ਜਦੋਂ ਸਰੋਵਰ ਚ ਸੇਵਾ ਹੁੰਦੀ ਸੀ ਤਾਂ ਉਹਦੇ ਆਉਂਦੀ ਦਾ ਨਹੀਂ ਸੀ ਪਤਾ ਲੱਗਦਾ, ਜਾਂਦੀ ਦਾ ਨਹੀਂ ਸੀ ਲੱਗਦਾ ਤੇ ਜਦੋਂ ਟੋਕਰੀ ਭਰ ਕੇ ਸਿੱਟਦੀ ਸੀ ਤੇ ਕਦੇ ਕਦੇ ਹੱਥ ਹਵਾ ਚ ਮਾਰਦੀ ਸੀ, ਐ ਮਾਰਦੀ ਸੀ ਕਿ ਜਿਵੇਂ ਕਿਸੇ ਚੀਜ਼ ਨੂੰ ਝੂਟਾ ਦਿੰਦੀ ਹੁੰਦੀ। ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਵਚਨ ਪਹੁੰਚਿਆ, ਪਾਤਸ਼ਾਹ ਇਸ ਤਰ੍ਹਾਂ ਇੱਕ ਬੀਬੀ ਆਉਂਦੀ ਹੈ ਤੇ ਉਹ ਆ ਕੇ ਇਹ ਕਿਰਿਆ ਕਰਦੀ ਹੈ ਤੇ ਪਤਾ ਨਹੀਂ ਲੱਗਦਾ। ਮਹਾਰਾਜ ਨੇ ਬੁਲਾ ਲਿਆ, ਬੇਟਾ ਕਿੱਥੋਂ ਆਉਣੀ ਹੈ? ਕਹਿੰਦੇ ਪਾਤਸ਼ਾਹ ਮੈਂ ਕਾਬਲ ਤੋਂ ਰੋਜ਼ ਆਉਂਦੀ। ਕਾਹਦੀ ਸਵਾਰੀ ਕਰਦੀ ਹੈ? ਪਾਤਸ਼ਾਹ ਤੇਰੇ ਸ਼ਬਦ ਵਿੱਚ ਇੰਨੀ ਸ਼ਕਤੀ ਹੈ, ਤੀਨ ਲੋਕ ਕੀ ਪਿਆਰੀ। ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੈ ਵੀ ਇਹ ਕਿੰਨਾ ਨੁਕਸਾਨ ਕਰ ਰਹੀ ਹੈ, ਅਗਿਆਨ ਕਿੰਨਾ ਨੁਕਸਾਨ ਕਰ ਰਿਹਾ। ਕਰੋੜਾਂ ਜਨਮਾਂ ਦੇ ਘੁੰਮਦੇ ਫਿਰਦੇ ਆ ਲੇਕਿਨ ਫੇਰ ਨਹੀਂ ਇਹਦੇ ਚੋਂ ਛੁੱਟ ਸਕਦੇ। ਜੇ ਕਿਸੇ ਦੇ ਮਨ ਵਿੱਚ ਇਹ ਸ਼ੰਕਾ ਹੋਵੇ ਵੀ ਸੰਤਾਂ ਦਾ ਕੰਮ ਵੀ ਤਾਂ ਮਾਇਆ ਨਾਲ ਚੱਲਦਾ, ਸੰਤਾਂ ਦਾ ਕੋਈ ਨਹੀਂ ਚੱਲਦਾ ਸਾਧ ਸਿੰਘ, ਸੰਤਾਂ ਦੇ ਤਾਂ ਆਪਣੇ ਆਪ ਹੀ ਪਿੱਛੇ ਲੱਗੀ ਫਿਰਦੀ ਹੈ। ਸੰਤ ਤਾਂ ਸੰਸਾਰ ਦੀ ਮਾਇਆ ਨੂੰ ਸਫਲ ਕਰਕੇ ਉਹਨਾਂ ਦੇ ਪੁੰਨ ਨੂੰ ਲੱਖਾਂ ਗੁਣਾ ਵਧਾਉਂਦੇ ਨੇ, ਮਦਦ ਕਰਦੇ ਨੇ, ਉਹਨਾਂ ਦੀ ਸੇਵਾ ਕਰ ਰਹੇ ਨੇ। ਉਹਨਾਂ ਨੂੰ ਮਾਇਆ ਨਾਲ ਕੋਈ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਰ ਹਰ ਜੀ ਉਪਰਿਆ ਸਹਿਲ ਪਥਨ ਮੈਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਅੱਗੇ ਕਰੇ। ਉਹ ਤਾਂ ਆਪ ਹੀ ਦੌੜੀ ਫਿਰਦੀ ਹੈ। ਮਹਾਤਮਾ ਦੀਆਂ ਗੱਲਾਂ ਬੜੀਆਂ, ਭਾਈ ਗੋਦੜੀਆ ਤੇ ਗੁਰਸਿੱਖ ਛੇਵੇਂ ਪਾਤਸ਼ਾਹ ਦੇ ਵੇਲੇ ਹੋਇਆ ਹੈ ਤੇ ਪੀਰ ਦੌਲੇ ਸ਼ਾਹ ਦੇ ਕੋਲ ਚਲਿਆ ਗਿਆ, ਕਸ਼ਮੀਰ ਦੀ ਦਸਵੰਧ ਦੀ ਉਰਾਈ ਕਰਨ ਗਏ ਸੀ, ਲੈਣ ਗਏ ਸੀ ਤੇ ਉੱਥੇ ਗਏ ਤਾਂ ਉਹਨੇ ਕਿਹਾ ਵੀ ਗਰੀਬ ਜਿਹਾ ਸਿੱਖ ਹੈ। ਕਹਿਣ ਲੱਗਿਆ ਭਾਈ ਸਾਹਿਬ ਤੁਸੀਂ ਸਾਤੇ ਕੁਛ ਅੰਗੀਕਾਰ ਕਰ ਲਓ, ਤੁਹਾਡੀ ਜੁੱਤੀ ਵੀ ਟੁੱਟੀ ਹੋਈ ਹੈ, ਕੱਪੜੇ ਵੀ ਪਾਟੇ ਹੋਏ ਨੇ ਤੇ ਉਹ ਡਾਲਾ ਚੱਕ ਲਓ। वो पीर जी ने निगाह करके डला सोने का बनाता। एक कहते नहीं सन लोड़ नहीं, उन्हें बार बार करया। गुरसिख ने कहा भी ये मन दे विच ये है भी ये सिख गरीब होंगे ने, इन्हों अंदरली वस्ता का नहीं पता। भाई साहब ने जदों निगाह करी सारा ही खेत सोने का बनाता। जब देखिया पीर ने चरनी हथ लाता, कहते गुरसिखो इनिया शक्तियां रखी फिर पट्टे हुए कपड़े पाई फिर। भाई कन्हैया जी दे पास मुगल खान गया जिन्हू पानी पिला रहे थे जदों गुरु दसवें पातशाह दे सिखां सिंघां ने आके फड़िया। जरनैल सी ओ जिन्हें अज फैसला करिया सी मैं गुरु गोबिंद सिंह फड़ के लियाउणे ने, वह जख्मी करके सिंघां ने सिटता। तो भाई कन्हैया ने पानी पिला के मुड़ के सुरजीत करता। सुरजीत की करता उहदे चों बैर कढ दित्ता सारे, अमृत सी उहदे हथ दा जल। सो आपने जदों भाई कन्हैया जी चले गए आनंदपुर साहब तो टोलना शुरू करता, पता लग्या भी वह तां बन्नू कहाट वल दरिया के कंढे रहिंदे ने, 200 घड़ा रोज भर के पहाड़ के उत्ते रखते। उत्थे रस्ते जिहड़ा जांदा सी उत्थे पानी पिलाउंदे रहिंदे सी। अज वह दरिया के कंढे बैठे समाधी स्थित ने, तो यह मुगल खान चलिया गया, इन्हें जाके पारस मत्था टेकता। जदों समाधि तो उथान हुए बेनती करी कि महाराज मैं उही हां जिहदी जान तुसीं बचाई सी, मुगल खान जरनैल मुगल फौजां दा रोपड़ दे रहण वाला, ते आपने जल की पिलाता मैनू आवे हयात पिलाता, मेरे चो सब रियाईयां घटदियां, हुण मैं आपदी चरण शरण आया ते आ पारस मैं आपदी भेटा करदा। यह साडे बजुर्गां तो चलिया हुंदा, लोहे नूं लाओ लोहा सोना बन जांदा। उह कहिंदे भाई साडे किसे कम नहीं। 8-10 बारी इन्हें बेनतियां करियां, उन्होंने अंगीकार ना करिया। जद बहुता ही करिया हाथ च ले लिया, कहते हुण मेरा हो गया ना मैं कुछ करा। कहते हां जी, दरिया च मारिया वगा के। यह रोण लग गया, महाराज यह तो पारस पत्थर लभदा ही नहीं है। कहते भाई जी साडा हो गया हुण तू क्यों करना, वापस लेना है। कहते हां, नेत्र करे दरिया नूं, कहते भाई ये पारस वापस कर दे। दरिया दो धारा च बगन लग गया, विचालियों धरती उच्ची निकल आई। कहते लै चलिया जा उत्थे अपने आला चक ले। उत्थे जाके की देखता, सारे ही पारस ही पारस पे, जिन्हू हथ लाउंदा उही पारस, जिन्हू हथ लाउंदा उही पारस। वापस आ गया, कहण लग्या भई एक पत्थर मैं की करना है, मैं वह पारस लवा जिहड़ा निगाह करे ते सब पारस बना दे। चरण फड़ ले भी मैनू तां वह चीज दे दो। वह कहड़ी चीज आ? वह कहिंदे उहदा साई दा नाम है। भाई साई नाम अमोल की ना कोई जान दो, जिन्ना भाग मथाए से नान कर रंग मान दो। कहिंदा मैनू वह नाम दे दो, क्योंकि नाम च शक्ति है। नवनिधि 18 सिद्धि पिछे लगियां फिरे जो हर हिरदे सदा विस। संत तां संतां दा कम हुंदा चुप करके बैठना, बंदगी करनी। संसार दे भले वास्ते पिंड पिंड तुरे फिरदे ने, गुरु नानक का संदेश देंदे फिरदे ने, अपना निज आनंद छड़दे ने, फिर माया लैंदे ने, माया नूं सफल करदे आ। किते डिस्पेंसरियां चलदियां, किते लंगर चलदे ने, किते होर गरीबां नूं कपड़े लीड़े हर चीज रहायश दे मकान। संतां नहीं की करना, उन्होंने बाल बच्चियां नूं देना। संसार तां कमाईयां तां करदा ही बाल बच्चियां नूं देना। संतां नूं नहीं लोड़ हुंदी, संत तां सिर्फ कमाई चों बिघन कढ़न वास्ते दान करा दें। भी भोला भोला इनू पता नहीं है, ये तो दान कराओ ताकि ये विघन दूर हो जाए। गांह वास्ते बजाओ जे जन्म धारिया तो अगे वास्ते तरलियां च ना गुजारे, फिर ना माड़िया थावां ते जन्म लवे जिथे रोटी भी मसा मिलती है। सो इस तरह कहण लगे भी ये बैर ना भाई साधुआं दी, साधु फिर भी इनू ढंग दे नाल पढ़दे दे नाल इहदी वरतों करदे ने। सो बाकी जिहड़ा संसार है वो कहिंदे बौरा होया होया हलकिया होया, इस तरह फरमान कर दे।
हो गया जग बौरा माया दा होया होया, हो गया जग बौरा माया दा होया होया। Thank you.
ਮਾਇਕ ਕੀਮਤਾਂ ਹੋਰ ਹੁੰਦੀਆਂ, ਰੂਹਾਨੀ ਕੀਮਤਾਂ ਹੋਰ ਹੁੰਦੀਆਂ। ਸੰਸਾਰ ਦੀ ਆਦਤ ਹੈ ਕਿਸੇ ਨੂੰ ਨਾਪਣਾ ਤੋਲਣਾ ਹੋਵੇ ਤਾਂ ਸੋਨੇ ਦੇ ਗਜ ਨਾਲ ਨਾਪਦੇ ਨੇ ਵੀ ਇਹਦੇ ਕੋਲ ਕਿੰਨੀ ਪ੍ਰੋਪਰਟੀ ਹੈ, ਕਿੰਨਾ ਪੈਸਾ ਹੈ, ਕਿੰਨੀ ਕਿਹੜੀ ਕਿਹੜੀ ਸਵਾਰੀ ਹੈ, ਕਿੰਨੇ ਪਸ਼ੂ ਨੇ। ਬੰਦਾ ਚਾਹੇ ਕਿੰਨਾ ਹੀ ਚੰਗਾ ਹੋਵੇ, ਗੁਣਾਂ ਦਾ ਭਰਿਆ ਹੋਵੇ, ਨਾ ਉਹਨੂੰ ਨਹੀਂ ਪੁੱਛਦੇ। ਬੇਵਕੂ ਬੰਦਾ ਹੋਵੇ, ਪੈਸਾ ਜਮ੍ਹਾਂ ਹੋਵੇ, ਸਾਰੇ ਉਹਨੂੰ ਆਦਰ ਦਿੰਦੇ। ਮਹਾਰਾਜ ਕਹਿੰਦੇ ਆਇਆ ਆਥ ਸੈਲ ਨੀਚ ਕਰ ਹੋਏ। ਮਾੜੇ ਕੰਮ ਕਰਨ ਵਾਲੇ ਬੰਦਿਆਂ ਦੇ ਕੋਲ ਬਥੇਰਾ ਪੈਸਾ ਹੁੰਦਾ, ਆਥ ਦੇਖ ਨਿਭੈ ਜਿਸ ਦੋਏ। ਪੈਸਾ ਦੇਖ ਕੇ ਲੋਕ ਦੋਏ ਹੱਥ ਜੋੜ ਕੇ ਨਿਭਦੇ ਨੇ। ਆਥ ਹੋਏ ਤਾਂ ਮੁਗਧ ਸਿਆਣਾ, ਕਹਿੰਦੇ ਜਿਹਦੇ ਧਰ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਪਰ ਭਗਤ ਵੀ ਹੋਣ ਜੱਗ ਬੌਰਾਨਾ, ਜੇ ਭਗਤੀ ਨੀ ਨਾਮ ਨੀ ਹੈ ਕਹਿੰਦੇ ਫੇਰ ਤਾਂ ਬੌਰਾ ਹੈ, ਹਲਕੇ ਹੋਏ ਨੇ। ਹਲਕੇ ਹੋਏ ਆਪਣੇ ਉਹਨੂੰ ਵੱਢ ਦਿੰਦਾ। ਇੱਕ ਵਾਰੀ ਮਹਾਂਪੁਰਸ਼ਾਂ ਦੇ ਪਾਸ, ਕਬੀਰ ਸਾਹਿਬ ਦੇ ਪਾਸ ਮਾਇਆ ਬਾਰ ਬਾਰ ਆਉਂਦੀ ਹੈ, ਬਾਰ ਬਾਰ ਆਉਂਦੀ ਹੈ, ਤੇ ਸੰਤ ਬੈਠੇ ਨੇ ਬਹੁਤ ਸਾਰੇ। ਕਬੀਰ ਸਾਹਿਬ ਨੇ ਨਿਗਾਹ ਹੀ ਨਾ ਕਰੀ ਵੀ ਹਟਦੀ ਨੀ, ਫੇਰ ਆ ਜਾਂਦੀ ਹੈ। ਸੰਤਾਂ ਨੇ ਕਿਹਾ ਭਗਤ ਜੀ ਆਹ ਗਰੀਬੜੀ ਜੀ ਆਈ, ਤੁਸੀਂ ਇਹਦੇ ਨਾਲ ਤਾਂ ਗੱਲਾਂ ਮਾਰੀ ਜਾਂਦੇ ਹੋ, ਕਦੇ ਪੁੱਛੀ ਜਾਂਦੇ ਹੋ, ਬਾਲ ਬੱਚਿਆਂ ਦਾ ਵੀ ਹਾਲ ਪੁੱਛਦੇ ਹੋ, ਉਹ ਵੀ ਪੁੱਛਦੇ ਹੋ ਵੀ ਠੀਕ ਹੋ ਭਾਈ, ਕੰਮ ਠੀਕ ਚੱਲਦਾ। ਉਹ ਐਡੀ ਅਮੀਰ ਆਈ ਤੁਸੀਂ ਚੱਕੇ ਵੀ ਨਹੀਂ, ਕੀ ਗੱਲ ਹੈ? ਕਹਿੰਦੇ ਸੰਤੋ ਠੱਗਣੀ ਹੈ ਆਪਾਂ ਨੂੰ, ਠੱਗ ਲੂਗੀ, ਜਾਣ ਦੋ। ਕਹਿੰਦੇ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ? ਕਹਿੰਦੇ ਬੁਲਾ ਕੇ ਪੁੱਛ ਲਓ। ਬੁਲਾ ਲਿਆ, ਕਹਿੰਦੇ ਕੌਣ ਹੈ? ਕਹਿੰਦੇ ਮੈਂ ਮਾਇਆ ਦਾ ਰੂਪ, ਮਾਇਆ ਹਾਂ, ਇਸਤਰੀ ਦਾ ਰੂਪ ਧਾਰ ਕੇ ਆਈ। ਕੋਈ ਕੌਤਕ ਦਿਖਾ ਸਕਦੀ ਹੈ? ਕਹਿੰਦੀ ਚਲੋ ਮੈਂ ਆਈ ਜੀ ਸੇਵਾ ਬਹੁਤ ਕਰ ਜਾਣਦੀ ਹਾਂ। ਜੰਗਲ ਚ ਲੈ ਗਈ, ਕਹਿੰਦੀ ਇੱਥੇ ਬਹਿ ਜਾਓ ਤੁਸੀਂ, ਹੁਣ ਤੁਸੀਂ ਦੇਖਿਓ ਮੈਂ ਕੀ ਕਰਦੀ ਹਾਂ। ਚਾਰ ਬੰਦੇ, ਚਾਰ ਮਿੱਤਰ ਤੁਰੇ ਆਉਂਦੇ ਨੇ ਤੇ ਉੱਥੇ ਸਾਹਮਣੇ ਖੜੀ ਹੈ, ਦੇਖਦੇ ਦੇਖਦੇ ਗਾਇਬ ਹੋ ਗਈ, ਇੱਕ ਥੈਲੀ ਬਣ ਗਈ, ਉਹ ਸੋਨੇ ਦੀਆਂ ਮੋਹਰਾਂ ਦੀ ਭਰੀ ਪਈ ਹੈ, ਵੱਡੀ ਲੰਮੀ ਥੈਲੀ ਹੈ। ਜਾ ਰਹੀ ਕਹਿਣ ਲੱਗੇ ਵੀ ਉਹ ਕੁਛ ਪਿਆ ਦੇਖੋ। ਕਹਿੰਦੇ ਬਾਹਰ ਸੋਨਾ ਚੌਂਕਦਾ ਹੈ, ਸੋਨਾ ਲੈ ਵੀ। ਕਹਿੰਦੇ ਐ ਹੋਇਆ ਵੀ ਚਾਹੇ ਆਪਾਂ ਨੱਠ ਗਏ ਨਾ ਬਹੁਤ ਕੱਲਾ ਕੱਲਾ, ਚਾਰੇ ਹੀ ਆਪਾਂ ਸਾਂਝਾ ਕਰ ਲਓ ਤੇ ਚਾਰ ਹਿੱਸੇ ਕਰਾਂਗੇ। ਜਾ ਕੇ ਦੇਖਿਆ ਖੁਸ਼ ਹੋ ਗਏ ਵੀ ਇੰਨਾ ਤਾਂ ਸਾਰੀ ਜ਼ਿੰਦਗੀ ਚ ਕਮਾਇਆ ਨੀ ਜਾਣਾ। ਇੱਕ ਪਾਸੇ ਹੋ ਗਏ ਜੰਗਲ ਚ ਨੂੰ ਵੀ ਕਿਤੇ ਜਿਹਦਾ ਪੈਸਾ ਕਿਤੇ ਨੱਠ ਕੇ ਆ ਨਾ ਜਾਵੇ ਘੋੜੇ ਤੇ, ਪੈਸਾ ਵੀ ਕਿਸੇ ਤਕੜੇ ਬੰਦੇ ਦਾ ਜਿਹੜਾ ਇੰਨਾ ਗਿਰਿਆ ਐਵੇਂ ਤਰਾਸ਼ੀ ਲੈ ਲੂਗਾ। ਉਹ ਜੰਗਲ ਚ ਹੋ ਗਏ, ਕਹਿੰਦੇ ਵੀ ਵੰਡ ਲਈਏ। ਕਹਿੰਦੇ ਲੈ ਵੀ ਵੰਡ ਤਾਂ ਲਈਏ, ਸਾਰਿਆਂ ਦਾ ਦਿਲ ਧੱਕ ਧੱਕ ਕਰੀ ਜਾਂਦਾ ਖੁਸ਼ੀ ਨਾਲ। ਕਹਿੰਦੇ ਐਂ ਕਰੋ ਗਿਣਾਂਗੇ ਤੇ ਹਾਰੇ ਦਾ ਸਾਹ ਨਾ ਸਾਹ ਨਹੀਂ ਰਲਦਾ ਤੇ ਆਪਾਂ ਰੋਟੀ ਖਾ ਲਈਏ। ਲਓ ਇੱਕ ਲੈ ਜਾਓ ਮੋਹਰ ਕੱਢ ਕੇ ਤੇ ਚੋਂ ਜਾ ਕੇ ਵਧੀਆ ਬਣਾ ਕੇ ਲਿਆਓ ਪ੍ਰਸ਼ਾਦੇ। ਦੋ ਬੈਠਿਆਂ ਸੀ, ਦੋ ਆ ਜਾਓ ਤੇ ਦੋ ਚਲੇ ਗਏ। ਗਏ ਹੋਏ ਚੁੱਪ ਕਰੇ ਜਾਂਦੇ ਨੇ, ਨਾ ਉਹਦੇ ਨਾਲ ਬੋਲਦਾ ਨਾ ਉਹਦੇ ਨਾਲ ਉਹ ਬੋਲਦਾ। ਕਹਿੰਦੇ ਯਾਰ ਬੋਲ ਚੱਲੇ ਖਤਮ ਹੋ ਗਈ ਜਿੱਦਾਂ ਮਿਲਿਆ, ਸੋਚ ਹੀ ਪੈ ਗਈ। ਕਹਿੰਦਾ ਕੀ ਸੋਚਦਾ? ਕਹਿੰਦਾ ਤੂੰ ਵੀ ਕੀ ਸੋਚਦਾ? ਕਹਿੰਦਾ ਖਬਰਾਂ ਆਪਣੀ ਦੋਹਾਂ ਦੀ ਸੋਚ ਰਲੇ ਜਾਵੇ। ਕਹਿੰਦਾ ਸਹੁੰ ਖਾ ਬਈ, ਜੇ ਨਾ ਰਲੀ ਤਾਂ ਗਾਹਾਂ ਨਾਲ ਗੱਲ ਕਰੀ। ਕਹਿੰਦਾ ਸਹੁੰ। ਕਹਿੰਦਾ ਮੈਂ ਇਹ ਸੋਚਦਾ ਵੀ ਆਪਾਂ ਦੋਏ ਕਿਉਂ ਨਾ ਰੱਖ ਲਈਏ। ਕਹਿੰਦਾ ਮੈਂ ਵੀ ਆਹੀ ਸੋਚਦਾ ਜਾਂਦਾ, ਇਹਨਾਂ ਦਾ ਬਣਨਾ ਹੀ ਨਹੀਂ ਕਦੇ, ਇਹਦਾ ਪੁੱਤ ਪੋਤਿਆਂ ਦੇ ਹੀ ਜਾਓ। ਫੇਰ ਤਰਕੀਬ, ਕਹਿੰਦਾ ਤਰਕੀਬ ਆਪਾਂ ਰੋਟੀ ਖਾ ਚੱਲਦੇ ਹਾਂ ਤੇ ਉਹਨਾਂ ਚ ਜ਼ਹਿਰ ਪਵਾ ਕੇ ਲੈ ਜਾਂਦੇ ਹਾਂ ਤੇਲ, ਬੁਰਕੀ ਬੁਰਕੀ ਮੂੰਹ ਚ ਪਾਉਣਗੇ ਤੇ ਜਦੇ ਹੀ ਜਾਣਗੇ। ਇੱਧਰ ਤਾਂ ਇਹ ਹੋ ਰਿਹਾ, ਉਧਰਲੇ ਪਾਸੇ ਉਹ ਚੁੱਪ ਕਰੇ ਬੈਠੇ ਆ। ਕਹਿੰਦੇ ਯਾਰ ਕੋਈ ਗੱਲੇ ਨੀ ਕਰਦਾ, ਪੈਸਾ ਕੀ ਲੱਭ ਗਿਆ ਤੇਰੀ ਤਾਂ ਬਾਦਸ਼ੀ ਦਿਹਾੜੀ, ਕੀ ਸੋਚੀ ਜਾਂਦਾ? ਕਹਿੰਦਾ ਸੋਚਦਾ ਤਾਂ ਮੈਂ ਬਹੁਤ ਕੰਮ ਦੀ ਗੱਲ ਆ, ਪਰ ਪਤਾ ਨੀ ਤੇਰੇ ਫਿੱਟ ਬੈਠੇ ਕਿ ਨਾ। ਕਹਿੰਦਾ ਦੱਸ ਤਾਂ ਸਹੀ। ਕਹਿੰਦਾ ਵੀ ਅਜੇ ਆਪਾਂ ਹੀ ਰੱਖ ਲਈਏ ਦੋਏ। ਕਹਿੰਦਾ ਮੈਂ ਵੀ ਇਹੀ ਸੋਚਦਾ। ਕਹਿੰਦੇ ਫੇਰ ਵਿਉਂਤ ਕਿਵੇਂ ਬਣੇ? ਕਹਿੰਦਾ ਰੋਟੀ ਲੈਣ ਭੇਜੇ ਨੇ, ਜੰਗਲ ਹੈ ਉਹਦੇ ਸਾਹਮਣੇ ਨਦੀ ਚੱਲਦੀ ਹੈ, ਕਿਸੇ ਨੂੰ ਨੀ ਪਤਾ, ਜਦ ਆਪਾਂ ਚਾਰੇ ਤੁਰੇ ਹਾਂ, ਕੱਲੇ ਕੱਲੇ ਰਲੇ ਹਾਂ ਗਾਹਾਂ ਆ ਕੇ, ਤੇ ਜਦੋਂ ਰੋਟੀ ਰੱਖਣ ਲੱਗਣ ਤਲਵਾਰ ਕੱਢ ਰੱਖੀ ਆਪਾਂ ਗਦਣਾ ਉਹ ਮਾਰਾਂਗੇ, ਮੁੰਡੀਆਂ ਵੱਢ ਕੇ ਘੜੀਸ ਕੇ ਪੈਰ ਉੱਥੇ ਸੁੱਟ ਦਾਂਗੇ, ਫਿਰ ਆਪਾਂ ਵੰਡਣਾਗੇ। ਹੁਣ ਵਿਉਂਤਾਂ ਬਣ ਗਈਆਂ, ਉਧਰਲੇ ਪਾਸੇ ਲੈ ਕੇ ਆ ਗਏ। ਲਓ ਬਈ, ਕਹਿੰਦੇ ਬਹੁਤ ਸਵਾਦੂ ਭੋਜਨ। ਕਹਿੰਦੇ ਰੱਖ ਦੋ ਇੱਥੇ, ਜਾਂ ਰੱਖਣ ਲੱਗੇ ਦੋਹਾਂ ਨੇ ਗਦਣਾ ਵੱਢਤੀਆਂ। ਸਿੱਟਦਾ ਪਾਣੀ ਦੇ ਅੰਦਰ, ਕਹਿੰਦੇ ਲਾਉਣ ਖਾ ਲਈਏ ਆਪਾਂ ਰੋਟੀ ਖਾਧੀ, ਚਾਰ ਚਾਰ ਮੁਰਗੀਆਂ ਪਾਈਆਂ ਮੂੰਹ ਚ, ਜ਼ਹਿਰ ਇੰਨੀ ਤੇਜ਼ ਉੱਥੇ ਹੀ ਲੁੜ ਗਏ। ਮਾਇਆ ਉੱਠ ਕੇ ਖੜੀ ਹੋ ਕੇ ਸੰਤਾਂ ਕੋਲ ਆ ਗਈ, ਕਹਿੰਦੇ ਦੇਖਿਆ ਮੇਰਾ ਕੌਤਕ, ਐ ਠੱਗਦੀਆਂ ਮੈਂ ਕਹਿੰਦੀ ਐ ਮਾਰਦੀਆਂ ਸੰਸਾਰ ਨੂੰ, ਆਤ ਹੋਏ ਤਾਂ ਮੁਗਦ ਸਿਆਨਾ ਭਗਤ ਵੀ ਹੋਣ ਜੱਗ ਬੌਰਾਂ। ਸੰਪਾਇਕ ਈਸ਼ਰ ਤੇ ਆਈਏ, ਸੰਪਾਇ ਪੁਰਬ ਲਿਖੇ ਕੀ ਪਾਈਏ, ਸੰਪਾਇ ਕਾਰਨ ਚਾਕਰ ਚੋਰ, ਚਾਕਰ ਬਣਦਾ ਨੌਕਰੀਆਂ ਕਰਦਾ ਆਦਮੀ ਜਾ ਕੇ। ਕਹਿੰਦੇ ਕੇਸਾਂ ਵਾਲਾ ਨੀ ਅਸੀਂ ਰੱਖਣਾ, ਕਹਿੰਦਾ ਮੈਂ ਮਨਾ ਦਿੰਦਾ ਮਿੰਟ ਲੱਗਦਾ, ਕਿਰਪਾਨ ਨੀ ਚਾਹੀਦੀ, ਕਹਿੰਦਾ ਇਹ ਵੀ ਲਾ ਦਿੰਦਾ। ਚੋਰੀਆਂ ਕਰਦਾ ਚੋਰ ਕੀ ਹਾਵਾਂ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ, ਸੰਪਾਇ ਸਾਥ ਨਾ ਚੱਲਾ ਹੋਰ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਇਸ ਜਰ ਕਾਰਨ ਘਣੀ ਬਗੁੱਤੀ, ਇਨ ਜਰ ਘਣੀ ਖੁਆਈ, ਪਾਪਾਂ ਬਾਜੋ ਹੋਵੇ ਨਾਈ, ਮੋਇਆ ਸਾਥ ਨਾ ਜਾਈ। ਸੋ ਮਾਇਆ ਦੀ ਵਰਤੋਂ, ਮਾਇਆ ਬੁਰੀ ਨਹੀਂ ਹੈ, ਮਾਇਆ ਦੀ ਵਰਤੋਂ ਬੁਰੀ ਹੈ, ਕਿਉਂਕਿ ਆਦਮੀ ਇੰਨਾ ਅੰਨਾ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਰਹਿੰਦਾ। ਜੇ ਮਾਇਆ ਦੀ ਵਰਤੋਂ ਸ਼ੁੱਧ ਕਰੇ ਫੇਰ ਇਹ ਕੰਮ ਵੀ ਆਉਂਦੀ ਹੈ। ਦਾਨ ਕਰਤਾ ਅਗਲੇ ਜਨਮ ਦੇ ਅੰਦਰ ਬਣਿਆ ਬਣਾਇਆ ਠਾਠ ਮਿਲ ਜਾਏਗਾ। ਜੇ ਇਹ ਕੰਮ ਨਹੀਂ ਕਰਿਆ ਤਾਂ ਇਹ ਕਿਸੇ ਕੰਮ ਨਹੀਂ ਆਉਂਦੀ। ਮਹਾਰਾਜ ਐਂ ਫਰਮਾਨ ਕਰਦੇ ਹਾਂ,
ਦਾਨ ਪੁੰਨ ਨਹੀਂ ਸੰਤਨ ਸੇਵਾ, ਮਾਇਆ ਕਾਮ ਬਣਾਈ, ਦਾਨ ਪੁੰਨ ਨਹੀਂ ਸੰਤਨ ਸੇਵਾ, ਮਾਇਆ ਕਾਮ ਬਣਾਈ।
ਕਿਰਪਨ ਸ਼ਰਮ ਕੀ, ਕਹਿੰਦੇ ਦਿਨ ਰਾਤ ਦੌੜਿਆ ਹੀ ਫਿਰਦਾ ਪੈਸੇ ਵਾਸਤੇ। ਇਕੱਤਰ ਕਰੀ ਹੈ ਮਾਇਆ, ਬੈਂਕ ਵਿੱਚ ਜੋੜੀ ਜਾਂਦਾ ਵੀ ਹੁਣ ਹੋ ਗਿਆ 10,000, 20,000, ਲੱਖ ਹੋ ਗਿਆ, 2 ਲੱਖ ਹੋ ਗਿਆ, 10 ਲੱਖ ਹੋ ਗਿਆ, ਇਕੱਠਾ ਹੀ ਕਰਦਾ ਚਲੇ ਜਾਂਦਾ। ਮਹਾਰਾਜ ਕਹਿੰਦੇ ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਕਾਜ ਨਾ ਹੈ, ਕੀ ਫਾਇਦਾ ਹੋਇਆ, ਉਧਰ ਭਜਨ ਵੀ ਛੱਡਿਆ ਤੇ ਤਾਂ ਬੈਂਕ ਵਿੱਚ ਪੱਤਰ ਹੀ ਤਰਾਈ ਰਹਿ ਜਾਣੀ ਹੈ, ਕੋਠੀਆਂ ਪਾਰੀਆਂ ਇੱਥੇ ਹੀ ਰਹਿ ਜਾਣੀਆਂ, ਕਿਸੇ ਕੰਮ ਤਾਂ ਨਾ ਆਈਆਂ ਨਾ। ਇੱਕ ਸੇਠ ਸੀ, ਉਸਨੇ ਮਹਾਂਪੁਰਸ਼ਾਂ ਤੋਂ ਐਸੇ ਬਚਨ ਸੁਣੇ ਤੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਪੈਸਾ ਤਾਂ ਬਹੁਤ ਕਮਾ ਲਿਆ, ਵੀ ਚਲੋ ਕੁਛ ਥੋੜਾ ਬਹੁਤਾ ਕੱਢ ਦਈਏ। ਸੰਤ ਕਹਿੰਦੇ ਨੇ ਵੀ ਗਾਂ ਦਰਗਾਹ ਚ ਕੰਮ ਆਏਗਾ, ਤੇਰੇ ਦਿੱਤਾ ਹੋਇਆ ਹੀ ਗਾਂ ਮਿਲਦਾ, ਬੀਜਿਆ ਹੀ ਜਿਹਾ ਬੀਜੇ ਸੋ ਲਾਉਣਾ, ਕਰਮਾ ਸੰਦੜਾ ਖੇਤ, ਬੀਜ ਲੈ ਜਿਹੜਾ ਕੁਛ ਬੀਜਣਾ ਉਹੀ ਮਿਲਣਾ, ਬਿਨਾਂ ਬੀਜੇ ਨੀ ਮਿਲਣਾ। ਚੰਗੇ ਕੰਮ ਬੀਜ ਲੈ ਚੰਗਾ ਮਿਲ ਜਾਏਗਾ ਫਲ, ਮਾੜੇ ਕੰਮ ਬੀਜ ਲੈ ਮਾੜਾ ਮਿਲ ਜਾਏਗਾ, ਦਾਨ ਪੁੰਨ ਕਰ ਲੈ ਲੱਖਾਂ ਗੁਣਾ ਹੋ ਕੇ ਮਿਲ ਜਾਏਗਾ। ਸੋ ਇਸ ਤਰ੍ਹਾਂ ਉਸਨੇ ਆਪਣੇ ਚਾਰ ਮੁੰਡੇ ਸੀ, ਉਸਦੇ ਚਾਰਾਂ ਨੂੰ ਪੰਜ ਹਿੱਸੇ ਕਰ ਲਏ ਧਨ ਦੇ, ਕੋਠੀਆਂ ਕਾਠੀਆਂ ਬਹੁਤ ਪਾ ਲਈਆਂ, ਇੱਕ ਇੱਕ ਕੋਠੀ ਸਾਰਿਆਂ ਨੂੰ ਦੇ ਦਿੱਤੀ, ਪੰਜਵੀਂ ਕੋਠੀ ਆਪ ਲੈ ਲਈ, ਪੰਜਵਾਂ ਹਿੱਸਾ ਪੈਸੇ ਦਾ ਆਪ ਲੈ ਲਿਆ। ਰਹਿਣ ਲੱਗ ਗਿਆ ਤੇ ਦਾਨ ਸੋਚੀ ਜਾਂਦਾ ਵੀ ਇੱਥੇ ਕਰਾਂ ਉੱਥੇ ਕਰਾਂ, ਨੁਕਸ ਕੱਢੀ ਜਾਂਦਾ ਵੀ ਉੱਥੇ ਤਾਂ ਆਹ ਗੱਲ ਹੈ ਉੱਥੇ ਆਹ ਗੱਲ ਹੈ ਉੱਥੇ ਆਹ ਗੱਲ ਹੈ, ਪਸੰਦੇ ਨਹੀਂ ਆਉਂਦਾ ਕੋਈ। ਫਿਰ ਕਰਦੇ ਕਰਦੇ ਇਸ ਗੱਲ ਤੋਂ ਡਰਦੇ ਵੀ ਕਿ ਚੋਰ ਨਾ ਲੈ ਜਾਣ, ਉਹਨੇ ਕੰਧ ਦੇ ਵਿੱਚ ਇੱਕ ਆਲਾ ਬਣਾ ਕੇ ਰੱਖਣਾ ਬਣਾ ਲਿਆ ਤੇ ਉਹਦੇ ਉੱਤੇ ਇੱਟਾਂ ਲਾ ਕੇ ਬੰਦ ਕਰ ਦਿੱਤਾ ਤੇ ਉੱਥੇ ਰੱਖ ਦਿੱਤਾ ਜੋ ਧਨ ਸੀ ਪੌਂਡ ਵਗੈਰਾ ਜਾਂ ਮੋਹਰਾਂ ਵਗੈਰਾ, ਤੇ ਇਧਰਲੇ ਪਾਸੇ ਬਿਮਾਰ ਹੋ ਗਿਆ। ਬਿਮਾਰ ਹੋਇਆ ਤਾਂ ਬਹੁਤ ਸਖ਼ਤ ਬਿਮਾਰ ਹੋ ਗਿਆ, ਸਾਰਾ ਭਾਈਚਾਰਾ ਆ ਗਿਆ ਵੀ ਭਾਈ ਹੁਣ ਇਹ ਜਾਣ ਵਾਲਾ ਸੇਠ, ਆਖਰੀ ਸਮਾਂ ਹੈ, ਕੋਈ ਵਚਨ ਕਰ ਲਈ। ਤੇ ਮੁੰਡੇ ਵੀ ਚਾਰੇ ਖੜੇ ਨੇ, ਉਸ ਵੇਲੇ ਮੁੰਡਿਆਂ ਨੂੰ ਹੱਥ ਕਰਨ ਲੱਗ ਗਿਆ ਐ ਕੰਧ ਵੱਲ ਨੂੰ ਐ, ਉਹ ਕਹਿੰਦੇ ਭਾਈ ਸੇਠ ਕੁਛ ਕਹਿੰਦਾ ਹੈ, ਸਮਝੋ ਕੀ ਕਹਿੰਦਾ ਹੈ। ਮੁੰਡੇ ਖਚਰੇ ਸੀ, ਉਹਨਾਂ ਨੂੰ ਪਤਾ ਸੀ, ਬਾਪੂ ਨੇ ਦੱਸਿਆ ਸੀ ਵੀ ਇੱਥੇ ਪੈਸਾ ਹੈਗਾ ਮੇਰਾ ਰੱਖਿਆ ਹੈ, ਵੀ ਇਹ ਕਹਿੰਦਾ ਹੁੰਦਾ ਸੀ ਮੈਂ ਪੁੰਨ ਕਰਨਾ, ਕਿਤੇ ਪੁੰਨ ਨਾ ਕਰ ਦੇਵੇ ਹੁਣੀ। ਕਹਿੰਦੇ ਸੇਠ ਐ ਕਹਿੰਦਾ ਸਾਡਾ ਪਿਤਾ ਬਈ ਪੈਸਾ ਮੈਂ ਬਹੁਤ ਕਮਾਇਆ, ਆਹ ਦੇਖੋ ਕਈਆਂ ਜਿਹੀਆਂ ਬਿਲਡਿੰਗਾਂ ਪਾਤੀਆਂ। ਉਹ ਸੁਣਦਾ ਤਾਂ ਹੈਗਾ, ਬੋਲ ਨਹੀਂ ਹੁੰਦਾ, ਉਹਦੇ ਉੱਠ ਨਹੀਂ ਹੁੰਦਾ, ਫੇਰ ਖਿੱਚ ਗਿਆ, ਖਿੱਚ ਕੇ ਜ਼ੋਰ ਜ਼ੋਰ ਨਾਲ ਹੱਥ ਕਰਦਾ ਐ ਕਰਕੇ। ਕਹਿੰਦੇ ਦੇਖੋ, ਕਹਿੰਦਾ ਵੀ ਮੈਂ ਹੁਣ ਚੱਲਿਆ, ਆਹ ਸਾਰੀਆਂ ਬਿਲਡਿੰਗਾਂ ਇੱਥੇ ਹੀ ਰਹਿ ਰਹੀਆਂ ਨੇ, ਮੈਂ ਬੜਾ ਮਿਹਨਤ ਕਰਕੇ ਬਣਾਈਆਂ। ਉਹ ਗੱਲ ਇਹ ਨਹੀਂ ਹੋਈ, ਅਖੀਰ ਸਵਾਸ ਨਿਕਲ ਗਏ। ਗੁਰੂ ਮਹਾਰਾਜ ਕਹਿੰਦੇ ਫੇਰ ਪ੍ਰੇਮੀਆ ਫੇਰ ਕੀ ਕਰੇਗਾ, ਮਨ ਕੀ ਮਨ ਹੀ ਮਾਹੇ ਰਹੀ, ਮਾਹਰ ਭਜੇ ਨਾ ਤੀਰ ਸੇਵੇ ਚੋਟੀ ਕਾਲ ਗਈ। ਫੇਰ ਕਿਸੇ ਕੰਮ ਨਹੀਂ ਆਉਂਦੀ, ਤਾਏ ਤਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੀ ਕਾਜ ਨਾ। ਸਮਾਂ ਉਲਟਾ, ਜਿਹੜਾ ਪਿਆਰ ਕਰਦਾ ਉਹਦੀ ਗਤੀ ਮਾੜੀ ਹੁੰਦੀ ਹੈ।
ਨਰਕਾਂ ਨੂੰ ਲੈ ਜੇਗੀ ਮਾਇਆ ਦਾ ਪਿਆਰ ਪੁਰਾ ਹੈ, ਨਰਕਾਂ ਨੂੰ ਲੈ ਜੇ ਮਾਇਆ ਦਾ ਪਿਆਰ ਪੁਰਾ ਹੈ। I'm not afraid.
ਠੱਗੀਆਂ ਕਰਕੇ, ਮਿਲਾਵਟਾਂ ਕਰਕੇ, ਧੋਖੇ ਦੇ ਕੇ, ਕਪਟ ਕਰਕੇ, ਬੇਅੰਤ ਕਿਸਮ ਦੇ ਛਲ ਕਰਕੇ ਪੈਸੇ ਲਿਆਉਂਦਾ ਤੇ ਸੁੱਤ ਦੇ ਕੋਲ ਘਰ ਵਾਲੀ ਬੱਚਿਆਂ ਚ ਆ ਕੇ ਲਟਾਉਂਦਾ। ਕਹਿੰਦੇ ਇਹਨਾਂ ਨੇ ਤਾਂ ਤੇਰਾ ਸਾਥ ਨਹੀਂ ਦੇਣਾ ਪ੍ਰੇਮੀਆਂ, ਜਿੱਥੇ ਲੇਖਾ ਦੇਣਾ ਉੱਥੇ ਤੂੰ ਇਕੱਲਾ ਹੀ ਹੋਏਗਾ। ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁੱਤਦਾਰਾ ਭਿਆਨ ਲਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਕਿਉਂ ਕਪਟ ਕਰਦੇ, ਕਿਉਂ ਧੋਖੇ ਦਿੰਦਾ? ਨਾ ਕਰੇ ਕਿਸਾਨ ਤਾਂ ਨਵੇੜਾ ਤੇਰੇ ਜੀ ਪੈ ਲਈ ਜਾ। ਗਰੀਬ ਬੰਦਿਆਂ ਤੋਂ ਤੂੰ ਰਿਸ਼ਵਤਾਂ ਲੈਂਦਾ, ਬੈਂਕ ਤੋਂ ਰੁਪਈਏ ਲਓ। ਕਹਿੰਦੇ ਜੀ 25,000 ਮਨਜ਼ੂਰ ਕਰਤਾ, ਆ ਬੱਚੇ ਮੇਰੇ ਕੋਲ ਆਉਂਦੇ। ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਦੇਣ ਵਾਸਤੇ ਮਨਜ਼ੂਰ ਕਰਤਾ। ਮੈਂ ਕਿਹਾ ਮਿਲ ਗਿਆ? ਕਹਿੰਦੇ ਬੈਂਕ ਮੈਨੇਜਰ 5,000 ਮੰਗਦਾ, 20,000 ਦਿੰਦਾ, ਕਹਿੰਦਾ 5 ਰਹਿਣ ਦੇ, 25 ਦੇ ਦਸਤਖਤ ਕਰਾਉਣ। ਉਹ 25 ਦੇ ਕਰਦਾ, ਪਤਾ ਹੈ ਨੀ ਵੀ ਦੇਣਾ ਕਿੰਨਾ ਔਖਾ ਹੋ ਜਾਣਾ। ਫਿਰ ਵਿਆਜ ਇਹ ਪੈ ਜਾਂਦਾ 18%, ਦੁੱਗਣਾ 2.5 ਗੁਣਾ ਹੋ ਜਾਂਦਾ, ਫਿਰ ਜ਼ਮੀਨ ਵਿਕਦੀ ਹੈ। ਕਿਤੇ ਕੰਮ ਕਰ ਲਓ, ਕਿਤੇ ਇੱਕ ਮਹਿਕਮਾ ਨਹੀਂ, ਸਾਰਾ ਚੋਰਾਂ ਦਾ ਮਹਿਕਮੇ ਹੋ ਗਿਆ। ਠੱਗੀ ਓ ਠੱਗੀ, ਧੋਖਾ ਹੀ ਧੋਖਾ, ਦੁਨੀਆਂ ਦੁਖੀ ਹੋਈ ਪਈ ਹੈ। ਕਿਸੇ ਪਾਸੇ ਵੀ ਚੈਨ ਨਹੀਂ ਆਉਂਦੀ, ਅਮਨ ਦਾ ਸਾਹ ਨਹੀਂ ਆ ਰਿਹਾ। ਇੰਨਾ ਜਿਵੇਂ ਜੋਕਾਂ ਲੱਗੀਆਂ ਹੁੰਦੀਆਂ ਐਂ ਲੱਗ ਗਈਆਂ ਚਾਰੇ ਪਾਸੇ। ਕਹਿੰਦੇ ਫਿਰ ਹੋਊ ਕਿ ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁੱਤਦਾਰਾ ਭਿਆਨ ਲਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਚੀਜੈ ਜਰਾ ਜਨਾਵੇ, ਤਬ ਤੇਰੀ ਉਹ ਕੋਈ ਪਾਣੀ ਹੋ ਨਾ ਪਾਵੇ। ਆਇਆ ਖੜਾ ਬੁਢਾਪਾ, ਫਿਰ ਰੋਏਗਾ। ਜਦੋਂ ਜੰਦੂਤਾਂ ਨੇ ਆ ਕੇ ਖਿੱਚ ਲਿਆ ਨਾ, ਫਿਰ ਔਖਾ ਹੋ ਜਾਏਗਾ। ਮਹਾਰਾਜ ਕਹਿੰਦੇ ਹੁਣ ਤਾਂ ਤੂੰ ਕਰੀ ਜਾਂਦਾ, ਫੇਰ ਔਖਾ ਹੋ ਜਾਏ।
ਜਿੰਦੇ ਰੋਵੇਂਗੀ ਤੇ ਰੋ ਰੋ ਪਛੋਤਾਵੇ, ਆਹ
ਜਦ ਕਹਿੰਦੇ ਨੇ ਇੱਥੇ ਥਾਂ ਨੀ ਮਿਲਣਾ, ਜਾ ਹੁਣ ਕੁੱਤਿਆਂ ਬਿੱਲਿਆਂ ਦੀ ਜੂਨੀ ਚ ਪੈ। ਕਹਿੰਦੇ ਨਰਕਾਂ ਨੂੰ ਲੈ ਜਾਂਦੀ ਹੈ। ਤਨ ਤਾਨਾ ਆਪਣ ਥਾਪਿਓ, ਹਰ ਜਪਨਾ ਨਿਮਕ ਜਾਪਿਓ, ਅਰਥ ਦਰਬ ਦੇਖ ਕਛ ਸੰਗ ਨਹੀਂ ਚੱਲਣਾ, ਤੇਰੇ ਨਾਲ ਤਾਂ ਕੁਛ ਜਾਣਾ ਹੀ ਨਹੀਂ ਹੈ। ਕਿਵੇਂ ਲੈ ਜਾਂਦੀ ਹੈ ਨਰਕਾਂ ਨੂੰ ਸੁਰਤ, ਜਿਹੜਾ ਸਾਰੀ ਜ਼ਿੰਦਗੀ ਪੈਸਾ ਪੈਸਾ, ਪ੍ਰੋਪਰਟੀ, ਕੋਠੀਆਂ, ਜ਼ਮੀਨ ਜ਼ਮੀਨ ਕਰਦਾ ਮਰ ਜਾਏਗਾ, ਉਹਦੀ ਗਤੀ ਮਾੜੀ ਹੁੰਦੀ ਹੈ। ਅੰਤਕਾਲ ਜੋ ਲਕਸ਼ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਤ੍ਰਿਸੱਪ ਬਣ ਜੂ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਫਿਰੋਜ਼ਪੁਰ ਜ਼ਿਲ੍ਹੇ ਚ ਇੱਕ ਪਿੰਡ ਹੈ ਲਧਾਈ ਕੇ, ਉੱਥੇ ਖੜੇ ਨੇ ਬਾਹਰ ਰੋਹੀ ਚ, ਆਲੇ ਦੁਆਲੇ ਸਰਕਲੇ ਖੜੇ ਨੇ। ਉਹਨਾਂ ਦੇ ਵਿੱਚ ਐ ਹੋ ਰਿਹਾ ਜਿਵੇਂ ਦੋ ਸਾਹ ਪਿੜਦੇ ਹੁੰਦੇ। ਕਹਿੰਦੇ ਇੱਧਰ ਮਹਾਰਾਜ ਖੜਨੀ ਕੀ ਖੜਕਾ ਹੋ ਰਿਹਾ, ਦੇਖੀਏ। ਮਹਾਰਾਜ ਕਹਿੰਦੇ ਕੋਈ ਨੀ, ਇੱਥੇ ਹੀ ਆ ਜਾਣਾ ਉਹਨੇ ਖੜਕੇ ਨੇ। ਦੇਖਦੇ ਦੇਖਦੇ ਇੱਕ ਬਹੁਤ ਵੱਡੀ ਸਰਾਲ ਨਿਕਲੀ, ਜਿੱਥੇ ਸਾਡੀਆਂ ਜ਼ਮੀਨਾਂ ਸੀ ਸਾਧ ਸਿੰਘ ਜੀ, ਉੱਥੇ 18 ਇੰਚ ਚੌੜੇ ਤੇ 22 ਫੁੱਟ ਲੰਮੀਆਂ ਸਰਾਲਾਂ ਸੀ। ਬੱਕਰੀ ਨੂੰ ਸਾਵਤੀ ਨੂੰ ਇਨਘਰ ਜਾਂਦੇ, ਹਰ ਨੂੰ ਪੇਟਾਂ ਚ ਪਏ, ਤਿੰਨ ਤਿੰਨ ਜਾਨਵਰ ਪੇਟ ਚੋਂ ਕੱਢੇ। ਉਹ ਜਿਸ ਵਕਤ ਮਹਾਰਾਜ ਵੱਲ ਨੂੰ ਆਉਂਦੀਆਂ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਵੱਲ ਨੂੰ ਆ ਰਿਹਾ। ਕਹਿੰਦੇ ਆ ਜਾਣ, ਮਹਾਰਾਜ ਨੇ ਚਰਨ ਛੁਆਤਾ ਜਾਂ ਨੇੜੇ ਆਏ। ਦੇਖਦੀ ਸਾਰ ਕੀ ਦੇਖਦੇ ਨੇ, ਇੱਕ ਧੂੰਆਂ ਜਿਹਾ ਨਿਕਲਣਾ ਸ਼ੁਰੂ ਹੋ ਗਿਆ, ਉਹਦੇ ਵਿੱਚ ਹੌਲੀ ਹੌਲੀ ਚਾਨਣੇ ਦਾ ਕੁਛ ਮਨੁੱਖ ਵਰਗੀ ਸ਼ਕਲ ਬਣ। ਕਹਿੰਦੇ ਸੱਚੇ ਪਾਤਸ਼ਾਹ ਇਹ ਕੌਣ ਹੋਇਆ? ਕਹਿੰਦੇ ਕੌਣ ਹੈ ਭਾਈ, ਆਪਣਾ ਸੰਗਤ ਨੂੰ ਪ੍ਰੀਚਾ ਦੇ। ਕਹਿੰਦਾ ਮਹਾਰਾਜ ਮੈਂ ਗੁਰੂ ਸੀਗਾ, ਕੱਚਾ ਗੁਰੂ, ਪਖੰਡੀ ਗੁਰੂ, ਤੇ ਪੈਸਾ ਹੀ ਪੈਸਾ ਰਹਿੰਦਾ ਸੀ ਵੀ ਦਸਵੰਧ ਦੇ, ਤੂੰ ਦਸਵੰਧ ਦੇ, ਤੂੰ ਦਸਵੰਧ ਦੇ। ਕਹਿੰਦਾ ਦਸਵੰਧ ਲੈਂਦਾ ਲੈਂਦਾ ਮੈਂ ਕੋਈ ਨੇਕੀ ਦਾ ਕੰਮ ਨਹੀਂ ਸੀ ਕਰਦਾ, ਆਪਣੀ ਐਸ਼ ਇਸ਼ਰਤ ਤੇ ਪੈਸੇ ਖਰਚਦਾ ਰਿਹਾ, ਤੇ ਮਰਨ ਵੇਲੇ ਬੇਅੰਤ ਧਨ ਮੇਰਾ ਜਮ੍ਹਾਂ ਸੀ, ਤੇ ਮੇਰੀ ਸੁਰਤ ਰਹਿ ਗਈ ਤੇ ਮੈਂ ਸੱਪ ਬਣ ਗਿਆ। ਮਹਾਰਾਜ ਬਹੁਤ ਦੁਖੀ ਹੋਇਆ। ਜਿਹੜੇ ਮੇਰੇ ਚੇਲੇ ਸੀ ਉਹ ਮੇਰਾ ਧਿਆਨ ਧਰਦੇ ਸੀ, ਉਹ ਮੇਰੇ ਸਰੀਰ ਦੇ ਵਿੱਚ ਕੀੜੇ ਬਣ ਕੇ ਰਹਿੰਦੇ ਨੇ, ਮਹਾਰਾਜ ਇਹਨਾਂ ਤੇ ਵੀ ਕਿਰਪਾ ਕਰੋ। ਮਹਾਰਾਜ ਨੇ ਉਹਨਾਂ ਤੇ ਵੀ ਕਰਤੀ, ਕੀ ਦਿੱਤਾ? ਸੁੱਖ ਪੈਸੇ ਨੇ ਸੱਪ ਬਣਾਤਾ। ਅਰੀ ਬਾਈ ਗੋਬਿੰਦ ਮਤ ਵੀ ਸਿਰੈ, ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸ਼ੁਕਰ ਜੋਨ ਹੋਏ ਬਲਬਲ ਉਤਰੇ। ਸੂਰ ਬਣ ਜਾਂਦਾ ਜਿਹੜਾ ਬੱਚਿਆਂ ਦਾ ਧਿਆਨ ਧਰਦਾ, ਮੇਰੇ ਲੜਕਾ ਨਹੀਂ ਹੋਇਆ, ਲੜਕਾ ਨਹੀਂ ਹੋਇਆ, ਜੋੜੀ ਬਣ ਜਾਵੇ ਇੱਕ ਹੈ, ਮਰ ਜਾਵੇ ਕਹਿੰਦੇ ਸੂਰ ਹੀ ਬਣਦਾ। 12-12 ਜੰਮਦੇ ਨੇ ਇਕੱਠੇ 6 ਮਹੀਨੇ। ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰਾ, ਬੇਸ਼ਵਾ ਜੋਨ ਬਲਬਲ ਉਤਰੇ। ਇਸਤਰੀ ਜੀ ਧਿਆਨ ਰਹਿ ਜਾਵੇ, ਬੇਸ਼ਵਾ ਬਣ ਜਾਂਦਾ। ਅੰਤਕਾਲ ਜੋ ਮੰਦਰ ਸਿਮਰੇ ਪ੍ਰੋਪਰਟੀ ਦੇ ਵਿੱਚ ਧਿਆਨ ਜਾਵੇ, ਕੋਠੀਆਂ ਚ ਜ਼ਮੀਨ ਜਾਇਦਾਦ ਐਸੀ ਚਿੰਤਾ ਮੈਂ ਜੇ ਮੇਰੇ ਪ੍ਰੇਤ ਜੋਨ ਵੱਲ ਵੱਲ ਉਤਰੇ, ਪ੍ਰੇਤ ਬਣ ਜਾਂਦਾ। ਅੰਤਕਾਲ ਜੋ ਨਾਰਾਇਣ ਸਿਮਰੇ ਜੇ ਰੱਬ ਨਾਲ ਪਿਆਰ ਹੈ, ਐਸੀ ਚਿੰਤਾ ਮੈਂ ਜੇ ਮੇਰੇ ਵਧ ਤ੍ਰਿਲੋਚਨ ਤੇ ਨਾਲ ਮੁਕਤਾ ਪੀਤਾਂਬਰ ਵਾ ਕੇ ਰਿਹਦੇ ਵਸਣ। ਵਾਹਿਗੁਰੂ ਉਹਦੇ ਹਿਰਦੇ ਚ ਵੱਸ ਜਾਂਦਾ ਤੇ ਸਿੱਧਾ ਹੀ ਸੱਚਖੰਡ ਨੂੰ ਜਾਂਦਾ। ਮਹਾਰਾਜ ਕਹਿੰਦੇ ਨਰਕਾਂ ਚ ਲੈ ਜਾਂਦੀ ਹੈ ਜੇ ਇਹਦੀ ਵਰਤੋਂ ਗਲਤ ਕਰੀ। ਪਿਆਰ ਨਾ ਪਾਏ ਦੇ ਨਾ ਇਹਦਾ ਦਮੜਾ ਤਿਸਿਕਾ, ਜੋ ਖਰਚੇ ਔਰ ਖਾਏ, ਦੇਵੇ ਦਲਾਵੇ, ਰਜ਼ਾਏ ਖੁਦਾਏ, ਹੋਤਾ ਨਾ ਰੱਖੇ, ਕੇਲਾ ਨਾ ਖਾਏ। ਵਾਧੂ ਦਿੱਤਾ ਪਰਮੇਸ਼ਰ ਨੇ, ਕਰਦੇ ਭਲੇ ਦੇ ਕੰਮ। ਸੋ ਫੇਰ ਤਾਂ ਨਾਲ ਜਾਂਦਾ, ਨਹੀਂ ਨਹੀਂ ਜਾਂਦਾ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁੱਝਿਆ ਕੋਈ। ਤੇ ਮਾਇਆ ਹੀ ਸਾਰੇ ਝਗੜਿਆਂ ਦਾ ਕਾਰਨ ਹੈ। ਕਹਿੰਦੇ ਮਾਇਆ ਸੰਚ ਰਾਜੇ ਅਹੰਕਾਰੀ, ਮਾਇਆ ਸਾਥ ਨਾ ਚੱਲੇ ਪਿਆਰੀ। ਪਿਆਰੀ ਕਰਕੇ ਤਾਂ ਰੱਖ ਲਈ ਸਾਰਿਆਂ ਨਾਲੋਂ ਜ਼ਿਆਦੇ, ਪਰ ਨਾਲ ਨਹੀਂ ਜਾਂਦੀ। ਮਾਇਆ ਮਮਤਾ ਹੈ ਬਹੁ ਰੰਗੀ, ਮੇਰੇ ਨਾਮ ਹੈ ਕੋ ਸਾਥ ਨਾ ਸੰਗੀ। ਕਹਿੰਦੇ ਇੱਕ ਰੰਗ ਨਹੀਂ ਹੈ, ਪੁੱਤਰ ਵੀ ਮਾਇਆ, ਰਿਸ਼ਤੇਦਾਰ ਵੀ ਮਾਇਆ ਨੇ, ਜ਼ਮੀਨਾਂ ਜਾਇਦਾਦਾਂ ਵੀ ਮਾਇਆ ਨੇ, ਆਪਣੀ ਪਰਬਤਾ ਵੀ ਮਾਇਆ, ਆਪਣਾ ਅਹੁਦਾ ਵੀ ਮਾਇਆ। ਇਹਨਾਂ ਚ ਚਿੱਤ ਲਾਉਂਦਾ, ਤੂੰ ਨਾਮ ਵੱਲ ਚਿੱਤ ਨਹੀਂ ਚਾਹੁੰਦਾ, ਤੇਰੇ ਨਾਲ ਨਹੀਂ ਕੁਛ ਵੀ ਜਾਣਾ। ਮਾਏ ਬਾਪ ਪੁੱਤ ਹਿੱਤ ਭਰਾਤਾ, ਉਹਨੇ ਘਰ ਘਰ ਵੇਲੇ ਦੂਆ, ਭਾਈ ਨੂੰ ਭਾਈ ਵੱਟਦਾ। ਕਹਿੰਦਾ ਹਿੱਸਾ ਨਹੀਂ ਦਿੱਤਾ, ਭਾਈ ਇੱਕ ਦਿਨ ਵੱਡਾ ਹੈ, ਰੱਖ ਲਿਆ ਆਪੇ, ਛੋਟੇ ਤੁਰੇ ਫਿਰਦੇ ਨੇ। ਉਹ ਫਿਰ ਘੱਟ ਨਹੀਂ ਕਰਦੇ, ਉਹ ਵੀ ਮਾਰਨ ਦੀਆਂ ਤਿਆਰੀਆਂ ਕਰ ਲੈਂਦੇ। ਕਿਸੀ ਬਾਅਦ ਘਾਟ ਕਿਸੀ ਭੈ ਸਗਲੇ ਲੜ ਲੜ ਮੂਆ। ਕਹਿੰਦੇ ਲੜਾਉਂਦੀ ਹੈ, ਰੱਬ ਦਾ ਨਾਂ ਤਾਂ ਨਹੀਂ ਲੜਾਉਂਦਾ। ਰੱਬ ਨਾਂ ਤਾਂ ਆਪ ਵੀ ਸੁੱਖ ਸ਼ਾਂਤੀ ਦਿੰਦਾ, ਤੇ ਜਿਹੜਾ ਨੇੜੇ ਲੱਗ ਜਾਵੇ ਉਹਦੀ ਵੀ ਬੁੱਧੀ ਨਿਰਮਲ ਕਰ ਦਿੰਦਾ। ਸੋ ਸਾਰਾ ਸੰਸਾਰ ਮਹਾਰਾਜ ਕਹਿਣ ਲੱਗੇ, ਭਾਈ ਲੈਣਾ, ਇਹ ਅੱਗ ਦਿਸਦੀ ਤਾਂ ਹੈ ਨਹੀਂ, ਪਰ ਗੁੱਝੀ ਅੱਗ ਹੈ। ਇਹ ਹੋਰ ਤਾਂ ਸਾਰਿਆਂ ਨੂੰ ਜਾਲ ਦਿੰਦੀ ਹੈ, ਇੱਕ ਸੰਤ ਨਹੀਂ ਜਲਦੇ। ਇਹ ਤਾਂ ਹਉਂ ਬਲਿਹਾਰੀ ਸਤਿਗੁਰ ਆਪਣੇ, ਜਿਹਨੇ ਚੰਤ ਦਿਖਾਇਆ, ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪਾ ਮਾਇਆ। ਛਲ ਨਾਗਨ ਸਿਉ ਮੇਰੀ ਟੂਟਣ ਹੋਈ। ਕਹਿੰਦੇ ਸੰਤ ਇਹਦੇ ਨਾਲ ਮਿੱਤਰਤਾ ਹੀ ਨਹੀਂ ਪਾਉਂਦੇ, ਤੋੜ ਕੇ ਰੱਖਦੇ ਨੇ। ਜ਼ਿਆਦਾ ਆ ਜਾਂਦੀ ਹੈ ਜਦੇ ਸੋਚਦੇ ਨੇ ਵੀ ਕਿੱਥੇ ਲਾਈਏ ਇਹਨੂੰ। ਜੇ ਆਪਣਾ ਸਭ ਕੁਛ ਬਣ ਗਿਆ ਫਿਰ ਦੂਜੇ ਪਾਸੇ ਲਾਉਣੀ ਸ਼ੁਰੂ ਕਰ ਦਿੰਦੇ ਨੇ ਵੀ ਡਿਸਪੈਂਸਰੀ ਬਣਾ ਦਿਓ, ਉਹ ਪਿੰਡ ਦਾ ਗੁਰਦੁਆਰਾ ਕਮਜ਼ੋਰ ਹੈ ਉੱਥੇ ਬਣਾ ਦਿਓ, ਉਹ ਪਿੰਡ 'ਚ ਸਕੂਲ ਬਣਾ ਦਿਓ। ਪਿਆਰ ਨਹੀਂ ਉਹਦੇ ਨਾਲ ਕਰਦੇ, ਬੈਂਕ ਜਮ੍ਹਾਂ ਕਰ ਦਿਓ। ਛਲ ਨਾਗਨ ਸਿਉ ਮੇਰੀ ਟੂਟੀ ਹੋ ਟੂਟਨ ਹੋਈ। ਗੁਰ ਕਹਿਆ ਇਹ ਝੂਠੀ ਦੋਈ, ਮੇਰੇ ਗੁਰੂ ਨੇ ਦੱਸਦਾ ਵੀ ਇਹਦਾ ਝੂਠੀ ਹੈ, ਇਹਦੇ ਨਾਲ ਨਾ ਪਿਆਰ ਪਾਈ, ਨੇੜੇ ਨਹੀਂ ਆਉਣ ਦਿੰਦੇ। ਰਵਿਦਾਸ ਜੀ ਸ਼ਿਵੀਰ ਸਾਹਿਬ ਦਾ ਗੁਰਭਾਈ ਸੀਗੇ, ਇੱਕ ਸੇਵਕ ਸੀ ਉਹਨਾਂ ਦਾ, ਉਹ ਰਵਿਦਾਸ ਜੀ ਦੇ ਦਰਸ਼ਨ ਨਹੀਂ ਸੀ ਕਰਿਆ ਕਰਦਾ। ਤਾਂ ਉਸ ਵੇਲੇ ਕਹਿਣ ਲੱਗੇ ਸ਼ਿਵੀਰ ਸਾਹਿਬ, ਕਹਿੰਦੇ ਖਾਨ ਸਾਹਿਬ ਤੁਸੀਂ ਭਗਤ ਰਵਿਦਾਸ ਜੀ ਦੇ ਨਹੀਂ ਕਦੇ ਗਏ? ਕਹਿੰਦੇ ਨਾ ਮਹਾਰਾਜ, ਮੈਂ ਤਾਂ ਗਿਆ। ਕਹਿੰਦੇ ਦੇਖੋ ਸਾਡੇ ਗੁਰਭਾਈ ਨੇ, ਤੁਸੀਂ ਜਾਇਓ, ਬੜੇ ਚੰਗੇ ਨੇ, ਪਹੁੰਚੇ ਹੋਏ ਨੇ, ਪਰਮੇਸ਼ਰ ਦਾ ਰੂਪ ਨੇ ਉਹ ਤਾਂ। ਸੋ ਚਲਿਆ ਗਿਆ ਤੇ ਹੁਣ ਸੰਤਾਂ ਦੇ ਕੋਲ ਜਾਣਾ। ਕਹਿੰਦੇ ਸੰਤਾਂ ਕੋਲ ਜਾਣਾ ਹੋਵੇ ਖਾਲੀ ਹੱਥ ਨਾ ਜਾਵੇ, ਖਾਲੀ ਹੱਥ ਜਾਂਦਾ ਖਾਲੀ ਹੱਥ ਮੁੜ ਆਉਂਦਾ, ਕੁਛ ਸ਼ਰਧਾ ਕੋਈ ਨਾ ਕੋਈ ਚੀਜ਼ ਲੈ ਕੇ ਜਾਵੇ, ਚਾਹੇ ਫੁੱਲੇ ਲੈ ਜਾਵੇ, ਕੋਈ ਦਾਤਣੇ ਲੈ ਜਾਵੇ, ਉਹਦੀ ਸ਼ਰਧਾ ਨਾਪੀ ਜਾਂਦੀ ਹੈ ਇਸ ਚੀਜ਼ ਤੋਂ। ਸੋ ਇਹਦੇ ਘਰ ਇੱਕ ਹੀਰਾ ਪਿਆ ਸੀ ਬਹੁਤ ਕੀਮਤੀ, ਵੀ ਮੇਰੇ ਗੁਰੂ ਕਹਿੰਦੇ ਨੇ ਗੁਰੂ ਦੇਵ, ਤੇ ਕਿਉਂ ਨਾ ਮੈਂ ਹੀਰਾ ਉਹਨਾਂ ਦੀ ਭੇਟਾ ਕਰਾਂ। ਸੋ ਹੀਰਾ ਲੈ ਕੇ ਚੱਲਿਆ ਗਿਆ, ਜਾ ਕੇ ਰਵਿਦਾਸ ਜੀ ਦੀ ਭੇਟਾ ਕਰਤਾ। ਆਪਨੇ ਗੌਲਿਆ ਹੀ ਨਾ, ਤੇ ਉਹਨੂੰ ਖਿਆਲ ਹੋਇਆ ਵੀ ਇਹਨਾਂ ਨੂੰ ਪਤਾ ਨਹੀਂ ਵੀ ਹੀਰਾ ਬੜਾ ਕੀਮਤੀ ਹੈ, ਤੇ ਸਮਝਦੇ ਨੇ ਵੀ ਸ਼ਾਇਦ ਇਹ ਐਵੇਂ ਹੀ ਕੋਈ ਕੰਚ ਦਾ ਟੁਕੜਾ ਰੱਖਦਾ। ਕਹਿੰਦਾ ਭਗਤ ਜੀ ਇਹ ਹੀਰਾ ਹੈ ਹਜ਼ਾਰਾਂ ਰੁਪਏ ਦਾ, ਬਹੁਤ ਕੀਮਤੀ ਹੈ, ਸਾਡੇ ਖਾਨਦਾਨ ਚ ਸਾਂਭ ਕੇ ਰੱਖਿਆ ਹੋਇਆ ਸੀ। ਕਹਿੰਦੇ ਅੱਛਾ ਬਹੁਤ ਕੀਮਤੀ ਹੈ। ਕਹਿੰਦੇ ਕੋਈ ਧਿਆਨ ਨਾ ਦਿੱਤਾ, ਜਾਂ ਪੰਜ ਸੱਤ ਵਾਰੀ ਕਿਹਾ ਉਹਨਾਂ ਨੇ, ਜਿੱਥੇ ਜੁੱਤੀਆਂ ਦੇ ਚਮੜੇ ਦੇ ਪੱਚਰ ਚੱਟ ਕੇ ਸਿੱਟਿਆ ਕਰਦੇ ਸੀ ਟੋਏ ਚ, ਉਹਦੇ ਚ ਨਾਲ ਹੀ ਸੁੱਟਦਾ, ਉਹ ਆਥਣ ਵੇਲੇ ਫਿਰ ਕੱਢ ਕੇ ਬਾਹਰ ਸੁੱਟ ਦਿੰਦੇ ਹੁੰਦੇ। ਇਹਦਾ ਮਨ ਬੜਾ ਉਦਾਸ ਹੋਇਆ, ਕੋਈ ਵਚਨ ਨਾ ਕਰਿਆ, ਨਮਸਕਾਰ ਕਰਕੇ ਮੁੜਿਆ ਆਇਆ, ਕਬੀਰ ਸਾਹਿਬ ਕੋਲ ਪਹੁੰਚ ਗਿਆ। ਕਬੀਰ ਸਾਹਿਬ ਕਹਿੰਦੇ ਖਾਨ ਜੀ, ਸੰਤਾਂ ਦੇ ਦਰਸ਼ਨ ਕਰਕੇ ਤਾਂ ਚਿੱਤ ਖੁਸ਼ ਹੋਇਆ ਕਰਦਾ, ਤੁਸੀਂ ਮੁਰਝਾ ਕਿਉਂ ਗਏ, ਅਸਲੀ ਗੱਲ ਦੱਸੋ। ਕਹਿੰਦੇ ਮਹਾਰਾਜ ਮੈਂ ਹੀਰਾ ਭੇਟਾ ਕਰਿਆ, ਬਹੁਤ ਕੀਮਤੀ। ਕਹਿੰਦੇ ਫੇਰ? ਕਹਿੰਦੇ ਉਹਨਾਂ ਨੇ ਪੱਚਰਾਂ ਚ ਸੁੱਟਦਾ ਜਿੱਥੇ ਚਮੜੀ ਦੀਆਂ ਪੱਚਰਾਂ ਕੱਟ ਕੇ ਸੁੱਟਦੇ। ਕਹਿੰਦੇ ਤੁਸੀਂ ਦੱਸ ਦੇਣਾ ਸੀ, ਕਹਿੰਦੇ ਮਹਾਰਾਜ ਮੈਂ ਬੜਾ ਦੱਸਿਆ। ਫੇਰ ਕਹਿੰਦੇ ਮਹਾਰਾਜ ਉਹ ਤਾਂ ਕੱਲ ਨੂੰ ਸਿੱਟ ਦੇਣਗੇ, ਪਤਾ ਨੀ ਕਿਹਦੇ ਹੱਥ ਲੱਗੇ, ਜੇ ਆਪਾਂ ਨੂੰ ਮਿਲ ਜਾਵੇ ਚੰਗਾ। ਕੱਲ ਕਹਿੰਦੇ ਮੈਂ ਚੱਲਦਾ, ਤਾਂ ਸੰਗਦੇ ਨੇ ਕਹਿਣਾ। ਕਬੀਰ ਸਾਹਿਬ ਨਾਲ ਲੈ ਕੇ ਆਏ, ਕਹਿੰਦੇ ਭਗਤ ਜੀ ਦੋਏ ਮਿਲੇ, ਬੜਾ ਪਿਆਰ ਕਰਿਆ। ਉਹ ਕਹਿਣ ਤੁਸੀਂ ਸਰਾਣੇ ਵੱਲ ਬੈਠੋ, ਉਹ ਕਹਿਣ ਤੁਸੀਂ ਬੈਠੋ। ਕਬੀਰ ਸਾਹਿਬ ਨੂੰ ਬਿਠਾ ਲਿਆ ਗੱਦੀ ਤੇ ਆਪ ਹੇਠਾਂ ਉਤਰ ਕੇ ਬਹਿ ਗਏ। ਕਹਿੰਦੇ ਰਜ਼ਾਕ ਜੀ ਇਹ ਖਾਨ ਸਾਹਿਬ ਭੇਜੇ ਸੀ ਤੁਹਾਡੇ ਕੋਲ? ਕਹਿੰਦੇ ਹਾਂ ਆਏ ਸੀ, ਬੜੇ ਗੁਰਮੁਖ ਬੰਦੇ ਨੇ। ਕਹਿੰਦੇ ਇਹਨਾਂ ਨੇ ਹੀਰਾ ਭੇਟਾ ਕਰਿਆ ਸੀ? ਕਹਿੰਦੇ ਕਰਿਆ ਸੀ। ਕਹਿੰਦੇ ਬਹੁਤ ਕੀਮਤੀ ਹੈ? ਕਹਿੰਦੇ ਹਾਂ ਇਹਨਾਂ ਨੇ ਦੱਸਿਆ ਸੀ। ਕਹਿੰਦੇ ਫਿਰ ਜੇ ਤੁਹਾਨੂੰ ਲੋੜ ਨਹੀਂ ਹੈ ਤਾਂ ਇਹਨੂੰ ਵਾਪਸ ਕਰ ਦਿਓ, ਤੁਸੀਂ ਤਾਂ ਸਿੱਟੇ ਦੇਣੇ। ਕਹਿੰਦੇ ਕਿੱਥੇ ਸਿੱਟਿਆ ਸੀ ਪ੍ਰੇਮੀਆਂ? ਕਹਿੰਦੇ ਆ ਪੱਚਰਾਂ ਨੂੰ ਸਿੱਟਿਆ ਹੈ। ਕਹਿੰਦੇ ਕੱਢ ਲਾ ਆਪਣਾ ਹੀਰਾ। ਜਦ ਪੱਚਰਾਂ ਉੱਤੋਂ ਚੱਕੀਆਂ ਚਮੜੇ ਦੀਆਂ, ਹੇਠਾਂ ਕੀ ਦੇਖਦਾ? ਹੀਰਿਆਂ ਨਾਲ ਭਰਿਆ ਪਿਆ ਟੋਆ। ਬਾਹਰ ਕੱਢ ਲਿਆ ਉਂਜਲ ਭਰ ਕੇ, ਇਹਦਾ ਨਿੱਕਾ ਜਿਹਾ ਸਾਰਿਆਂ ਨਾਲੋਂ ਵੱਡੇ ਵੱਡੇ ਪਏ ਨੇ। ਸ਼ਰਮਿੰਦਾ ਹੋ ਗਿਆ ਬਹੁਤ, ਵੀ ਮੈਂ ਇੱਕ ਨਿੱਕਾ ਜਿਹਾ ਹੀਰਾ ਦੇ ਕੇ ਸੰਤਾਂ ਦੇ ਅਹਿਸਾਨ ਕਰਿਆ ਤੇ ਇਹਦਾ ਮਾਲਕ ਨੇ ਕਿੱਡੇ ਕਿੱਡੇ ਹੀਰੇ ਪਏ। ਕਹਿਣ ਲੱਗੇ ਪ੍ਰੇਮੀਆ ਤੂੰ ਕਬੀਰ ਸਾਹਿਬ ਦੀ ਸੰਗਤ ਕਰਦਾ, ਤੈਨੂੰ ਦੱਸਿਆ ਨੀ ਵੀ ਹੀਰਾ ਵੱਡਾ ਕਿਹੜਾ ਹੁੰਦਾ? ਸੰਤਾਂ ਕੋਲ ਤਾਂ ਉਹ ਹੀਰਾ ਜੇ ਇੱਕ ਨਿਗਾਹ ਕਰ ਦੇਣ ਸਾਰੀ ਧਰਤੀ ਨੂੰ ਹੀਰਿਆਂ ਦੀ ਬਣਾ ਦੇਣ। ਹਰਸਾ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਾਲ ਦੋਜ਼ਖ ਜਾਏਂਗੇ ਸਤ ਪਾਖ ਹੈ ਦੁਰਦਾਸ। ਕਹਿੰਦੇ ਉਹ ਤਾਂ ਦੋਜ਼ਖਾਂ ਨੂੰ ਜਾਣਗੇ। ਸੋ ਸੰਤ ਨੀ ਇਹਦੇ ਨਾਲ ਬਣਾਉਂਦੇ। ਛਲ ਲਾਗਨ ਸਿਓ ਮੇਰੀ ਟੂਟਣ ਹੋਈ, ਗੁਰ ਕਹਿਆ ਇਹ ਝੂਠੀ ਦੋਈ, ਇਹ ਧੋਖਾ ਦੇਣ ਵਾਲੀ ਆ। ਮੁੱਖ ਮੀਠੀ ਖਾਏ ਘੌੜਾ ਹੈ, ਜਦੋਂ ਇਹਨੂੰ ਖਾਂਦੇ ਹਾਂ ਤਾਂ ਫਿਰ ਘੌੜੀ ਹੈ ਆ ਜਾਂਦੀ ਹੈ। ਚਿੰਤਾ ਲੱਗ ਜਾਂਦੀ ਹੈ ਵੀ ਮੁੰਡੇ ਨੂੰ ਨਾ ਪਤਾ ਲੱਗ ਜਾਵੇ, ਘਰ ਵਾਲੀ ਨੂੰ ਨਾ ਲੱਗ ਜਾਵੇ, ਇਹ ਬੈਂਕ ਅਕਾਊਂਟ ਦਾ ਨਾ ਪਤਾ ਲੱਗ ਜਾਵੇ। ਫਿਰ ਉਹ ਕਹਿੰਦੇ ਬੁੜੇ ਦਾ ਗਲ ਘੁੱਟੋ ਛੇਤੀ, ਇਹ ਤਾਂ ਮਰਦਾ ਹੀ ਨਹੀਂ, ਕੌਂ ਖਾ ਕੇ ਜੰਮਿਆ, ਇਹ ਦਿੰਦਾ ਹੀ ਨਹੀਂ। ਬਾਪੂ ਸਾਡੇ ਨੌਂ ਕਰਾ ਦੇ ਕੁਛ, ਅਸੀਂ ਭੁੱਖੇ ਮਰਾਂਗੇ ਤਾਂ ਇੱਦਾਂ ਮਰਨਾ ਹੀ ਨਹੀਂ। ਨੌਂ ਕਰਾਉਂਦਾ ਰੋਟੀ ਦੇਣ ਤੋਂ ਵੀ ਬੰਦ ਕਰ ਦਿੰਦੇ। ਕਹਿੰਦੇ ਐਂ ਝਗੜਦੇ ਨੇ, ਕੌੜੀ ਹੋ ਜਾਂਦੀ ਹੈ। ਮੁੱਖ ਮੀਟੀ ਖਾਏ ਪੌੜਾਏ, ਅੰਮ੍ਰਿਤ ਨਾਮ ਮਨ ਰਹਿਆ ਕਾਏ, ਲੋਭ ਮੋਹ ਸਿਓ ਗਈਬ ਖੋਟ। ਖੋਟਾ ਹੋ ਜਾਂਦਾ ਲੋਭ ਦੇ ਮੋਹ ਵਿੱਚ ਆ ਕੇ। ਲੋਭ ਛੋਟਾ ਵੀ ਤੇ ਵੱਡਾ ਵੀ ਇੱਕੋ ਜਿਹਾ ਹੁੰਦਾ। ਇੱਕ ਵਾਰੀ ਇੱਕ ਲੋਭੀ ਪ੍ਰੇਮੀ ਸੀ, ਸੰਤਾਂ ਦੇ ਕੋਲ ਚਲਿਆ ਗਿਆ। ਸੰਤ ਕਹਿੰਦੇ ਪ੍ਰੇਮੀਆਂ ਪ੍ਰਸ਼ਾਦਾ ਛਕਣਾ? ਕਹਿੰਦਾ ਹਾਂ ਜੀ। ਕਹਿੰਦਾ ਆਉਣ ਵਾਲਾ ਆਪਣਾ ਪ੍ਰਸ਼ਾਦਾ ਬੈਠ ਤੋਂ, ਹੁਣੇ ਆ ਜਾਂਦਾ। ਇਹਨੇ ਨੂੰ ਇੱਕ ਪ੍ਰੇਮੀ ਆਇਆ, ਉਹਨੇ 6 ਪਰੌਂਠੇ ਲਿਆਉਂਦੇ, ਦਾਲ ਭਾਜੀ ਲਿਆਂਦੀ। ਸੰਤ ਕਹਿੰਦੇ ਲੈ ਬਈ ਪ੍ਰੇਮੀਆਂ ਉੱਥੇ ਰੱਖ ਦੇ। ਉੱਥੇ ਰੱਖਤਾ। ਕਹਿੰਦੇ ਐਂ ਕਰ ਹੁਣ ਆਪਾਂ ਇਸ਼ਨਾਨ ਕਰ ਲਈਏ ਚੱਲ ਕੇ, ਫਿਰ ਆ ਕੇ ਆਰਾਮ ਨਾਲ ਬੈਠ ਕੇ ਛਕਾਂਗੇ। ਕਹਿੰਦਾ ਮੈਂ ਤਾਂ ਜੀ ਪਹਿਲਾਂ ਹੀ ਘਰੋਂ ਕਰਕੇ ਹੀ ਤੁਰਿਆ ਸੀ। ਸੰਤ ਕਹਿੰਦੇ ਚੰਗਾ ਫਿਰ ਅਸੀਂ ਇਸ਼ਨਾਨ ਕਰਿਆ ਹੀ, ਤੂੰ ਇੱਥੇ ਬੈਠੀ ਆ, ਪ੍ਰਸ਼ਾਦੇ ਦਾ ਧਿਆਨ ਰੱਖੀ। ਕਹਿੰਦਾ ਜੀ ਪੂਰਾ ਧਿਆਨ ਰੱਖੂ, ਫਿਕਰ ਨਾ ਕਰੋ। ਮਨ ਚ ਆ ਗਿਆ ਲਾਲਚ, ਖਾਣ ਛੋਟੀ ਚੀਜ਼ ਦਾ ਵੀ ਲਾਲਚ ਤੇ ਵੱਡੀ ਚੀਜ਼ ਦਾ, ਨਿੱਕੀ ਤੋਂ ਨਿੱਕੀ ਚੀਜ਼ ਦਾ ਲਾਲਚ। ਲਾਲਚ ਇੱਕ ਆਦਤ ਹੁੰਦੀ ਹੈ। ਮਹਾਰਾਜ ਕਹਿੰਦੇ ਲਾਲਚੀ ਬੰਦੇ ਦਾ ਵਿਸਾਹ ਨਾ ਕਰੀ, ਲੋਭੀ ਕਾ ਵਿਸਾਹ ਨਾ ਕੀ ਜਾ, ਜੇ ਕਾ ਪਾਰ ਵਿਸਾਹ। ਅੰਤਕਾਲ ਤਿੱਥੇ ਧੋਏ ਜਿੱਥੇ ਹੱਥ ਨਾ ਪਾਏ, ਜਿੱਥੇ ਹੱਥ ਨਾ ਪਵੇ ਕਹਿੰਦੇ ਉੱਥੇ ਸੁੱਟਦਾ ਫਿਰ ਅਜੀਬ ਨੂੰ। ਇਹਨੇ ਕਰਿਆ ਵੀ ਸੰਤ ਤਾਂ ਨਾ ਰਹੇ ਨੇ ਨਦੀ ਚ, ਟਾਈਮ ਲਾਉਣਗੇ ਆਪਾਂ ਕਿਉਂ ਨਾ ਫੁਲਕਾ ਦੇਖੀਏ ਵੀ ਕੀ ਬਣਾਇਆ। ਜਦ ਦੇਖਿਆ ਪਰੌਠੇ ਵਧੀਆ, ਕਹਿੰਦਾ ਇਹ 6 ਨੇ, ਆਪਾਂ ਨੂੰ ਤਾਂ 4 ਮਿਲਣੇ ਚਾਹੀਦੇ। ਸੰਤਾਂ ਨੇ ਕਿਹੜਾ ਗਿਣੇ ਨੇ, ਚੁੱਪ ਕਰਕੇ 2 ਫੁਲਕੇ ਖਾ ਲਏ, 2 ਪਰੌਠੇ ਖਾ ਲਏ, ਸੰਤ ਆ ਗਏ। ਰਾਮ ਨਾਲ ਬਹਿ ਗਿਆ ਜਿਵੇਂ ਪਤਾ ਹੀ ਨਹੀਂ। ਕਹਿੰਦੇ ਆ ਜਾ ਪ੍ਰੇਮੀਆਂ ਪ੍ਰਸ਼ਾਦੇ ਛਕੀਏ। ਕਹਿੰਦਾ ਚਲੋ ਮਹਾਰਾਜ ਛਕ ਲਓ। ਸੰਤਾਂ ਨੇ ਜਦ ਖੋਲਿਆ ਪੌਣਾ, ਕਹਿੰਦੇ ਪ੍ਰੇਮੀਆਂ 6 ਆਉਂਦੇ ਹੁੰਦੇ ਨੇ ਤੇ 4 ਨੇ, ਤੈਂ ਤਾਂ ਨਹੀਂ 2 ਖਾਧੇ? ਕਹਿੰਦਾ ਨਾ ਮਹਾਰਾਜ, ਮੈਂ ਕਿੱਥੇ ਖਾਣੇ ਸੀ, ਮੈਂ ਨਹੀਂ ਖਾਧੇ। ਕਹਿੰਦੇ ਨਾ ਕਿਤੇ ਤੇਰਾ ਜੀ ਕਰਿਆ ਹੋਵੇ। ਨਾ ਨਾ ਮਹਾਰਾਜ, ਮੈਂ ਇਹੋ ਜਿਹਾ ਬੰਦਾ ਨਹੀਂ ਹਾਂ ਵੀ ਤੁਹਾਡੇ ਪਰੌਠੇ ਹੀ ਖਾ ਲੂੰ ਮੈਂ ਚੋਰੀ। ਤੁਹਾਡਾ ਹੋਰ ਸਮਾਨ ਵੀ ਤਾਂ ਪਿਆ, ਮੈਂ ਤਾਂ ਉੱਧਰ ਚੱਕਿਆ ਵੀ ਨਹੀਂ। ਸੰਤਾਂ ਨੇ 2 ਉਹਨੂੰ ਦੇ ਤੇ, 2 ਉਹਨੂੰ ਦੇ ਤੇ, ਆਪ ਲੈ ਲੈ। ਸੰਤਾਂ ਦੇ ਮਨ ਚ ਆਇਆ ਵੀ ਕੁਛ ਬਣ ਜਾਵੇ ਤਾਂ ਸੱਚ ਬੁਲਾ ਕੇ ਰੱਖ ਛੱਡਣਾ, ਲੋਭੀ ਬੰਦਾ ਹੈ। ਸੰਤ ਕਹਿੰਦੇ ਕਿੱਥੇ ਜਾਣਾ? ਕਹਿੰਦਾ ਜੀ ਸ਼ਹਿਰ ਚ। ਕਹਿੰਦੇ ਗਾਂ ਤਾਂ ਨਦੀ ਪੈਂਦੀ ਹੈ। ਕਹਿੰਦਾ ਜੀ ਉੱਥੇ ਕੋਈ ਲੰਘ ਲੁੰਘ ਜਾਵਾਂਗੇ, ਕੋਈ ਕਿਸ਼ਤੀ ਹੋਊ, ਕੋਈ ਹੋਰ ਹੋ। ਸੰਤ ਕਹਿੰਦੇ ਮੈਂ ਵੀ ਚੱਲਣਾ ਨਾਲੇ ਤੁਰ ਕੇ। ਅੱਗੇ ਗਏ ਤਾਂ ਨਦੀ ਛੱਲਾ ਮਾਰਦੀ, ਕਿਸ਼ਤੀ ਵਾਲੇ ਨੂੰ ਕਿਹਾ, ਉਹ ਕਹਿੰਦਾ ਜੀ ਮੈਂ ਤਾਂ ਨਹੀਂ ਜਾਂਦਾ, ਕਿਸ਼ਤੀ ਉਲਟ ਜੂ। ਸੰਤ ਕਹਿੰਦੇ ਆ ਜਾ ਰਾਮ ਰਾਮ ਕਹਿ ਕੇ ਲੰਘਦੇ, ਸੰਤ ਰਾਮ ਰਾਮ ਕਹਿ ਕੇ ਇਹ ਵੀ ਇਹਨੇ ਵੀ ਪੈਰ ਧਰ ਲਿਆ ਲੰਘ ਗਿਆ ਨਦੀ ਤੋਂ। ਕਹਿੰਦੇ ਦੇਖਿਆ ਰਾਮ ਦੇ ਨਾਮ ਚ ਕਿੰਨੀ ਸ਼ਕਤੀ ਹੈ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਹੁਣ ਤੂੰ ਇਹ ਜਿਹਦਾ ਨਾਮ ਹੈ ਨਾ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ ਵੀ ਪਰੌਠੇ ਖਾਧੇ ਸੀ। ਕਹਿੰਦਾ ਮਹਾਰਾਜ ਪਰੌਠੇ ਪਰੌਠੇ ਮੈਂ ਤਾਂ ਨਹੀਂ ਖਾਧੇ, ਹੈ ਤੈਨੂੰ ਵਹਿਮ ਹੋ ਗਿਆ ਮੇਰੇ, ਮੈਂ ਨਹੀਂ ਖਾਧੇ। ਗਾਹਾਂ ਚਲੇ ਗਏ, ਸ਼ੇਰ ਮਿਲ ਗਿਆ, ਕਹਿੰਦਾ ਮਹਾਰਾਜ ਇਹ ਤਾਂ ਖਾ ਜੂ। ਕਹਿੰਦਾ ਰਾਮ ਰਾਮ ਕਰ, ਰਾਮ ਰਾਮ ਕਰਦੇ ਲੰਘੇ ਸੰਤਾਂ ਨੇ। ਫਿਰ ਪਿੱਛੇ ਮੁੜ ਕੇ ਦੇਖਿਆ, ਕਹਿੰਦੇ ਦੇਖਿਆ ਪ੍ਰੇਮੀਆਂ ਪਰਮੇਸ਼ਰ ਦੇ ਨਾਮ ਦੀ ਸ਼ਕਤੀ। ਕਹਿੰਦਾ ਹਾਂ ਮਹਾਰਾਜ ਇਹ ਤਾਂ ਅਸੀਂ ਮੰਨਦੇ ਹਾਂ, ਮੈਂ ਤਾਂ ਪਹਿਲਾਂ ਹੀ ਮੰਨਦਾ। ਕਹਿੰਦੇ ਫਿਰ ਹੁਣ ਦੱਸਦੇ ਤਾਂ ਪਰੌਠੇ ਖਾਧੇ ਸੀ। ਕਹਿੰਦਾ ਮਹਾਰਾਜ ਤੁਹਾਨੂੰ ਤਾਂ ਵਹਿਮ ਹੋ ਗਿਆ, ਰੋਟੀ ਕੀ ਮੈਂ ਤੁਹਾਡੇ ਕੋਲ ਖਾ ਲਈ। ਗਾਹਾਂ ਚਲੇ ਗਏ, ਅੱਗ ਲੱਗੀ ਹੋਈ ਜੰਗਲ, ਉੱਥੇ ਗਏ ਤਾਂ ਸੰਤ ਕਹਿੰਦੇ ਰਾਮ ਰਾਮ ਕਹਿ ਕੇ ਆ ਜਾ ਨਿਕਲ ਚੱਲੀਏ, ਕੁਛ ਨਹੀਂ ਹੁੰਦਾ, ਵਿੱਚੋਂ ਦੀ ਨਿਕਲ ਗਏ। ਜਾਂ ਸੰਤ ਮੁੜ ਕੇ ਦੇਖਣ ਲੱਗੇ, ਕਹਿੰਦੇ ਤੁਸੀਂ ਹੁਣ ਪਰੌਠਿਆਂ ਦੀ ਗੱਲ ਫੇਰ ਕਰਨ ਲੱਗੇ। ਕਹਿੰਦੇ ਹਾਂ, ਕਹਿੰਦੇ ਤੁਹਾਨੂੰ ਤਾਂ ਵਹਿਮ ਪੈ ਗਿਆ। ਅੱਗੇ ਕੀ ਕਿਹਾ ਦੇਖਿਆ ਸੰਤਾਂ ਨੇ, ਕਹਿੰਦੇ ਪ੍ਰੇਮੀਆਂ ਉਹ ਕੁਛ ਪਿਆ, ਇਹ ਆਪਾਂ ਹਿੱਸੇ ਬਹਿੰਦਾ ਵੰਡਾ। ਖੋਲ ਕੇ ਦੇਖਿਆ ਤਾਂ ਸੋਨੇ ਦੀਆਂ ਮੋਹਰਾਂ ਦੀ ਪਈ ਹੋਈ ਥੈਲੀ। ਸੰਤ ਕਹਿੰਦੇ ਕੀ ਗਾਉਣੀਆਂ, ਉਂਜਲਾਂ ਨਾਲ ਲਾ ਦਿੰਦੇ ਹਾਂ ਢੇਰੀਆਂ, ਤਿੰਨ ਢੇਰੀਆਂ ਲਾ ਲਈਆਂ। ਕਹਿੰਦਾ ਮਹਾਰਾਜ ਆਪਾਂ ਤਾਂ ਦੋ ਜਣੇ ਆ ਤੇ ਢੇਰੀਆਂ ਤਿੰਨ ਨੇ। ਕਹਿੰਦੇ ਆਹ ਤਾਂ ਤੇਰੀ, ਆਹ ਮੇਰੀ। ਕਹਿੰਦੇ ਆਹ ਉਹਨੇ ਜਿਹਨੇ ਦੋ ਪਰੌਠੇ ਖਾਧੇ ਨੇ। ਕਹਿੰਦਾ ਉਹ ਤਾਂ ਮੈਂ ਹੀ ਖਾਧੇ ਸੀ। ਮੈਨੂੰ ਕਹਿੰਦਾ ਸੰਗ ਪੈ ਗਈ, ਮੈਂ ਦੱਸਣਾ ਮਹਾਰਾਜ ਮੈਂ ਖਾਧੇ ਜਾਂ ਤੁਸੀਂ ਨਹਾਉਂਦੇ ਸੀਗੇ। ਕਹਿੰਦੇ ਤੂੰ ਤਾਂ ਤਿੰਨ ਵਾਰੀ ਕਹਿ ਖਾਧੇ ਨੀ। ਕਹਿੰਦਾ ਨਾ ਮਹਾਰਾਜ ਮੈਂ ਹੁਣ ਦੇਖੋ ਕਹਿੰਦਾ ਸੱਚ ਰੱਬ ਨੂੰ ਸਾਜਰ ਨਾਜਰ ਜਾਣ ਕੇ ਵੀ ਮੈਂ ਹੀ ਖਾਧੇ ਸੀ। ਸੋ ਮਹਾਰਾਜ ਕਹਿੰਦੇ ਵੀ ਐਸੀ ਚੀਜ਼ ਹੈ ਇਹ ਲੋਭ ਮੋਹ, ਸਿਉ ਗਈ ਵਿਖੋਟ, ਗੁਰ ਕਿਰਪਾਲ ਮੋਹ ਕਿੰਨੀ ਛੋਟ, ਰੱਬ ਨੇ ਮੈਨੂੰ ਕਹਿੰਦੇ ਸਾਨੂੰ ਗੁਰੂ ਨੇ ਬਚਾ ਲਿਆ ਇਹਨਾਂ ਗੱਲਾਂ ਤੋਂ। ਇਹ ਠਗਵਾਰੀ ਬਹੁਤ ਘਰ ਗਾਲੇ, ਇੱਕ ਘਰ ਨਹੀਂ ਗਾਲਿਆ ਇਹਨੇ ਬੜੇ ਘਰ ਗਾਲੇ। ਹਮ ਗੁਰ ਰਾਖ ਲੀਏ ਕਿਰਪਾਲੇ, ਕਾਮ ਕ੍ਰੋਧ ਸਿਉ ਠਾਠ ਨਾ ਬਣਿਆ, ਗੁਰ ਉਪਦੇਸ਼ ਮੋਹੇ ਕਾਨੀ ਸੁਣਿਆ, ਜੈ ਦੇਖਾ ਤੈ ਮਹਾਂ ਚੰਡਾਲਾ, ਰਾਖ ਲੀਏ ਆਪਣੇ ਗੁਰ ਗੋਪਾਲ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਸਾਰਾ ਸੰਸਾਰ ਇਸ ਮਾਇਆ ਦੀ ਗੁੱਝੀ ਅੱਗ ਦੇ ਵਿੱਚ ਜਲਦਾ ਹੈ, ਨਿਕਲ ਨਹੀਂ ਸਕਦਾ ਐਸੀ ਚੀਜ਼। ਇਹ ਤਾਂ ਐ ਸਮਝ ਲਓ ਵੀ ਸਾਰਾ ਸੰਸਾਰ ਖਾ ਹੀ ਲਿਆ ਹੈ ਪਰਮਾਤਮਾ।
ਮਾਇਆ ਮੋਣੀ ਨੇ ਖਾ ਲਿਆ ਜੱਗ ਸਾਰਾ, ਗੁਰਮੁਖਾਂ ਦੇ ਨੇੜੇ ਲਾਇਆ ਵੇ। Thank you.
ਮਨਮੁਖਤਾ ਸਾਰੇ ਹੀ ਇਸ ਨੇ ਖਾ ਲਏ, ਦਿਸਦੇ ਨੇ ਤੁਰਦੇ ਫਿਰਦੇ ਪਰ ਮਾਇਆ ਦੇ ਖਾਦੇ ਹੋਏ। ਕਿੰਨੀ ਬੇਅਮਨੀ ਸੰਸਾਰ ਚ ਹੈ, ਰਾਜ ਵਿਚ ਕਿੰਨੀ ਬੇਅਮਨੀ ਹੈ, ਪੰਜਾਬ ਚ ਕਿੰਨੀ ਬੇਅਮਨੀ ਹੈ, ਸਭ ਮਾਇਆ ਨੇ ਖਾ ਲਏ। ਸ਼ਾਸਕ ਵੀ ਖਾ ਲਏ, ਜਿਹੜੇ ਰਾਜ ਕਰਨ ਵਾਲੇ ਸੀ ਕੁਰਸੀਆਂ ਨੇ ਖਾ ਲਏ। ਕਿੰਨੀ ਤਕਲੀਫ ਹੋ ਰਹੀ ਹੈ ਸਾਰੇ ਸੰਸਾਰ ਨੂੰ, ਪੁੱਛੋ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਬੱਚੇ ਮਾਰ ਦਿੱਤੇ ਜਾਂਦੇ, ਕਿੰਨੀ ਔਖ ਹੋ ਰਹੀ ਹੈ। ਸਾਰਾ ਮਾਇਆ ਦਾ ਫਸਾਦ ਪਾਇਆ ਹੋਇਆ, ਕੁਰਸੀਆਂ ਦਾ ਫਸਾਦ ਹੈ ਸਾਸਨ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਮਨਮੋਹ ਖਾਧੇ ਗੁਰੂ ਹੋਬਰੇ ਕਿਉਂ ਉਭਰੇ, ਜਿਹਦੀ ਸੱਚ ਨਾਮ ਚਿੱਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਕਹਿੰਦੇ ਪਾਗਲ ਹੋ ਗਿਆ ਸੰਸਾਰ, ਧੰਦਾ ਕਰਦਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਿਸਾਇਆ, ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ। ਤੇ ਮਹਾਰਾਜ ਨੇ ਤਾਂ ਇਸ ਨੂੰ ਬਾਣੀ ਦੇ ਅੰਦਰ ਬਹੁਤ ਖਿਤਾਬ ਗਲਤ ਦਿੱਤਾ। ਮਹਾਰਾਜ ਕਹਿੰਦੇ ਸਰਪਣੀ ਹੈ, ਸਰਪਣੀ ਸਪਣੀ ਹੈ, ਸਰਪਣੀ ਤੇ ਉੱਪਰ ਨਹੀਂ ਬਲੀਆ, ਇਹ ਤੋਂ ਕੋਈ ਬਲੀ ਪੁਰਸ਼ ਨਹੀਂ ਹੈ। ਆਹ ਜਿੰਨੀ ਸੰਸਾਰ ਹੈ ਨਾ ਸਵਾਏ ਗੁਰਮੁਖਾਂ ਤੋਂ, ਬਾਕੀ ਨਹੀਂ ਇਹ ਕਿਸੇ ਨੂੰ ਛੱਡਦੀ, ਨਾ ਦੇਵੀਆਂ ਨੂੰ, ਨਾ ਦੇਵਤਿਆਂ ਨੂੰ, ਨਾ ਛੋਟਿਆਂ ਨੂੰ, ਨਾ ਬੜਿਆਂ ਨੂੰ। ਸਰਪਣੀ ਤੇ ਉੱਪਰ ਨਹੀਂ ਬਲਿਆ, ਜਿਨ ਬਰਮਾ ਵਿਸ਼ਨ ਮਹਾਂ ਤੇ ਉਹ ਚੜਿਆ। ਤਪ ਕਰਦੇ ਤਪਸੀ ਭੁਲਾਏ, ਕਹਿੰਦੇ ਤਪ ਕਰਦੇ ਹੋਏ ਤਪਸੀ ਵੀ ਭੁਲਾ ਦਿੱਤੇ। ਇੱਕ ਤਪੀਆ ਸੀ, ਇੱਕ ਕੋਈ ਪ੍ਰੇਮੀ ਆ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਿਆ, ਵੀ ਬੜਾ ਤਪ ਕਰਦਾ, ਇਹਦਾ ਸਮਾਧੀ ਲਾ ਕੇ ਰੱਖਦਾ। ਇੱਕ ਕੋਈ ਪ੍ਰੇਮੀ ਆਇਆ, ਇਹ ਪੈਰੇ ਤੇ ਬੈਠੇ ਨੇ ਤੇ ਉਹਨੇ ਪੰਜ ਮੋਹਰਾਂ ਮੱਥਾ ਟੇਕਤਾ, ਉਹ ਪੰਜਾਂ ਦਾ ਖੜਕਾ ਅੱਡ ਅੱਡ ਹੋਇਆ। ਕੱਲੀ ਦੇ ਉੱਪਰ ਦੂਜੀ ਮਾਰੀ, ਤੀਜੀ ਮਾਰੀ, ਚੌਥੀ ਮਾਰੀ, ਪੰਜਵੀਂ ਮਾਰੀ। ਇਹਨੇ ਕਿਹਾ ਵੀ ਸੰਤ ਤਾਂ ਸਮਾਧੀ ਚ ਨੇ, ਸੇਵਾਦਾਰ ਨੇ ਕਿਹਾ ਵੀ ਕੱਪਾਂ ਜੇਬ ਚ ਪਾ ਲੈਂਦੇ ਆ, ਕੰਮ ਆਊਗੀ। ਸੰਤਾਂ ਦਾ ਸੇਵਕ, ਇਹਨੇ ਕਿਹਾ ਇਹਨਾਂ ਨੂੰ ਕਿਹੜਾ ਪਤਾ ਹੈ, ਤੇ ਉਹਨੇ ਜੇਬ ਚ ਪਾ ਲਈ ਇੱਕ ਮੋਹਰ ਚੱਕ ਕੇ। ਜਦੋਂ ਸੰਤਾਂ ਨੇ ਨੇਤਰ ਖੁੱਲੇ ਦੇਖਿਆ, ਗਿਣਿਆ ਤਾਂ ਚਾਰ ਸੀ, ਚਾਰ। ਉਹ ਸੰਤ ਕਹਿੰਦੇ ਉਹ ਪ੍ਰੇਮੀਆ, ਉਹ ਪੰਜ ਮੋਹਰਾਂ ਮੱਥਾ ਟੇਕੀਆਂ ਸੀ। ਕਹਿੰਦੇ ਤੁਸੀਂ ਤਾਂ ਅੱਖਾਂ ਮੀਚੀਆਂ ਹੋਈਆਂ ਸੀ ਮਹਾਰਾਜ। ਕਹਿੰਦਾ ਮੈਂ ਕੰਨ ਤਾਂ ਨਹੀਂ ਵੇਚੇ ਹੋਏ ਸੀ, ਮੈਨੂੰ ਕੰਨਾਂ ਤੇ ਸੁਣਿਆ ਸੀ ਖੜਕਾ ਉਹਨਾਂ ਦਾ। ਕਹਿੰਦਾ ਮਹਾਰਾਜ ਫਿਰ ਥੋੜਾ ਧਿਆਨ ਇਹਦੇ ਵਿੱਚ ਸੀਗਾ, ਰੱਬ ਚ ਨਹੀਂ ਸੀਗਾ। ਕਹਿ ਮਹਾਰਾਜ ਕਹਿੰਦੇ ਤਪ ਕਰਦੇ ਹੋਏ ਤਪਸੀ ਵੀ ਭੁਲਾ ਦਿੰਦੀ ਹੈ ਇਹ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ। ਜੀ ਨੇ ਇਹਦੇ ਨਾਲ ਪਿਆਰ ਪਾ ਲਿਆ, ਕਹਿੰਦੇ ਉਹ ਖਾਧਾ ਗਿਆ ਸਮਝੋ। ਜਿਨ ਸੁੱਖ ਬੈਠਾ ਲਈ ਤਿਸ ਭਾਉ ਬਹੁਤ ਦਿਖਾਇਆ। ਕਹਿੰਦੇ ਜਿਹੜਾ ਇਹਨੂੰ ਸੁਖੀ ਰੱਖਦਾ ਹੈ, ਖਰਚਦਾ ਨਹੀਂ ਹੈ, ਪਰਮੇਸ਼ਰ ਦੇ ਨਿਮਿੱਤ ਨਹੀਂ ਲਾਉਂਦਾ, ਕਹਿੰਦੇ ਉਹਨੂੰ ਫਿਰ ਬਹੁਤ ਡਰ ਪਿਆ ਰਹਿੰਦਾ ਹਰ ਵਕਤ, ਬਜਾਉ ਨਾ ਲੈ ਜੇ ਇਨਕਮ ਟੈਕਸ ਵਾਲੇ ਨਾਲ ਛਾਪਾ ਮਾਰ ਲੈਣ, ਮੁੰਡਾ ਨਾ ਖੋਲਵੇ। ਕਹਿੰਦੇ ਥੋੜੇ ਛੋਟਿਆਂ ਦੀ ਗੱਲ ਛੱਡੋ ਮਹਾਰਾਜ, ਕਹਿੰਦੇ ਮੁਨ ਜੋਗੀ ਸ਼ਾਸਤਰਗ ਕਹਾਵਤ ਸਭ ਕੀਨੇ ਬਸ ਆਪਣੀ। ਮੁਨੀ ਜੋਗੀ ਬੜੇ ਬੜੇ ਪੰਡਿਤ ਸ਼ਾਸਤਰੀ, ਤੀਨ ਦੇਵ ਔਰ ਕੋੜ ਤੇਤੀਸ, ਕਹਿੰਦੇ ਤਿੰਨ ਦੇਵਤੇ ਬਰਮਾ ਵਿਸ਼ਨੂੰ ਮਹੇਸ਼ ਤੇ 33 ਕਰੋੜ ਦੇਵਤਾ, ਤਿੰਨ ਕੀ ਹੈਰਤ ਕੱਛ ਨਾ ਰਹੀ। ਮਾਇਆ ਨੇ ਮੋਹ ਕੇ ਛੱਡਤੇ ਸਾਰੇ, ਬਲਵੰਤ ਵਿਆਪ ਰਹੀ ਸਭ ਮਹੀ। ਕਹਿੰਦੇ ਬਰਮਾ ਵਿਸ਼ਨੂੰ ਮਹੇਸ਼ ਤਿੰਨ ਵੱਡੇ ਦੇਵਤੇ ਨੇ, ਕਹਿੰਦੇ ਤਿੰਨਾਂ ਨੂੰ ਖਾ ਗਈ ਮਾਇਆ। ਕਿਵੇਂ ਖਾ ਗਈ? ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚਾਰੇ ਵੇਦ ਬਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ। ਚਾਰ ਵੇਦ ਜਿਹਨੂੰ ਈਸ਼ਵਰੀ ਬਾਣੀ ਕਹਿੰਦੇ ਉਹ ਬਖਾਣ ਦਾ, ਤੇ ਚਤੁਰਮੁਖੀ ਹੋ ਗਿਆ, ਚਾਰ ਮੂੰਹ ਨੇ ਉਹਦੇ। ਉਹਦੀ ਲੜਕੀ ਦਾ ਨਾਂ ਸਰਸਤੀ ਸੀ, ਲੋਕਾਂ ਨੂੰ ਸਮਝਾਏ ਦਾ ਵੇਖ ਸਰਸਤੀ ਰੂਪ ਲਵਾਣਾ। ਸਾਹਮਣੇ ਆ ਕੇ ਬਹਿ ਗਈ, ਐਸੀ ਕਾਮ ਦ੍ਰਿਸ਼ਟੀ ਉਹਦੇ ਅੰਦਰ ਪੈਦਾ ਹੋਈ, ਲੜਕੀ ਵੱਲ ਝਾਕੀ ਜਾਵੇ ਬੁਰੀ ਨਜ਼ਰ ਨਾਲ। ਦੁਨੀਆਂ ਨੂੰ ਰਚਣ ਵਾਲੇ ਦੇਵਤੇ ਦੀ ਗੱਲ ਹੈ, ਮਾੜੇ ਧੀੜੇ ਦੀ ਗੱਲ ਨਹੀਂ ਮੈਂ ਕਰਦਾ। ਮਹਾਰਾਜ ਕਹਿੰਦੇ ਸਿਰੇ ਦੀ ਗੱਲ ਦੱਸਦਿਆਂ ਤੁਹਾਨੂੰ। ਉਹ ਲੜਕੀ ਨੇ ਦੇਖ ਲਿਆ ਵੀ ਮੇਰੇ ਵੱਲ ਨਿਗਾਹ ਬਹੁਤ ਬੁਰੀ ਹੈ ਜੀ, ਉਹ ਪਾਸੇ ਹੋ ਗਈ, ਉਧਰਲੇ ਸਿਰ ਨਾਲ ਦੇਖਣ ਲੱਗ ਗਿਆ, ਦੂਜੇ ਪਾਸੇ ਹੋ ਗਈ ਉਧਰ ਦੇਖਣ ਲੱਗ ਗਿਆ, ਪਿਛਲੇ ਪਾਸੇ ਹੋ ਗਈ ਉਧਰ ਦੇਖਣ ਲੱਗ ਗਿਆ, ਅਖੀਰ ਉਹ ਆਪਣੀ ਛਾਤੀ ਨਾਲ ਉੱਡ ਚੱਲੀ। ਇਹਨੇ ਪੰਜਵਾਂ ਸਿਰ ਲਾ ਲਿਆ। ਸ਼ਿਵ ਜੀ ਬੈਠਾ ਸੀ ਕੋਲ, ਇਹਨੇ ਕਿਹਾ ਕਿੱਡਾ ਬੇਅਣਖ ਹੋਇਆ ਹੈ, ਸਾਰੇ ਦੇਵਤੇ ਬੈਠੇ ਨੇ, ਆਪਣੀ ਲੜਕੀ ਤੇ ਮੌਤ ਹੋਇਆ, ਉਹਨੇ ਤਰਸੂਲ ਲੈ ਕੇ ਸਿਰ ਵੱਢਤਾ, ਉਹਦੇ ਹੱਥ ਨਾਲ ਚਿੰਬੜ ਗਿਆ। तो महाराज कहते भी देखो एडा देवता तीन देव और कोड़ तैती विष्णु जी सारे तो वे देवते एक बारी पार्वती हार शिंगार ला के बैठी है ते जलंधर एक दैत होया उस वेले बहुत तगड़ा उसके मुकाबले दे देवते भी नहीं ते उस वेले शिव जी नू कहन लग्या कै शिव नार शिंगार कै मम ग्रह दे पठाए कहिंदा तेरी नारी ने शिंगार लाए वे ने शिव जी मेरे घर भेज दे इस नू अज ना तरसूल संभार कै संघ लड़ो मोए आए नहीं तो तरसूल चक लै ते मेरे नाल लड़ाई कर। उसने विष्णु जी ने कहा भी यह तो बहुत तगड़ा है मेरा बस नहीं चलता भी तुम करो कृपा मेरी मदद करो। विष्णु जी भी मदद कर लगे किसी की भेज ना जानते। विष्णु जी ने अंतर ध्यान होकर देखा भी यदि ताकत कितों आई है ताकत कितों आई साध सिंह जी और जी स्त्री सी पतिवर्ता पतिवर्ता स्त्रियों की ताकत बहुत बड़ी बड़ी गिनी गई है। पहला मैं बेनती करी थी कि स्वर्ग लोग चो सचखंड चो गुरु महाराज के दर्शन कर आ गई पतिवर्ता के बल करके। तो इसने कहा भी जाते ही वह सत नहीं टुटता उन्ना चिर नहीं इन्हें हारना। सो उस वेले उन्हें एदा रूप धार लिया वह नाम सी बिंदरा जलंधरी का रूप धार के उसे चलिया गया जाके गलां बात कर लग गया तो फिर वह सत भांग करता उन्होंने लग गया पता भी यह तो मेरे नाल छा हो। उन्हें उस वेले शराब देता भी जा तू धरती दे उत्ते पत्थर बन के गिर ते तेरे अंदर तेरे शरीर दे उत्ते चिट्टी धारी हो जिन्हू सालग्राम कहते। उस वेले गिरदे गिरदे कह लगे मैं तो गिरूंगा पर तेनू भी तुलसी बनाऊंगा ब्याह मेरा तेरे नाल ही करया करनगे लोग। महाराज कहते ऐ भुलदे ने जदों शिव जी इन्हां ने समुंदर लड़किया उहदे चों इक मोहनी इसरी निकली ਉਹਨੂੰ ਦੇਖ ਕੇ ਸ਼ਿਵ ਜੀ ਲਵਾ ਗਿਆ ਸੀਗਾ ਵਿਸ਼ਨੂੰ ਨੇ ਰੂਪ ਬਣਾਇਆ ਹੋਇਆ ਤੇ ਮਗਰ ਮਗਰ ਸ਼ਿਵ ਜੀ ਆ ਤੇ ਮੂਹਰੇ ਮੂਹਰੇ ਵਿਸ਼ਨੂੰ ਨੇ ਉੱਠਿਆ ਜਾਂਦਾ। ਮਹਾਰਾਜ ਕਹਿੰਦੇ ਹੋਰ ਕਿਹਦੀ ਗੱਲ ਕਰਨੀ ਆ ਪ੍ਰੇਮੀਓ ਤੀਨ ਦੇਵ ਅਰ ਕੋੜ ਤੇਤੀਸ ਤਿੰਨ ਕੀ ਹੈਰਤ ਕਿਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਨਹੀਂ। ਪਰ ਕਹਿੰਦੇ ਜੇ ਇਹ ਕਾਬੂ ਆਉਂਦੀ ਹੈ ਤਾਂ ਕੇਵਲ ਸੰਤਾਂ ਦੇ ਆਉਂਦੀ ਹੈ।
ਦਾਸੀ ਹੋ ਕੇ ਕਰਮਾਵੇ ਮਾਇਆ Thank you.
ਕਹਿੰਦੀ ਮੈਂ ਭੈਣ ਭਾਣ ਜੀ ਲੱਗਦੀ ਹਾਂ, ਪਰ ਮੈਂ ਚੇਰੀ ਉਹਦੀ ਹੈ ਜਿਹਨੇ ਮੈਨੂੰ ਵਰ ਲਿਆ, ਉਹਦੀ ਮੈਂ ਸੇਵਾ ਕਰਦੀ ਫਿਰਦੀ ਹਾਂ। ਮਾਇਆ ਦਾਸੀ ਭਗਤ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮੈਂ ਪਾਵੇ, ਉਹਦਾ ਛੁਟਕਾਰਾ ਹੀ ਨਹੀਂ ਹੁੰਦਾ ਤੇ ਉਹਦਾ ਆਧਾਰ ਹੀ ਨਹੀਂ ਹੁੰਦਾ ਜਦ ਤਾਈ ਸੰਤਾਂ ਦੇ ਚਰਨੀ ਨਹੀਂ ਲੱਗਦੀ। ਸਾਧੀ ਨਿਰਮਲ ਸਹਿਜ ਸਮਾਨ, ਨਾਨਕ ਹਰ ਨਾਮ ਜਿਨੀ ਅਰਾਧਿਆ, ਅਨਦਿਨ ਹਰ ਲਿਵਤਾਰ, ਮਾਇਆ ਬੰਦੀ ਖਤਮ ਕੀ ਤਿੰਨ ਅੱਗੇ ਕਮਾਵੇ ਕਾਰ। ਤੁਰੀ ਫਿਰਦੀ ਹੈ ਮੂਹਰੇ ਮੂਹਰੇ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁੱਖ ਬਿਠਾਲੀ ਤਿਸ ਭਾਉ ਬਹੁਤ ਦਿਖਾਇਆ, ਭਾਈ ਮੀਤ ਕਟੰਬ ਦੇਖ ਵਿਵਾਦੇ, ਹਮ ਆਈ ਬਸਗਤ ਗੁਰਪ੍ਰਸਾਦੇ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਕਹਿੰਦੇ ਉਹਦੇ ਬਸ ਆਉਂਦੀ ਹੈ। ਐਸਾ ਦੇਖ ਬਮੋਤ ਪਏ, ਸਾਧਕ ਸਿੱਧ ਸੁਰਦੇਵ ਮਨੁੱਖਾ, ਬਿਨ ਸਾਧੂ ਸਭ ਤ੍ਰੋਹੰਤਰ। ਸੰਤਾਂ ਤੋਂ ਬਗੈਰ ਬਾਕੀ ਕਹਿੰਦੇ ਸਾਰੇ ਧੋਖਾ ਖਾਵੇ, ਇੱਕ ਮਾਇਆ ਨੀ ਸਾਰਾ ਸੰਸਾਰ ਮਾਇਆ ਦਾ ਧੋਖਾ ਖਾਧਾ ਬੈਠਾ ਹੈਗਾ ਤਾਂ ਇੱਥੇ ਵਾਹਿਗੁਰੂ ਪਰ ਨਜ਼ਰ ਕਿਉਂ ਨਹੀਂ ਆਉਂਦਾ? ਕਿਉਂਕਿ ਮਾਇਆ ਨੇ ਸਾਰਿਆਂ ਨੂੰ ਮੋਇਆ ਹੋਇਆ, ਨਜ਼ਰ ਨਹੀਂ ਆਉਣ ਦਿੰਦੀ। ਇੱਕ ਫਿਰੇ ਉਦਾਸੀ, ਤਿੰਨ ਕਾਮ ਵਿਆਪੇ, ਘਰ ਛੱਡ ਦਿੱਤਾ, ਸਭ ਕੁਝ ਕਰਤਾ, ਸਭ ਛੱਡਤਾ, ਕਾਮ ਨਹੀਂ ਉਹਨਾਂ ਦਾ ਖੇੜਾ ਛੱਡਣਾ। ਇੱਕ ਸੰਚੇ ਗ੍ਰਹੀ, ਤਿੰਨ ਹੋਏ ਨਾ ਆਪਾਂ, ਇੱਕ ਗਰੀ ਪੈਸਾ ਇਕੱਠਾ ਕਰਦੇ ਨੇ, ਜਮ੍ਹਾਂ ਕਰਦੇ ਆ, ਬੈਂਕਾਂ ਚ ਭਰਦੇ ਆ, ਕਹਿੰਦੇ ਉਹਨਾਂ ਦੀ ਇਹ ਬਣਦੀ ਨਹੀਂ ਹੈ। ਇੱਕ ਸਤੀ ਕਹਾਵੇ, ਤਿੰਨ ਬਹੁਤ ਕਲਪਾਵੇ, ਹਮ ਹਰ ਰਾਖੇ ਲਗ ਸਤਿਗੁਰ ਪਾਵੇ, ਤਪ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਲੋਭ ਸਵਾਏ। ਕਹਿੰਦੇ ਸਾਰੇ ਹੀ ਕਿੰਨੇ ਮੋਹੇ ਹੋਏ ਨੇ ਸਾਧ ਸੰਗਤ ਜੀ, ਰਾਗੀਆਂ ਤੇ ਕੀਰਤਨ ਕਰੋ। ਮੈਨੂੰ ਇੱਕ ਦਸੇ ਪ੍ਰੇਮੀ ਕਹਿੰਦਾ ਅਸੀਂ ਇੱਥੇ ਕੀਰਤਨ ਦਰਬਾਰ ਕਰਿਆ ਜੀ, ਤੁਸੀਂ ਨਹੀਂ ਆਏ? ਮੈਂ ਕਿਹਾ ਮੈਂ ਹੀ ਕਰਨਾ ਹੈ, ਰਾਗੀਆਂ ਜਾ ਕੇ ਸਾਡਾ ਤਾਂ ਸਿੱਧਾ ਕੰਮ ਹੈ, ਅੱਜ ਤਾਂ ਸਭ ਇਕੱਠੇ ਹੋ ਕੇ ਬੋਲਦੇ। ਕਹਿੰਦਾ ਜ਼ਰੂਰ ਆਉਣਾ ਸੀ, ਮੈਂ ਕਿਹਾ ਮੈਂ ਤਾਂ ਇੱਥੇ ਨਹੀਂ ਸੀ। ਕਹਿੰਦਾ ਘਰ ਗਏ ਸੀ। ਮੈਂ ਕੀ ਕਿੰਨਾ ਹੋਇਆ ਤੇਰਾ, ਕਿਵੇਂ ਕਿਵੇਂ ਹੋਇਆ, ਖਰਚ ਕਿਵੇਂ ਕਰਿਆ? ਤਾਂ ਖਰਚ ਮੈਂ ਸੁਣਿਆ ਬੜਾ। ਕਹਿੰਦਾ ਜੀ ਇੱਕ ਰਾਗੀ ਕੋਲ ਗਏ ਹੋ, ਕਹਿੰਦਾ ਇੱਕ ਘੰਟੇ ਦਾ ਮੇਰਾ 5000 ਹੈ, ਰੇਟ ਦੇ ਸਕਦਾ ਤਾਂ 5000 ਦੇ। ਕਹਿੰਦਾ ਦੂਜੇ ਕੋਲ 9 ਤਾਂ ਨਹੀਂ ਮੈਂ ਲੈਣੇ? ਕਹਿੰਦਾ ਉਹਨੇ ਵੀ ਕਿਹਾ ਮੇਰਾ 5000 ਰੇਟ। ਉਹ ਕਹਿੰਦਾ ਵੱਡੇ ਨੇ ਰਾਗੀ ਸਾਰੇ ਪੰਥ ਚ। ਤੀਸਰੇ ਕੋਲ ਗਿਆ, ਉਹ ਕਹਿੰਦਾ ਦੇਖ ਕਾਕਾ 3200 ਲੈਂਦਾ ਮੈਂ, ਇੱਥੋਂ ਘੱਟ ਜੇ ਪੈਸਾ ਦੇਣਾ ਤਾਂ ਮੈਂ ਕੁਛ ਨਹੀਂ ਲੈਣਾ। ਕਹਿੰਦਾ ਤੀਸਰੇ ਕੋਲ ਗਿਆ, ਉਹ ਕਹਿੰਦਾ ਮੇਰਾ ਤਾਂ ਇੱਕ ਘੰਟੇ ਦਾ 3000 ਹੈ। ਮੈਂ ਫਿਰ ਪੈਸੇ ਕਿਵੇਂ ਦੇਤੇ? ਕਹਿੰਦਾ ਪੈਸਿਆਂ ਦੀ ਕਹਾਣੀ, ਕਹਿੰਦਾ ਸੰਗਤ ਬਹੁਤ ਆ ਜਾਂਦੀ ਹੈ, ਚੜ ਚੁੜ ਕੇ ਪੈਸੇ, ਅਸੀਂ ਹਿਸਾਬ ਲਾ ਲਿਆ ਵੀ ਐਵਰੇਜ ਕੀ ਬਣਦੀ ਹੈ, ਵੀ ਸਾਰੇ ਪੈਸਿਆਂ ਦੀ ਪੱਲਿਆਂ ਤਾਂ ਅਸੀਂ ਦੇਣੇ। ਕਹਿੰਦਾ ਅਸੀਂ ਐਵਰੇਜ ਕੱਢੀ ਤਾਂ ਕਹਿੰਦਾ 3000 ਵਾਲੀ ਨੂੰ 2000 ਬਣੀ, 5000 ਵਾਲੀ ਨੂੰ 3500 ਬਣੀ। ਕਹਿੰਦਾ ਢੇਰੀ ਲਾ ਕੇ ਰੱਖੀ ਗਏ ਵੀ ਮਹਾਰਾਜ ਇਦੋਂ ਵੱਧ ਸਾਡੇ ਕੋਲ ਹੋਈ ਨਹੀਂ, ਹੁਣ ਕੀਰਤਨ ਤਾਂ ਅਸੀਂ ਕਰਾ ਲਿਆ ਸੀ, ਅਸੀਂ ਕਿਹਾ ਵੀ ਹੁਣ ਕੀ ਕਰ ਲੈਣਗੇ। ਕਹਿੰਦਾ ਚੁੱਪ ਕਰਕੇ ਚੱਕੀ ਗਏ, ਪਹਿਲਾਂ ਤਾਂ ਕਹਿੰਦਾ ਕਹਿ ਨਾ ਨਾ ਮੈਂ ਨਹੀਂ ਕੱਟ ਲੈਣਾ ਰੇਟ ਮੇਰਾ। ਮਹਾਰਾਜ ਕਹਿੰਦੇ ਐ ਭੁਲਾਉਂਦੀ ਹੈ ਪ੍ਰੇਮੀਆਂ ਹੋਏ, ਤਪ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਲੋਭ ਸਵਾਏ। ਕਥਾ ਕਰਨਗੇ ਲੋਕਾਂ ਨੂੰ ਪੈਸੇ ਚੋਂ ਕੱਢਣਗੇ, ਲੇਕਿਨ ਆਪਣਾ ਰੇਟ ਹੁੰਦਾ। ਤ੍ਰੈ ਗੁਣ ਮੋਹੇ ਮਾਇਆ ਆਕਾਸ਼, ਕਹਿੰਦੇ ਮਾਇਆ ਨੇ ਤਾਂ ਆਕਾਸ਼ ਵੀ ਮੋਹਲਿਆ ਸਾਰੇ ਦੇਵਤੇ। ਰਜੋ ਗੁਣ ਤਿਮ ਤਰ ਸਤੋ ਗੁਣ ਤਮੋ ਗੁਣ, ਤਿੰਨਾਂ ਗੁਣਾਂ ਚ ਸਾਰੇ ਹੀ ਦੇਵਤੇ ਮੋਹੇ ਪਏ। ਹਮ ਸਤਿਗੁਰ ਰਾਖੇ ਦੇਹ ਕਰ ਹਾਥ, ਗਿਆਨੀ ਕਈ ਹੋਏ ਵਰਤੀ ਦਾਸ, ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਦੀ ਦਾਸੀ ਹੋ ਕੇ ਵਰਤਦੀ ਹੈ, ਕਰ ਜੋੜ ਕਰੇ ਅਰਦਾਸ ਅਰਦਾਸਾਂ ਕਰਦੀ ਹੈ, ਜੋ ਤੂੰ ਕਹੇ ਸੋ ਕਾਰ ਕਰਾਂ। ਕਹਿੰਦੇ ਜਿਹੜਾ ਕੁਛ ਕਹੇਗਾ ਮੈਂ ਉਹ ਕੰਮ ਕਰਾਂਗੀ, ਜਨ ਨਾਨਕ ਗੁਰਮੁਖ ਨੇੜ ਨਾ ਜਾਵਾਂ, ਮੈਂ ਤੈਨੂੰ ਧੋਖਾ ਨਹੀਂ ਦੇਵਾਂ। ਇਹਦਾ ਇਹ ਮਤਲਬ ਨਹੀਂ ਵੀ ਇਸਤਰੀ ਮਾਇਆ ਹੁੰਦੀ ਹੈ, ਇਸਤਰੀ ਵਾਸਤੇ ਪਤੀ ਵੀ ਮਾਇਆ ਹੁੰਦਾ ਜੇ ਗਲਤ ਹੋਵੇ। ਜੇ ਇਸਤਰੀ ਸਾਥ ਦੇਵੇ ਤਾਂ ਭਜਨ ਬੰਦਗੀ ਸੇਵਾ ਸਭ ਕੁਛ ਹੋ ਸਕਦਾ, ਜੇ ਇਸਤਰੀ ਸਾਥ ਨਾ ਦੇਵੇ ਸਭ ਕੁਛ ਸੰਤ ਕਰਦੇ ਕਰਾਉਂਦੇ ਨੂੰ ਸਾਰਾ ਖਰਾਬ ਕਰ ਸਕਦੀ। ਇੱਕ ਵਾਰੀ ਇੱਕ ਮਹਾਤਮਾ ਤੇ ਉਹਦੇ ਘਰ ਵਾਲੀ ਕਹਿਣ ਲੱਗੀ, ਸੰਤ ਜੀ ਜੇ ਮੈਂ ਤੁਹਾਡੀ ਮਦਦ ਨਾ ਕਰਾਂ ਨਾ ਤੁਹਾਨੂੰ ਕੋਈ ਨਾ ਪੁੱਛੇ, ਇਹ ਤਾਂ ਮੇਰੀ ਮਿਹਰਬਾਨੀ ਹੈ ਵੀ ਮੈਂ ਤੁਹਾਨੂੰ ਸੰਤ ਬਣਾਇਆ ਹੋਇਆ। ਕਹਿੰਦੇ ਤੂੰ ਕੀ ਕਰ ਸਕਦੀ ਹੈ? ਕਹਿੰਦੀ ਮੈਂ ਤੁਹਾਨੂੰ ਕਰਕੇ ਦਿਖਾ ਦਿੰਦੀ ਹਾਂ, ਗੁੱਸੇ ਨਾ ਹੋਏ। ਕਹਿੰਦੇ ਜਾ ਮੈਂ ਤੈਨੂੰ ਮਾਫ ਕਰਿਆ। ਕਹਿੰਦੇ ਤੁਸੀਂ ਗੁੱਸੇ ਹੋ ਜਾਣੇ, ਕਹਿੰਦੇ ਮੈਂ ਕਰਦਾ ਦਿੰਦੀ ਹਾਂ। ਕਹਿੰਦੇ ਮੈਂ ਕੀ ਆ, ਦੋ ਗੱਲਾਂ ਕਰਦੀਆਂ ਨੇ, ਇੰਨੇ ਨਾਲੇ ਤੁਹਾਡਾ ਕੁਛ ਤੇ ਕੁਛ ਬਣ ਗਈ। ਕਹਿੰਦਾ ਕਰਕੇ ਦੇਖ ਲੈ। ਉਹ ਕਹਿੰਦੇ ਚੰਗਾ ਗੁੱਸੇ ਨਾ ਹੋਇਓ ਫਿਰ। ਉਹਨੇ ਕਰਿਆ ਬਾਜ਼ਾਰ ਚੋਂ ਜਾ ਕੇ ਇੱਕ ਮੋਲਾ ਖਰੀਦ ਲਿਆਂਦਾ ਤੇ ਇੱਕ ਰੱਸਾ ਖਰੀਦ ਲਿਆਂਦਾ। ਇੱਕ ਸੰਤ ਆ ਗਏ ਉਹਨਾਂ ਦੇ ਜਾਣਨ ਪਛਾਣਨ ਵਾਲੇ ਬਹੁਤ, ਜਿਹੜੇ ਰੋਜ਼ ਹੀ ਆਉਂਦੇ ਸੀ। ਕਹਿੰਦੇ ਸੰਤ ਜੀ ਕਿੱਥੇ ਗਏ ਨੇ? ਇਹ ਢਿੱਲਾ ਜਾ ਬੋਲੀ। ਕਹਿੰਦੇ ਕੀ ਗੱਲ ਬੀਬੀ, ਢਿੱਲਾ ਬੋਲੀਆਂ ਇਹ ਤੋਂ? ਕਹਿੰਦੇ ਮੈਂ ਕੀ ਦੱਸਾਂ, ਸੰਤਾਂ ਦਾ ਤਾਂ ਕੁਛ ਸਾਰਾ ਹੀ ਤੌਰ ਤਰੀਕਾ ਹੀ ਬਦਲ ਗਿਆ। ਕਹਿੰਦੇ ਕੀ ਬਦਲ ਗਿਆ? ਕਹਿੰਦੇ ਜੇ ਦੇਖੋ ਅੱਗੇ ਕਿੰਨੀ ਸੇਵਾ ਕਰਦੇ ਸੀ, ਮੈਂ ਵੀ ਸੇਵਾ ਕਰਦੇ ਸੀ। ਹੁਣ ਕਹਿੰਦੇ ਮੈਨੂੰ ਕਹਿਤਾ ਵੀ ਸੰਤ ਨੂੰ ਆਏ ਨੂੰ ਪਾਣੀ ਵੀ ਨਾ ਪੁੱਛੀ, ਪ੍ਰਸ਼ਾਦਾ ਨਾ ਪੁੱਛੀ, ਨਹੀਂ ਤੈਨੂੰ ਕੁੱਟੂ ਮੈਂ ਬੁਲਾ ਕੇ। ਕਹਿੰਦੇ ਹੁਣ ਸੰਤ ਜਿਹੜਾ ਆਉਂਦਾ ਹੈ, ਕਹਿੰਦੇ ਆਹ ਮੋਹਲਾ ਲੈ ਲੈਂਦੇ ਨੇ, ਰੱਸੇ ਨਾਲ ਬੰਨ੍ਹ ਕੇ ਕੁੱਟਦੇ ਨੇ, ਕਈਆਂ ਦੇ ਵਿਚਾਰਿਆਂ ਦੇ ਹੱਡ ਤੋੜਦੇ, ਮੈਂ ਮਸਾਂ ਛਡਾਉਣੀਆਂ ਤੇ ਹੁਣ ਆਉਣ ਵਾਲੇ ਹੀ ਹੁੰਦੇ। ਉਧਰੋਂ ਉਹ ਆ ਰਹੇ ਸੀ, ਉਹਨੇ ਦੇਖ ਲਏ, ਉਹ ਕਾਹਲੀ ਕਾਹਲੀ ਦੂਏ ਰਸਤੇ ਨੱਠ ਚੱਲਿਆ। ਇਹਨੇ ਨੂੰ ਸੰਤ ਜੀ ਵੀ ਆ ਗਏ, ਕਹਿੰਦੇ ਕੋਈ ਮਹਾਤਮਾ ਤਾਂ ਨੀ ਆਏ? ਕਹਿੰਦੇ ਆਏ ਸੀ। ਕਹਿੰਦੇ ਕੀ ਪ੍ਰਸ਼ਾਦ ਪਾਣੀ ਛਕਿਆ? ਕਹਿੰਦੇ ਪ੍ਰਸ਼ਾਦਾ ਦਾ ਕਹਿੰਦੇ ਅਸੀਂ ਛਕਣਾ ਨੀ, ਆ ਮੋਹਲਾ ਤੇ ਰੱਸੀ ਮੰਗਦੇ ਸੀ, ਮੈਂ ਲੈ ਕੇ ਆਈ ਆ, ਜਰਾ ਕੁ ਦੇਰ ਹੋ ਗਈ। ਕਹਿੰਦੇ ਦੇਰ ਕਿਉਂ ਕਰੀਏ? ਆਏ ਕਹਿੰਦੇ ਮਰੋੜਾ ਜਿਹਾ ਮਾਰ ਕੇ ਤੁਰ ਗਏ ਨੇ, ਉਹ ਜਾਂਦੇ ਨੇ। ਕਹਿੰਦੇ ਉਹ ਸੰਤ ਜਿਉਂ ਚੱਕਿਆ ਮਗਰ ਉਹ ਹਾਕਾਂ ਮਾਰਦਿਆਂ, ਸੰਤ ਜੀ ਠਹਿਰ ਜਾਓ ਠਹਿਰ ਜਾਓ, ਉਹਨੇ ਕਿਹਾ ਵੀ ਮੋਹਲਾ ਹੱਥ ਜਾ, ਰੱਸਾ ਵੀ ਫੜੀ ਆਉਂਦਾ ਤਾਂ ਬੰਨੂ ਮੈਨੂੰ। ਉਹ ਸੰਤ ਮੂਹਰੇ ਮੂਹਰੇ ਤੇ ਉਹ ਪਿੱਛੇ ਪਿੱਛੇ, ਅਖੀਰ ਫਫਾ ਲਿਆ ਨੱਠ ਨੱਠ ਕੇ। ਉਹ ਕਹਿੰਦਾ ਲੈ ਬਈ ਤੂੰ ਮੇਰੇ ਸਿਰ 'ਚ ਨਾ ਮਾਰੀ, ਦੇਖ। ਕਹਿੰਦਾ ਮੈਨੂੰ ਬੰਨੀ ਨਾ ਕਿ ਤੈਨੂੰ ਕੀ ਹੋ ਗਿਆ? ਕਹਿੰਦਾ ਕੀ ਗੱਲ ਕੀ? ਕਹਿੰਦਾ ਤੁਸੀਂ ਨਾਲੇ ਮੋਹਲਾ ਮੰਗਿਆ ਹੈ ਤੇ ਨਾਲੇ ਰੱਸਾ ਮੰਗਿਆ ਹੈ ਤੇ ਹੁਣ ਤੁਸੀਂ ਛੱਡ ਕੇ ਕਿਉਂ ਜਾ ਰਹੇ ਹੋ? ਜੇ ਦੇਰ ਹੋ ਗਈ ਤਾਂ ਕੀ ਫਰਕ ਪੈਂਦਾ? ਉਹ ਲੈ ਤਾਂ ਆਈ ਨਾ, ਮਾੜਾ ਜਿਹਾ ਦੇਰ ਹੋ ਗਈ, ਤੁਸੀਂ ਗੁੱਸਾ ਕਰਕੇ ਆ ਗਏ। ਕਹਿੰਦੇ ਮੈਂ ਨਹੀਂ ਗੁੱਸਾ ਕਰਕੇ ਆਇਆ, ਉਹ ਤਾਂ ਕਹਿੰਦੀ ਸੀ ਵੀ ਸੰਤ ਜੀ ਅੱਜ ਕੱਲ੍ਹ ਪਹਿਲਾਂ ਬੰਨ ਲੈਂਦੇ ਨੇ ਰੱਸੇ ਨਾ, ਫਿਰ ਮੋਹਲਿਆਂ ਨਾਲ ਘੁੱਟਦੇ ਨੇ। ਕਹਿੰਦਾ ਅੱਛਾ, ਤਾਂ ਤਾਂ ਕਹਿੰਦਾ ਬਾਸ ਬੁਰਾ ਕਰਿਆ, ਵਾਪਸ ਆ ਗਏ। ਕਹਿੰਦੇ ਕੀ ਗੱਲ ਕਰੀਏ? ਕਹਿੰਦੀ ਮੈਂ ਤੁਹਾਨੂੰ ਦੱਸਦਾ ਨਾ ਵੀ ਤੁਸੀਂ ਮੈਨੂੰ ਮਾਇਆ ਮਾਇਆ ਕਰੀ ਜਾਵਾਂ, ਜੇ ਮੈਂ ਮਾਇਆ ਬਣ ਜਾਵਾਂ ਤੁਹਾਡਾ ਸੰਤ ਕੋਣਾ ਕੁਛ ਨਾ ਚੱਲੇ, ਮੈਂ ਤੁਹਾਨੂੰ ਦੋ ਦਿਨਾਂ 'ਚ ਬਦਨਾਮ ਕਰਕੇ ਰੱਖ ਲੈਂਦਾ, ਗੱਲਾਂ ਹੀ ਕਰਨੀਆਂ। ਸੋ ਇਸ ਤਰ੍ਹਾਂ ਇਹ ਸਹਾਇਤਾ ਵੀ ਕਰਦੀ ਹੈ ਸਾਧਸੰਗ ਦੀ। ਸੰਤਾਂ ਦੇ ਕੋਲ ਗੱਡੀਆਂ ਨੇ, ਛੇਤੀ ਛੇਤੀ ਜਾ ਸਕਦੇ ਨੇ, ਇੱਕ ਇੱਕ ਦਿਨ 'ਚ ਕਹਿ ਕਹਿ ਦੀਵਾਨ ਲਾ ਸਕਦੇ, ਨਾ ਹੋਣ ਪੈਦਲ ਤੁਰੇ ਬਾਜੇ ਚੱਕਣੇ ਹੀ ਔਖੇ ਹੋ ਜਾਂਦੇ। ਸੋ ਐਸਾ ਨਹੀਂ ਵੀ ਇਹ ਮਾੜੀ ਹੈ, ਸਹੀ ਖਰਚੀ ਹੋਈ ਇਹ ਸਹਾਇਕ ਹੈ, ਰੱਬ ਨੂੰ ਮਿਲਾ ਦਿੰਦੀ ਹੈ। ਜੇ ਇਹਦੀ ਗਲਤ ਵਰਤੋਂ ਹੋਵੇ ਤਾਂ ਇਹ ਪਰਮੇਸ਼ਰ ਤੋਂ ਤੋੜ ਦਿੰਦੀ ਹੈ, ਪਰ ਇੱਕ ਮਾਇਆ ਹੋਰ ਹੈ, ਇਹ ਤਾਂ ਪੈਸੇ ਦੀ ਗੱਲ ਹੈ, ਇਸਤਰੀ ਦੀ ਗੱਲ ਹੈ। ਇੱਕ ਮਾਇਆ ਹੋਰ ਹੈ ਜਿਹੜੀ ਦਿਸਦੀ ਨਹੀਂ ਹੈ ਅੱਖਾਂ ਨਾਲ, ਉਹਨੂੰ ਅਗਿਆਨ ਕਹਿੰਦੇ ਨੇ। ਉਹਨੇ ਸਭ ਤੋਂ ਬੁਰਾ ਕੰਮ ਇਹ ਕਰਿਆ ਹੋਇਆ ਵੀ ਵਾਹਿਗੁਰੂ ਨਾਲ ਪਿਆਰ ਨਹੀਂ ਪੈਣ ਦਿੰਦੀ, ਆਪਣੇ ਨਾਲ ਹੀ ਰੱਖਦੀ ਹੈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ
ਤੁਮਰੇ ਚਰਨ ਸਾਰੇ ਜੀ ਇਨ ਮਾਇਆ ਜਗਦੀ ਸਾਰੇ
जगदीश गोसाई तुमरे चरण विसाई। किंचित प्रीत ना उपजे जन को जन कहा करे विचारे। महाराज कहते आ जड़ी माया ना ए सारे नालों खतरनाक ए। वाहगुरु हाजर नाजर है सारे छोटे मेरे आले दुआले पर रेंदे ही वाहगुरु चा पर फिर भी वाहगुरु याद नहीं है ना दिसदा ना उहदे नाल प्यार करना। सो ये माया परवल है इनू अंदर बचनी कहते ने। इहदे बारे गल करनी औखी इन्नी शक्तिशाली है कि आदमी नूं पता ही नहीं लगता। कृष्ण महाराज ने अर्जुन ते माया पाई अर्जुन भुले गया भी मेरा नाम अर्जुन बिल्कुल भुल गया याद ही नहीं आता समासद है। कृष्ण कहते मैं कृष्ण हाँ तू होश विच आ। कहता किहड़ा कृष्ण उन्हों का 300 साल हो गए हुए। गुरु नानक पातशाह लाहौर रावी के कंधे बैठे संगत आउंदियां ने ते उत्थे महाराज को एक बच्चा आंदा नौजवान 21 साल का बड़ी सेवा कर रहा ते उहदा नाम है मुल्तानी राम। एक दिन महाराज जी नूं पिछों रह गया संगत ते कहिंदा सच्चे पातशाह मैनूं माया माया करी जांदे ने तुसीं भी माया कहिंदे हो सत भी कहिंदे ने मैनूं दिखा तां दो कही जी हुंदी है। महाराज कहिंदे की करना देख के उहदे च भुल जांदा होर की है। माया दा लक्षण इही है इह माया जितार विसरे मोह उपजे भौ दूजा लाया। माया करके जीव नूं अपना नहीं पता मैं कौन आ शरीर समझी जांदा 3.5 हथ दा इहनूं नहीं पता मन तू जोत सरूप है अपना मूल पछाण किन्ना ही समझाई जा समझदा। हर रोज महाराज नूं आही गल कहिंदा वी महाराज माया तां दिखा दो। महाराज कहिंदे जा इशनान करिया। रावी दे कंढे बैठे सी कपड़े ला के रखते भी महाराज मेरे बस्तर हैं आ कमंडल है नाल साथी इशनान करदे सी दोस्त सीगे कहिंदा लै वी आ मेरे कपड़े सांभ। वो कहिंदे फिक्र ना कर। वो जद पानी च बड़िया उस वेले एक मच्छ ने निकल लिया। मच्छ चल पिया रावी दे नाल नाल मुल्तान जाके निकले। उसे जाके मुंह चो कढ़दा ते छोटा जा बच्चा बना के खड़ निकल जा। उथे एक सेठ ते सेठानी नहाउण आए हुए सी। उन्होंने देखिया वा बच्चा कंढे ते प्यार हुंदा है साडे औलाद नहीं आपां क्यों ना इहनूं बना लईए अपना पुत्र। उन्होंने उसनूं अपना पुत्र बना लिया पढ़ाया लिखाया ते उन्होंने भी नौ मुल्तानी मल्ले रखता ब्याह करता। इधर भी ब्याह होया हुआ सी जिथे मरिया उधर ब्याह करता बच्चे हो गए ते पिता ने कहा भी बेटा हुण तूं काम करिया कर। बड़ा सोचीवान सी बहुत बिजनेस चलाई ते ईमानदार इन्ना लोग ईमानता रखते सी। एक हरी राम संत उन्हें आके इन्हां कोल 100 मोहर रख दी। कहिंदा लै भई मुल्तानी वल ते मैं जाना तीर्थ यात्रा कर जे तां मैं जिउंदा आ गया तां मैं लै लूंगा जे मर गया तूं इन्हां नूं पुन्नदान कर आप ना रख। कहिंदा ठीक है। वह पेटी दे थले रख दी। 21 साल का हो गया तो इधरले पासे एक दिन इशनान करने जाता उथे पानी च डुब गया। वह मच्छ ने निकल लिया निकलिया होया लिया के लाहौर कट दिता। वह जब बाहर कटिया पानी तो बाहर निकलिया दौरा भरा होया पाया भी किथे आ गया नाल दे कहते की गल तेन कुछ बहम हो गया तू तो हमने नहाउण बड़िया पानी च। वो मुल्तानी मल की हो गया कहिंदा नौ दा मेरा मुल्तानी मल है मैं किथे है। कहिंदे लाहौर। मैं तां कहिंदा मुल्तान दा। वो कहिंदे आ कपड़े किहदे ने। कहिंदा कपड़े मेरे ही लगदे ने आ भी जुत्ती भी मेरी लगदी है सब मेरा लगदा पर मैं तां भाई मुल्तान दा रोण लग गया अपने बच्चिआं नूं याद करके। मेरे उत्थे बच्चे ने मां बाप आ गए महाराज दे दर्शन करन आए हुए सी। मां बाप कहिंदे बेटा तैनूं की हो गया नहाउण तां तूं हुणे गया अजे तैनूं हो की गया। कहिंदा मैं नहीं थोड़ा पुत्र मेरे मां बाप तां होर ने। रौला पै गया बहुत रौला पिया होया तां वो लै गए घर। कहिंदे तेरी आ स्त्री है। कहिंदा है तां मेरी पर मेरी तां होर है बच्चा है तेरा। कहिंदा ये बच्चा मेरा पर मेरा बच्चा तां होर है। समझ नहीं आती। कहिंदे पागल हो गया मानते नहीं इलाज करते ने डाक्टर दिखाते ने भी दिमाग नूं कुछ हो गया। कहते तू नहाँ बढ़िया पानी च नहा के तू निकले है तू इनी छेती बेसुरत हो गया। कहिंदा मेरे तो उत्थे उधर वो संत आ गया आके उहदे मां बाप नूं कहण लग्या भी मेरा 100 मोहर मैं रखी सी मान तो दो लड़का किथे है। कहिंदे वो तो पानी च डुब गया। कहिंदा मेरी मोहर सी। वो कहिंदे सानू नहीं पता। ਬਥੇਰਾ ਜ਼ੋਰ ਲਾਇਆ, ਉਹ ਕਹਿੰਦੇ ਜਦ ਪਤਾ ਹੀ ਨਹੀਂ ਅਸੀਂ ਦਈਏ ਕਿੱਥੋਂ। ਅਖੀਰ ਚੱਲਦਾ ਚੱਲਦਾ ਲਾਹੌਰ ਆ ਗਿਆ, ਉੱਥੇ ਹੱਟੀ ਦੇ ਬੈਠਾ ਦੇਖ ਲਿਆ, ਕਹਿੰਦਾ ਮੁਲਤਾਨੀ ਮੱਲ ਉਹਨੇ ਵੀ ਪਛਾਣ ਲਿਆ। ਕਹਿੰਦਾ ਸੰਤ ਜੀ ਤੁਸੀਂ ਆ ਗਏ? ਕਹਿੰਦਾ ਹਾਂ। ਕਹਿੰਦੇ ਤੂੰ ਇੱਥੇ ਬੈਠਾ? ਕਹਿੰਦਾ ਮੈਨੂੰ ਖਬਰ ਨਹੀਂ ਕੀ ਹੋ ਗਿਆ। ਕਹਿੰਦਾ ਇੱਥੇ ਵੀ ਮੈਂ ਆ, ਉੱਥੇ ਵੀ ਮੈਂ ਆ। ਕਹਿੰਦੇ ਮੋਹਰ ਸੀ ਮੈਂ ਰੱਖੀ, ਕਹਿੰਦਾ ਪੇਟੀ ਦੇ ਥੱਲੇ ਆਇਆ, ਮੈਂ ਚਿੱਠੀ ਲਿਖ ਦਿੰਦਾ। ਚਿੱਠੀ ਲਿਖਦੇ ਮਾਂ ਬਾਪ ਨੂੰ ਜਾ ਕੇ ਦਿਖਾਈ, ਮਾਂ ਬਾਪ ਨੇ ਪੜ੍ਹੀ, ਉਹ ਕਹਿੰਦੇ ਇਹ ਤਾਂ ਸਾਡੇ ਮੁੰਡੇ ਦੇ ਹੀ ਅੱਖਰ ਨੇ। ਉਹ ਮੋਹਰਾਂ ਵੀ ਲੱਭ ਗਈਆਂ ਪੇਟੀ ਦੇ ਥੱਲਿਓ, ਤੇ ਮਾਂ ਬਾਪ ਵੀ ਆ ਗਏ। ਇੱਧਰ ਜਦ ਮੋਹਰ ਨਾ ਲੱਭੀ, ਉਹਨਾਂ ਚਿਰ ਚ ਉਹਨੇ ਦਾਵਾ ਕਰਤਾ, ਦਾਵਾ ਹੋਇਆ ਤਾਂ ਹੈਰਾਨ ਹੋਈ ਜਾਵੇ। ਨਵਾਬ ਦੇ ਕੋਲ, ਲਾਹੌਰ ਦੇ ਨਵਾਬ ਕੋਲ ਕੇਸ ਚਲਿਆ ਗਿਆ। ਨਵਾਬ ਸੀ ਚੰਗਾ, ਉਹ ਕਹਿੰਦਾ ਵੀ ਮੈਂ ਕੀ ਕਰਾਂ, ਇਹ ਕੇਸ ਮੇਰੇ ਸਮਝ ਨਹੀਂ ਆਉਂਦਾ, ਨਾਲੇ ਇਹ ਬੰਦਾ ਮੁਲਤਾਨ ਦਾ, ਨਾਲੇ ਲਾਹੌਰ ਦਾ, ਇੱਥੇ ਵੀ ਕਾਗਜ਼ਾਂ ਚ ਨਾਂ ਹੈ, ਉੱਥੇ ਵੀ ਨਾਂ, ਉੱਥੇ ਵੀ 21 ਸਾਲ ਦਾ, ਉੱਥੇ ਵੀ 21 ਸਾਲ ਦਾ, ਉੱਥੇ ਵੀ ਘਰਵਾਲੀ ਦਾ ਹੀ ਨਾਂ ਹੈ, ਉੱਥੇ ਵੀ ਆਹੀ ਨਾਂ, ਇੱਥੇ ਮਾਂ ਬਾਪ ਦਾ ਹੀ ਨਾਂ ਹੈ, ਇੱਥੇ ਵੀ ਮਾਂ ਬਾਪ ਦਾ ਹੀ, ਮੈਂ ਫੈਸਲਾ ਕੀ ਕਰਾਂ। ਅਖੀਰ ਉਹ ਸੰਤ ਆ ਗਿਆ, ਸੰਤ ਨੂੰ ਦੇਖ ਕੇ ਕਹਿਣ ਲੱਗਿਆ ਮੈਨੂੰ ਤੋੜਦਾ ਫਿਰਦਾ? ਕਹਿੰਦਾ ਹਾਂ। ਕਹਿੰਦਾ ਪੈਸੇ ਤਾਂ ਉੱਥੇ ਪਏ। ਅਖੀਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਗਿਆ ਨਵਾਬ, ਵੀ ਸਾਨੂੰ ਸਮਝ ਨਹੀਂ ਆਉਂਦੀ ਵੀ ਗੱਲ ਕੀ ਹੈ। ਮਹਾਰਾਜ ਕਹਿੰਦੇ ਕੁਛ ਨਹੀਂ ਗੱਲ, ਜਾ ਕਹਿੰਦੇ ਇਸ਼ਨਾਨ ਕਰਿਆ, ਗੱਲ ਦਾ ਪਤਾ ਲੱਗੀ। ਜਦ ਇਸ਼ਨਾਨ ਕਰਿਆ, ਨਾ ਉੱਥੇ ਕੋਈ ਨਵਾਬ ਬੈਠਾ, ਨਾ ਸੰਤ ਬੈਠਾ, ਨਾ ਮਾਂ ਬਾਪ ਬੈਠੇ ਨੇ, ਕੋਈ ਨਹੀਂ, ਇਕੱਲੇ ਗੁਰੂ ਨਾਨਕ ਸਾਹਿਬ ਬੈਠੇ ਨੇ, ਭਾਈ ਮਰਦਾਨਾ, ਭਾਈ ਬਾਲਾ ਬੈਠੇ ਨੇ। ਕਹਿੰਦੇ ਆ ਜਾ। ਕਹਿੰਦਾ ਮਹਾਰਾਜ ਕਿੱਥੇ ਚਲੇ ਗਏ? ਮਾਂ ਬਾਪ ਸਾਰੇ ਇੱਥੇ ਬੈਠੇ ਸੀ। ਕਹਿੰਦੇ ਮੁਲਤਾਨੀ ਕੁਝ ਵੀ ਨਹੀਂ, ਅਸੀਂ ਮਾਇਆ ਪਾਈ ਸੀ ਤੇਰੇ ਤੇ। ਇਹ ਮਾਇਆ ਨੇ ਤੈਨੂੰ ਕਿੰਨਾ ਭੁਲਾਤਾ, ਨਾ ਤੂੰ ਮਾਂ ਬਾਪ ਨੂੰ ਯਾਦ ਰੱਖੇ, ਨਾ ਤੈਨੂੰ ਆਪਣੇ ਆਪ ਦਾ ਪਤਾ। ਕਹਿੰਦੇ ਪ੍ਰੇਮੀਆਂ, ਆਹ ਮਾਇਆ ਸੰਸਾਰ ਦੇ ਉੱਤੇ ਰੱਬ ਨੇ ਪਾਈ ਹੋਈ ਹੈ, ਤੇ ਰੱਬ ਨੇ ਪਾ ਕੇ ਸਾਰਿਆਂ ਨੂੰ ਭੁਲਾਤਾ, ਆਪਣੇ ਆਪ ਨੂੰ ਨਹੀਂ ਜਾਣਦੇ, ਆਪਣਾ ਸਰੂਪ ਕੀ ਹੈ ਇਹਨੂੰ ਭੁੱਲੀ ਬੈਠੇ। ਸੋ ਮਹਾਰਾਜ ਕਹਿੰਦੇ ਇਹਨ ਮਾਇਆ ਜਗਦੀਸ਼ ਗਸਾਈ, ਤੁਮਰੇ ਚਰਨ ਵਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਵਿਚਾਰ। ਸੋ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ, ਭਾਈ ਲਹਿਣਾ ਜੀ ਨੇ ਮਹਾਰਾਜ ਦੇ ਬਚਨ ਸੁਣੇ, ਕਹਿੰਦੇ ਮਹਾਰਾਜ ਫਿਰ ਇਹਦਾ ਰੂਪ ਕੀ ਹੋਇਆ, ਇਹਦਾ ਰੂਪ ਕੀ ਹੋਇਆ? ਮਹਾਰਾਜ ਕਹਿੰਦੇ ਦੇਖ ਭਾਈ ਲਹਿਣਾ, ਆਹ ਸੰਸਾਰ ਕੀ ਹੈ? ਇਹ ਸੰਸਾਰ ਸਾਰਾ ਹੀ ਵਾਹਿਗੁਰੂ ਦਾ ਰੂਪ ਹੈ। ਬਰਮ ਦੀਸੇ ਬਰਮ ਸੁਣੀਏ, ਇੱਕ ਇੱਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣ। ਕਹਿੰਦੇ ਹੈਗਾ ਇੱਥੇ ਵਾਹਿਗੁਰੂ ਹੀ, ਹੋਰ ਇੱਥੇ ਕੋਈ ਨਹੀਂ ਹੈਗਾ। ਲੇਕਿਨ ਇਹ ਮਾਇਆ ਪੈਣ ਕਰਕੇ ਇਹ ਆਪਣੇ ਆਪ ਨੂੰ ਵੀ ਭੁੱਲ ਗਿਆ, ਤੇ ਰੱਬ ਜਿਹੜਾ ਹੈ ਇਹਦੇ ਨਾਲ ਰਹਿੰਦਾ ਹਰ ਵਕਤ, ਉਹਨੂੰ ਵੀ ਭੁੱਲ ਗਿਆ, ਇਹਨੂੰ ਪਤਾ ਹੀ ਨਹੀਂ ਲੱਗਦਾ। ਜਦ ਪੁੱਛੋ ਤੂੰ ਕੌਣ ਹੈ, ਕਹਿੰਦਾ ਹਾਂ ਮੈਂ ਸਾਹਮਣੇ ਖੜਾ, ਇਹ ਤਾਂ 3.5 ਰਾਤ ਦੀ ਤੇਰੀ ਦੇਹ ਖੜੀ ਹੈ, ਤੂੰ ਤਾਂ ਨਹੀਂ ਹੈ। ਆਹ ਗੱਲ ਅਸੀਂ ਅੱਜ ਤਾਈਂ ਸੁਣੀ ਨਹੀਂ ਵੀ ਮੈਂ ਨਹੀਂ ਹਾਂ, ਮੈਂ ਤਾਂ ਇਹਨੂੰ ਮੈਂ ਕਹਿੰਦਾ ਹਾਲ ਤੱਕ। ਮਹਾਰਾਜ ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਇਹਨੂੰ ਤਰਨਾ ਬਹੁਤ ਔਖਾ, ਕੋਈ ਬਿਰਲਾ ਹੈ ਜਿਹੜਾ ਤਰ ਨਹੀਂ ਸਕਦਾ। ਜੇ ਤਾਂ ਪੂਰਾ ਗੁਰੂ ਮਿਲ ਜਾਵੇ ਤਾਂ ਤਰਿਆ ਜਾਂਦਾ, ਨਹੀਂ ਨਹੀਂ ਤਰ ਹੁੰਦਾ ਹੈ। ਪੜ੍ਹ ਲਓ
ਬਿਨਾਂ ਗੁਰਾਂ ਤੋਂ ਤਰਿਆ ਨਹੀਂ ਜਾਣਾ, ਮਾਇਆ ਵਾਲਾ ਸਾਗਰਿਆ ਤੇਰਾ। Thank you.
ਅੱਗ ਦਾ ਸਮੁੰਦਰ ਹੋਵੇ, ਕੋਈ ਤਰ ਸਕਦਾ ਨਾ ਜਹਾਜ਼ ਲੰਘ ਸਕਦਾ ਨਾ ਕੋਈ ਬੇੜੀ ਲੰਘ ਸਕਦੀ ਹੈ, ਕੇਵਲ ਗੁਰੂ ਹੈ ਜਿਹੜਾ ਇਸ ਅੱਗ ਦੇ ਸਾਗਰ ਚੋਂ ਨਹੀਂ ਜਾ ਸਕਦਾ। ਮਹਾਰਾਜ ਫਰਮਾਨ ਕਰਦੇ ਆ ਕਿ ਮਹਾਂ ਅਗਾਹ ਅਗਨ ਕਾ ਸਾਗਰ ਗੁਰ ਬਹੁਤ ਤਾਰੇ ਰਤਨਗ, ਕੇਵਲ ਗੁਰੂ ਦਾ ਜਹਾਜ਼ ਜਿਹੜਾ ਹੈ ਉਹ ਇਸ ਦੇ ਵਿੱਚੋਂ ਲੰਘ ਸਕਦਾ ਹੈ, ਬਾਕੀ ਨਹੀਂ। ਦੁੱਤਰ ਅੰਧ ਵਿਖਮੇ ਮਾਇਆ, ਜੇ ਸਮੁੰਦਰ ਚ ਜਹਾਜ਼ ਚੱਲਦੇ ਨੇ ਉੱਥੇ ਚਾਨਣਾ, ਤਾਰਿਆਂ ਦੀ ਸੇਧ ਹੈ, ਨੌਰਥ ਪੋਲ ਦੀ ਉੱਥੇ ਘੜੀ ਲੱਗੀ ਹੋਈ ਹੈ ਜਿਹੜੀ ਸਿਮਤ ਦੱਸੀ ਜਾਂਦੀ ਹੈ ਵੀ ਹੁਣ ਤੂੰ ਕਿੱਧਰ ਨੂੰ ਜਾ ਰਿਹਾ, ਹੁਣ ਕਿੱਧਰ ਨੂੰ ਜਾ ਰਿਹਾ। ਸੋ ਇਹ ਗੁਰੂ ਕੋਲ ਹੈ ਸਾਰੀ ਚੀਜ਼। ਦੁੱਤਰ, ਦੁੱਤਰ ਕਹਿੰਦੇ ਨੇ ਜਿਹੜਾ ਤਰੇ ਨਾ ਹੋਵੇ, ਅੰਧ ਨੇਰ ਗਵਾਰ ਵਿਖਮੇ ਮਾਇਆ, ਬਹੁਤ ਹੀ ਔਖੀ ਹੈ। ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ, ਜੇ ਪੂਰਾ ਗੁਰੂ ਮਿਲ ਜਾਵੇ ਤਾਂ ਇਹ ਨੇਤਰਾਂ ਦੇ ਉੱਤੇ ਮੋਤੀਆ ਬਿੰਦ ਪਿਆ ਹੋਇਆ ਸਾਡੇ ਸਾਰਿਆਂ ਦੇ, ਸਾਰੇ ਜਿੰਨੇ ਬੈਠੇ ਨੇ, ਕੋਈ ਬਿਰਲਾ ਹੋਣਾ ਜਿਹਦੇ ਨਹੀਂ ਪਿਆ। ਮੋਤੀਏ ਦੇ ਵਿੱਚ ਕੀ ਹੁੰਦਾ, ਦਿਸਦਾ ਹੀ ਨਹੀਂ ਹੈ, ਐਂ ਅੰਧਕਾਰ ਛਾ ਗਿਆ ਅੱਖਾਂ ਚ। ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਕਿਤੇ ਗਿਆ ਨਹੀਂ, ਸਾਰਿਆਂ ਦੇ ਅੰਦਰ ਬਾਹਰ, ਕਾਏ ਰੇ ਮਨ ਖੋਜਣ ਜਾਈ, ਸਰਵਨਿਵਾਸੀ ਸਦਾ ਲਿਪ ਤੋਹੇ ਸੰਗ ਸਮਾਈ, ਪੋਪ ਮਤ ਜੋ ਬਾਸ ਵਸਤਾ ਹੈ ਮੁਕਰ ਮੈਂ ਜੈਸੇ ਛਾਈ, ਜੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ, ਬਾਹਰ ਭੀਤਰ ਏਕੋ ਜਾਨਾ ਇਹ ਗੁਰ ਗਿਆਨ ਬਥਾਈ, ਕਹੋ ਨਾਨਕ ਬਿਨ ਆਪਾ ਜੀ ਨੇ ਮਿਠੇ ਨਾ ਭਰਮ ਕੀਤਾ। ਵਾਹਿਗੁਰੂ ਅੰਦਰ ਵੀ ਬਾਹਰ ਵੀ, ਆਦਮ ਮਹਾਰਾਜ ਤਾਂ ਝੂਠ ਨਹੀਂ ਬੋਲਦੇ। ਗੁਰੂ ਕਹਿੰਦਾ ਹੈ ਲੇਕਿਨ ਕੀ ਗੱਲ ਹੈ, ਮੋਤੀਆ ਹੋਇਆ, ਕਹਿੰਦੇ ਸੁਰਮਾ ਲੈ ਲੈ ਗੁਰੂ ਤੋਂ, ਗਿਆਨ ਅਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਗਟ। ਪਰ ਇਹ ਸੁਰਮਾ ਲੈਣ ਵਾਸਤੇ ਪਹਿਲਾਂ ਸਾਧਨ ਕਰਨੇ ਪੈਂਦੇ, ਪਹਿਲਾਂ ਤਾਂ ਗੁਰੂ ਧਾਰਨ ਕਰੋ। ਬਹੁਤ ਪ੍ਰੇਮੀ ਗੁਰੂ ਧਾਰਨ ਕਰਕੇ ਛੁੱਟੀ ਕਰ ਦਿੰਦੇ ਨੇ, ਜੀ ਗੁਰੂ ਵਾਲੇ ਬਣ ਗਏ, ਫੇਰ ਕੀ ਬਣ ਗਿਆ, ਗੁਰੂ ਵਾਲੇ ਤਾਂ ਬਣ ਗਏ ਕਹਾਂ, ਅੱਖਾਂ ਤਾਂ ਖੋਲੋ ਅੰਨੇ ਦੇ, ਅੱਖਾਂ ਕਿਵੇਂ ਖੁੱਲਣਗੀਆਂ। ਪਹਿਲਾਂ ਕਹਿੰਦੇ ਸਮਝੋ ਤਿੰਨ ਦੋਸ਼ ਨੇ, ਮਲ ਹੈ ਵਿਕਸ਼ੇਪ ਹੈ ਵਰਨ ਹੈ। ਮਲ ਤਾਂ ਕਹਿੰਦੇ ਨੇ ਮੈਲ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਇਆ ਸਿਆ, ਬੇਅੰਤ ਮਾੜੀਆਂ ਆਦਤਾਂ ਸਾਡੇ ਮਨ ਦੇ ਵਿੱਚ ਪਈਆਂ, ਚੁਗਲੀਆਂ, ਨਿੰਦਿਆ, ਈਰਖਾ, ਵਕੀਲੀ, ਆਸਾ, ਤ੍ਰਿਸ਼ਨਾ, ਬੇਅੰਤ ਚੀਜ਼ਾਂ, ਉਹਨਾਂ ਦੀ ਮੈਲ ਲੱਗੀ ਪਈ ਹੈ। ਜਿਹੜੇ ਮਾੜੇ ਕਰਮ ਕਰਦੇ ਆ ਨਾ, ਮੈਲ ਦੀਆਂ ਤਹਿਾਂ ਜੰਮੀ ਜਾਂਦੀ, ਉਹਨੇ ਮੈਲ ਨੇ ਸ਼ੀਸ਼ਾ ਧੁੰਦਲਾ ਕਰ ਦਿੱਤਾ। ਉਹ ਮੈਲ ਪਹਿਲਾਂ ਦੂਰ ਕਰ, ਉਹ ਸ਼ੁਭ ਕਰਮਾਂ ਨਾਲ, ਸੇਵਾ ਨਾਲ, ਬਾਣੀ ਪੜ੍ਹਨ ਨਾਲ, ਦਾਨ ਕਰਨ ਨਾਲ, ਨੇਵ ਕੰਮ ਕਰਨ ਨਾਲ ਇਹ ਤੇਰੀ ਮੈਲ ਦੂਰ ਹੋਏਗੀ। ਭਰੀਆ ਮਤ ਪਾਪਾਂ ਕੇ ਸੰਗ, ਉਹ ਧੁੱਪ ਹੈ ਨਾਮ ਹੈ ਕੇ ਰੰਗ, ਜਦ ਤੂੰ ਨਾਮ ਪਿਆਰ ਨਾਲ ਜਪੇਗਾ ਫੇਰ ਤੇਰੀ ਮੈਲ ਦੂਰ ਹੋ। ਫੇਰ ਅਗਲਾ ਦੋਸ਼ ਕੀ ਹੈ, ਕਹਿੰਦੇ ਉਹ ਹੈਗਾ ਵਿਕਸ਼ੇਪਤਾ। ਕਿੰਨੇ ਮੈਨੂੰ ਕਹਿੰਦੇ ਨੇ ਜੀ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ ਜੀ, ਮਨ ਜਾਂ ਬਾਣੀ ਪੜ੍ਹਦਿਆਂ ਛਾਲਾਂ ਹੀ ਮਾਰਦਾ, ਪਹਿਲਾਂ ਚੁੱਪ ਕਰਕੇ ਆਉਂਦਾ। ਨਹੀਂ ਪ੍ਰੇਮੀਆਂ, ਤੂੰ ਜਾਂ ਬਾਣੀ ਪੜ੍ਹਦਾ ਤੈਨੂੰ ਪਤਾ ਲੱਗ ਜਾਂਦਾ ਇਹਦੀਆਂ ਛਾਲਾਂ ਦਾ, ਨਹੀਂ ਤਾਂ ਤੂੰ ਇਹਦੇ ਨਾਲ ਹੀ ਨੱਠਿਆ ਪਿਆ, ਗੁਟਕਾ ਹੱਥ ਚ ਹੋਵੇ, ਤੁਕ ਮੂੰਹ ਚ ਹੋਵੇ, ਫਿਰ ਪਤਾ ਲੱਗ ਜਾਂਦਾ ਵੀ ਆਹ ਮੈਂ ਜਪਜੀ ਸਾਹਿਬ ਦਾ ਸਾਰਾ ਹੀ ਪੜ੍ਹ ਲਿਆ, ਕਦ ਪੜ੍ਹ ਲਈਆਂ ਪੌੜੀਆਂ। ਉਹ ਪਤਾ ਨਹੀਂ ਲੱਗਦਾ ਮਨ, ਉਹ ਤਾਂ ਨਹੀਂ ਲੱਗਦਾ ਕਿਉਂਕਿ ਵਿਕਸ਼ੇਪਤਾ ਹੈ, ਬਹੁਤੇ ਪਾਸੇ ਮਨ ਕੀ ਮੱਤੀ ਖਿੰਡੀਆਂ ਬਹੁਤ ਪਏ ਸਗਾ, ਜਿਵੇਂ ਖੂਹ ਵਿੱਚ ਪੁਰਾਣੇ ਜ਼ਮਾਨਿਆਂ ਚ ਪਾਣੀ ਕੱਢਦੇ ਹੁੰਦੇ ਲੱਜਾਂ ਦੇ ਨਾਲ, ਉੱਥੇ ਲਾਸਾਂ ਪੈ ਜਾਂਦੀਆਂ ਸੀ, ਗਰੂਬ ਪੈ ਜਾਂਦੇ ਸੀ ਉਹਦੇ ਵਿੱਚ, ਤੇ ਸਿਆਣੇ ਬੰਦੇ ਨੇ ਉਹਦੇ ਚੋਂ ਨਾ ਕੱਢਣਾ, ਉਹਨੇ ਉੱਪਰ ਰੱਖਣਾ ਜਿਹੜਾ ਦੋਹਾਂ ਦੇ ਵਿਚਾਲੇ ਹੁੰਦਾ ਵੀ ਇੱਥੋਂ ਕੱਢਣਾ ਪਾਣੀ, ਉਹ ਤੜਪ ਦੇ ਕੇ ਫੇਰ ਵਿੱਚ ਡੋਲ ਗਿਰ ਜਾਂਦੀ ਸੀ, ਡੋਲਦਾ ਵੀ ਪਾਣੀ ਡੁੱਲ ਜਾਂਦਾ ਸੀ। ਮਹਾਰਾਜ ਕਹਿੰਦੇ ਐ ਤੇਰੇ ਮਨ ਦੇ ਚ ਗਰੂਬ ਪਏ ਹੋਏ ਨੇ, ਧਾਰੀਆਂ ਪਈਆਂ ਹੋਈਆਂ ਨੇ, ਜਦ ਤੂੰ ਭਜਨ ਬੰਦਗੀ ਕਰਦਾ ਤੇਰਾ ਮਨ ਨਹੀਂ ਟਿਕਦਾ, ਉਹ ਦਲਮ ਕਰਕੇ ਉਹਦੇ ਚ ਗਿਰ ਜਾਂਦਾ, ਕਦੇ ਮੁਕੱਦਮਾ ਹੈਗਾ ਤਾਂ ਮੁਕੱਦਮੇ ਵੱਲ ਨੂੰ, ਜੇ ਖਾਦ ਨਹੀਂ ਮਿਲਿਆ ਖਾਦ ਵੱਲ ਨੂੰ, ਜੇ ਪਾਣੀ ਨਹੀਂ ਫਸਲ ਨੂੰ ਲੱਗਿਆ ਤਾਂ ਪਾਣੀ ਵੱਲ ਨੂੰ ਚਲਾ ਜਾਊਗਾ, ਜੇ ਕਿਸੇ ਬੱਚੇ ਨਾਲ ਰੌਲਾ ਤਾਂ ਉਧਰ ਨੂੰ ਚਲਾ ਜਾਊ, ਜੇ ਘਰ ਵਿੱਚ ਕਲੇਸ਼ ਆ ਉਧਰ ਨੂੰ ਚਲਾ ਜਾਊ। ਮਹਾਰਾਜ ਕਹਿੰਦੇ ਬਹੁਤ ਪਏ ਸਗਾ ਮਨ ਕੀ ਮੱਤੀ ਖਿੰਡੀਆਂ, ਫਿਰ ਕਿਵੇਂ ਮਨ ਟਿਕ ਜਾਏਗਾ, ਮਨ ਨਹੀਂ ਟਿਕਦਾ। ਸੋ ਉਹਨੂੰ ਟਿਕਾਉਣ ਵਾਸਤੇ ਪਹਿਲਾਂ ਨਾਮ ਦਾ ਜਾਪ ਹੁੰਦਾ, ਮੈਲ ਦੂਰ ਕਰਨ ਵਾਸਤੇ ਵਾਹਿਗੁਰੂ ਮੰਤਰ ਪੰਜ ਪਿਆਰਿਆਂ ਨੇ ਦੇਤਾ, ਵਾਹਿਗੁਰੂ 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 ਜਪੋ ਬੈਠ ਕੇ, ਫੇਰ ਜੀਭ ਦੇ ਨਾਲ ਜਪੋ, ਫੇਰ ਸਵਾਸ ਦੇ ਨਾਲ ਜਪੋ, ਜੀਭ ਬੰਦ ਹੋ ਜਾਂਦੀ ਆਪੇ, ਬਹੁਤ ਜਪਣ ਨਾ, ਲੱਖਾਂ ਵਾਰੀ ਜਪਣ, ਕਰੋੜਾਂ ਵਾਰੀ। ਜੇ ਲੰਘਣਾ ਇਸ ਰਸਤੇ ਤੇ ਬਚਪਨ ਦੇ ਵਿੱਚ 75,000 ਵਾਰੀ ਵਾਹਿਗੁਰੂ 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 ਕਹੇ ਜੇ ਕੋਈ, ਉਹਦਾ ਜਵਾਨੀ ਚ ਆ ਕੇ ਨਾਮ ਚੱਲ ਪੈਂਦਾ। ਹੁਣ ਮੈਨੂੰ ਕਈ ਕਹਿੰਦੇ ਜੀ ਨਾਮ ਚਲਾ ਦੋ, ਨਾਮ ਕਿਤੇ ਐਂ ਛੇਤੇ ਕੇ ਚੱਲਦਾ, ਇਹ ਤਾਂ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਤ ਕਰਨੀ ਪੈਂਦੀ ਹੈ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਰ, ਮੁਸ਼ਕਤਾਂ ਜਿਨ੍ਹਾਂ ਨੇ ਕਰ ਲਈਆਂ ਨੇ ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ। ਨਾਮ ਐ ਨੀ ਬਣਦਾ ਬਈ ਬੈਠ ਗਏ ਦੋ ਘੰਟੇ ਬੈਠੇ ਅੱਧਾ ਉਂਗ ਕੇ ਨਗਾਤਾ, ਅੱਧਾ ਉਧਰ ਨੂੰ ਮਨ ਨੇ ਨੱਠ ਭੱਜ ਕੇ ਨਗਾਤਾ, ਐ ਨਾਮ ਨੀ ਮਨ ਚ ਵਸਣਾ। ਨਾਮ ਦੇ ਵਸਣ ਵਾਸਤੇ ਪਹਿਲਾਂ ਸਾਰਾ ਸਰੀਰ ਸੁੱਚਾ ਕਰਨਾ ਪੈਂਦਾ, ਮਨ ਸੁੱਚਾ ਕਰਨਾ ਪੈਂਦਾ, ਬੁੱਧੀ ਸੁੱਚੀ ਕਰਨੀ ਪੈਂਦੀ ਹੈ, ਫੇਰ ਜਾ ਕੇ ਨਾਮ ਮਨ ਚ ਵਸਦਾ, ਨਹੀਂ ਵਸਿਆ ਨੀ ਕਰਦਾ। ਇੰਨੀ ਨਹੀਂ ਵੀ ਨਾਲੇ ਤਾਂ ਕਲੇਸ਼ ਵਿੱਚ ਪਿਆ ਹੋਇਆ, ਨਾਲੇ ਜੀ ਨਾਮ ਮਨ ਚ ਵਸਾ ਦੋ। ਨਾਮ ਕਿਵੇਂ ਵਸਦੇ? ਸੇਵਾ ਕਰ, ਸਿਮਰਨ ਕਰ, ਜਦੋ ਜਹਿਦ ਕਰ, ਜਿਵੇਂ ਪੈਸੇ ਕਮਾਉਣ ਚ ਕਰਦਾ ਹੈ, ਨਾਮ ਨੂੰ ਮਨ ਚ ਵਸਾਉਣ ਵਾਸਤੇ ਕਰ, ਫੇਰ ਵਸ ਜਾਏਗਾ। ਸੰਤਾਂ ਨੂੰ ਮਿਲ, ਸੰਤ ਤਰੀਕਾ ਦੱਸੀ ਜਾਣਗੇ, ਜੁਗਤ ਦੱਸ ਦਿੰਦੇ ਨੇ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾ ਤਾਂ ਮੁਕਤ ਕੋ, ਸੰਤ ਜਪਾਵੇ ਨਾ। ਸੰਤਾਂ ਦੀ ਡਿਊਟੀ ਹੈ ਨਾਮ ਜਪਾਉਣ, ਸੋ ਐ ਲੰਘ ਨਹੀਂ ਸਕਦਾ। ਸੋ ਇਹ ਫਿਰ ਵਿਕਸ਼ੇਵਤਾ ਦੇ ਨਿਗਾਉਣ ਵਾਸਤੇ ਪਹਿਲਾਂ ਨਾਮ ਜਪੋ, ਰਸਨਾ ਨਾਲ ਜਪੋ, ਜਿੰਨਾ ਜਪ ਹੁੰਦਾ ਜਪੋ, ਛੇਤੀ ਛੇਤੀ ਜਪਦੇ ਹੋ ਛੇਤੀ ਛੇਤੀ ਜਪੋ, ਬਹੁਤ ਛੇਤੀ ਜਪਦੇ ਹੋ ਬਹੁਤ ਛੇਤੀ ਜਪੋ। ਕੋਸ਼ਿਸ਼ ਕਰੋ ਵੀ 75,000 ਵਾਰੀ ਵਾਹਿਗੁਰੂ ਵਾਹਿਗੁਰੂ ਸਵੇਰ ਤੋਂ ਸ਼ਾਮ ਤਾਈ ਕਹਿ ਲੈਣ। ਜੇ ਜਪਦਾ ਹੈ ਮੂਲ ਮੰਤਰ ਤਾਂ 100 ਮਾਲਾ ਮੂਲ ਮੰਤਰ ਦੀਆਂ, 108 ਮਾਲਾ ਮੂਲ ਮੰਤਰ ਦੀਆਂ ਸਵੇਰ ਤੋਂ ਸ਼ਾਮ ਤਾਈ ਕਹਿਣੀਆਂ, ਤਾਂ ਇਹ ਰਸਤਾ ਲੱਭਣਾ ਨਹੀਂ ਲੱਭਦਾ ਨਹੀਂ। ਫੇਰ ਜਦ ਇੰਨਾ ਹੋ ਜਾਂਦਾ ਫਿਰ ਜੀਭ ਵੇਲਣ ਤੇ ਹਟ ਜਾਂਦੀ ਹੈ, ਸਵਾਸ ਤੇ ਆ ਜਾਂਦਾ, ਸਵਾਸ ਤੋਂ ਚਲਿਆ ਗਿਆ ਕੰਠ ਚ ਆ ਜਾਂਦਾ, ਫਿਰ ਹਿਰਦੇ ਚ ਆ ਜਾਂਦਾ, ਫਿਰ ਨਾਭੀ ਚ ਆ ਜਾਂਦਾ, ਫਿਰ ਆਗਿਆ ਚੱਕਰ ਚ ਆ ਜਾਂਦਾ, ਤ੍ਰਿਪਟੀ ਚ ਆ ਜਾਂਦਾ। ਨਾ ਜਦੋਂ ਆਗਿਆ ਚੱਕਰ ਚ ਜਾਂਦੇ ਹਾਂ ਇੱਥੇ ਅਵਸਥਾ ਬਦਲਦੀ ਹੈ, ਇੱਥੇ ਧਿਆਨ ਆਉਂਦਾ, ਗੁਰ ਕੀ ਮੂਰਤ ਮਨਵੇਂ ਧਿਆਨ। ਜਦੋਂ ਗੁਰੂ ਦੀ ਮੂਰਤ ਦਾ ਧਿਆਨ ਕਰਾਂਗੇ, ਚਾਰ ਕਿਸਮ ਦੀ ਮੂਰਤ ਹੈ ਗੁਰੂ ਦੀ। ਇੱਕ ਤਾਂ ਜਿਹਾ ਜਿਹਾ ਗੁਰੂ ਦਿਸਦਾ ਉਹ ਜੀ, ਇੱਕ ਹੋਇਆ ਕਰਦਾ ਗੁਰਮੂਰਤ, ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਦਾ ਧਿਆਨ ਕਰਨਾ, ਸਾਊਂਡ ਦਾ ਜਿਹਨੂੰ ਧੁਨ ਕਹਿੰਦੇ। ਇੱਕ ਹੋਇਆ ਕਰਦਾ ਉਹਦੀ ਉਹਨੂੰ ਪਰਮੇਸ਼ਰ ਨੂੰ ਜੋਤੀ ਸਰੂਪ ਜਾਣ ਕੇ ਜੋਤੀ ਦਾ ਧਿਆਨ ਕਰਨਾ। ਚੌਥਾ ਹੋਇਆ ਕਰਦਾ ਉਹਨੂੰ ਪਰਿਪੂਰਨ ਜਾਣ ਕੇ ਉਹਦੇ ਵਿੱਚ ਧਿਆਨ ਦੇ, ਅਹੰਗਰੇ ਧਿਆਨ ਕਹਿੰਦੇ ਨੇ। ਫੇਰ ਉਹਦੇ ਬਾਅਦ ਚੌਥੀ ਆਖਰੀ ਦਹਿ ਜਾਂਦਾ ਉਹ ਹੈਗਾ ਜਿਹਨੂੰ ਵਿਕਸ਼ੇਪਤਾ ਤੇ ਅਵਰਨ ਕਹਿੰਦੇ ਨੇ। ਪੜਦਾ, ਪੜਦਾ ਜਿਹੜਾ ਹੈ ਉਹ ਗਿਆਨ ਹੈ, ਜੀਵ ਨੂੰ ਪਤਾ ਨਹੀਂ ਲੱਗਦਾ ਮੈਂ ਕੌਣ, ਉਹ ਪੂਰਾ ਗੁਰੂ ਇਸ ਨੂੰ ਦੱਸਦਾ, ਗੁਰੂ ਤੇ ਬਗੈਰ ਨਹੀਂ ਉਹ ਪੜਦਾ ਹਟਿਆ ਕਰ। ਸੋ ਦੁੱਤਰ ਅੰਧ ਬਿਖਮੇ ਮਾਇਆ, ਗੁਰਪੂਰੇ ਪ੍ਰਗਟ ਮਾਰਗ ਦਿਖਾਇਆ। ਗੁਰੂ ਕੀ ਕਰਦਾ ਹੈ, ਇਹਨੂੰ ਗਿਆਨ ਦਾ ਸੁਰਮਾ ਦਿੰਦਾ ਅੱਖਾਂ ਚ ਪਾਉਣ ਵਾਸਤੇ। ਜਦੋਂ ਸੁਰਮਾ ਪਾਉਂਦਾ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਕਾਸ਼। ਸੋ ਉਸ ਵੇਲੇ ਮਨ ਚ ਪ੍ਰਕਾਸ਼ ਹੋ ਜਾਂਦਾ ਜਦੋਂ ਗੁਰੂ ਗਿਆਨ ਦਾ ਸੁਰਮਾ ਦਿੰਦਾ, ਫੇਰ ਅੱਖਾਂ ਖੁੱਲ ਜਾਂਦੀਆਂ। ਗੁਰੇ ਦਿਖਾਏ ਹੋਏ ਲੋਇਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਮੋਇਨ। ਫੇਰ ਉਹ ਇਸ ਤਰ੍ਹਾਂ ਪੁਕਾਰ ਉੱਠਦਾ,
ਰਾਮ ਬੋਲੇ ਰਾਮ ਬੋਲੇ ਰਾਮ ਬੋਲੇ, ਰਾਮ ਬੋਲੇ ਰਾਮ ਬੋਲੇ ਰਾਮ ਬੋਲੇ।
ਸਭ ਘੱਟ ਰਾਮ ਬੋਲੇ, ਰਾਮਾ ਬੋਲੇ ਰਾਮ ਦੇ ਨਾਂ ਕੋ ਬੋਲੇ। ਕਿਉਂਕਿ ਨੇਤਰ ਖੁੱਲ ਗਏ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਆਮ ਕੋ ਬਣ ਆਈ ਫਿਰ ਬੈਰੀ ਉਹਨਾਂ ਕੋਈ ਰਿਹਾ ਕਿਉਂਕਿ ਰੱਬੇ ਹੀ ਦਿਸਣ ਲੱਗ ਗਿਆ ਸਾਰੇ ਸੋ ਮਹਾਰਾਜ ਕਹਿੰਦੇ ਐਂ ਜਥੇ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਫਿਰ ਰਸਤਾ ਦਿਖਾ ਦਿੰਦਾ ਮਾਇਆ ਕਹਿੰਦੇ ਕਿਹਨੂੰ ਨੇ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਸਵਾਲ ਹੈ ਵੀ ਫਿਰ ਮਾਇਆ ਹੋਈ ਕੀ ਕਿੰਨੇ ਕੁਛ ਗਿਣ ਦਿੱਤਾ ਇਹ ਕੰਮ ਕੀ ਕਰਦੀ ਮਹਾਰਾਜ ਕਹਿੰਦੇ ਕੰਮ ਕਰਦੀ ਹੈ ਦੁੱਖ ਸੁੱਖ ਜੀਓ ਬੰਦ ਹੈ ਇਹ ਜੀਵ ਨੂੰ ਬੰਨ ਕੇ ਰੱਖਦੀ ਹੈ ਹਮੈ ਕਰਮ ਕਮਾਏ ਹਮੈ ਜਦ ਕਰਮ ਕਰਦਾ ਫਿਰ ਕੀ ਕਰਦਾ ਜੰਮਦਾ ਮਰਦਾ ਰਹਿੰਦਾ ਕਿਉਂਕਿ ਪੁੰਨ ਕਰਦਾ ਪਾਪ ਕਰਦਾ ਉਹਨੂੰ ਫੜ ਲੈਂਦਾ ਫਿਰ ਉਹਦਾ ਫਲ ਭੋਗਣ ਵਾਸਤੇ ਆਉਂਦਾ ਪਾਪਾਂ ਦਾ ਫਲ ਭੋਗਣ ਵਾਸਤੇ ਆਉਂਦਾ ਫਿਰ ਜੰਮਦਾ ਮਰਦਾ ਇਸ ਸੰਸਾਰ ਦੇ ਤਵੀ ਛੁੱਟੋ ਜਾਂ ਮਾਇਆ ਨਾ ਲਪਟਾਓ ਜਿੰਨਾ ਚਿਰ ਮਾਇਆ ਹੈ ਉਨਾ ਚਿਰ ਤਾਂ ਨਹੀਂ ਛੁੱਟ ਸਕਦਾ ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਓ ਪਹਿਲਾਂ ਇਹ ਛੱਡਣੀ ਪੈਂਦੀ ਹੈ ਜਿਹਨੂੰ ਯੋਗ ਕਹਿੰਦੇ ਨੇ ਹਮ ਮੈਂ ਕਹਿੰਦੇ ਇਹ ਵਾਹਿਗੁਰੂ ਨੇ ਖੇਲ ਕਰੀ ਹੋਈ ਹੈ ਸਾਧ ਸੰਗਤ ਜੇ ਤਾਂ ਇੰਨੀ ਉਹ ਗੱਲ ਮੰਨ ਕੇ ਇੱਥੇ ਹੀ ਮੰਨ ਲਈਏ ਮਾਇਆ ਦਾ ਖੇੜਾ ਸਾਥੇ ਹੁਣੇ ਛੁੱਟ ਜਾਂਦਾ ਕਿਉਂਕਿ ਵਾਹਿਗੁਰੂ ਨੇ ਐਡੀ ਬੜੀ ਚੀਜ਼ ਪਾ ਤੀ ਆਪਣੀ ਖੇਲ ਦੇ ਅੰਦਰ ਉਹ ਕਹਿੰਦੇ ਉਹਨਾਂ ਨੇ ਨਾਲ ਇਹ ਪਾ ਤੀ ਜਨਮ ਮਰਨ ਉਸੀ ਕੋ ਹੈ ਰੇ ਉਹ ਆਵਾਜਾਈ ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹੋਮੈ ਪਾਈ ਉਹਨੇ ਨਾਲੇ ਹੋਮੈ ਪਾ ਤੀ ਤੇ ਜੰਮਣਾ ਮਰਨਾ ਉਹਨੂੰ ਹੀ ਹੈ ਜਿਹਦੇ ਵਿੱਚ ਹੋਮੈ ਦੇ ਨਾਲ ਜੁੜਿਆ ਵਰਮਾ ਵਿਸ਼ਨ ਮਹਾਂਦੇਵ ਕਹਿੰਦੇ ਛੋਟੇ ਛੋਟਿਆਂ ਚ ਨੀ ਜਿਹੜੇ ਬਖੁੰਠ ਧਾਮ ਦਾ ਮਾਲਕ ਹੈ ਵਿਸ਼ਨ ਜੀ ਸ਼ਿਵ ਲੋਕ ਦਾ ਮਾਲਕ ਸ਼ਿਵ ਜੀ ਬ੍ਰਹਮ ਲੋਕ ਦਾ ਮਾਲਕ ਵਰਮਾ ਜੀ ਕਹਿੰਦੇ ਉਹ ਉਹਨਾਂ ਦੇ ਉੱਤੇ ਵੀ ਮਾਇਆ ਪਾਈ ਹੋਈ ਹੈ ਵਰਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਵਪੜੇ ਹਰ ਗੁਰਮੁਖ ਸੋਝੀ ਪਾਈ ਇਹ ਤਾਂ ਕੇਵਲ ਗੁਰੂ ਹੀ ਹੈ ਜਿਹੜਾ ਸੋਝੀ ਪਾਸ਼ਾ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਸਾਨੂੰ ਤਾਂ ਸੰਸਾਰ ਦੀਦਾ ਤੇ ਤੁਸੀਂ ਕਹਿੰਦੇ ਹੋ ਰੱਬ ਹੈ ਫਿਰ ਸੰਸਾਰ ਕਿਵੇਂ ਬਣ ਗਿਆ ਰੱਬ ਤੋਂ ਮਹਾਰਾਜ ਨੂੰ ਸਵਾਲ ਕਰਿਆ ਕਿਤ ਕਿਤ ਵਿਦ ਜਗ ਉਪਜੇ ਪੁਰਖਾ ਕਿਤ ਕਿਤ ਵਿਦ ਦੁੱਖ ਬਿਨ ਸੁਜਾਈ ਮਹਾਰਾਜ ਕਹਿੰਦੇ ਹੋਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਹੋਮੈ ਚ ਸੰਸਾਰ ਦੀਂਦਾ ਜਦ ਹੋਮੈ ਹਟ ਜਾਵੇ ਫਿਰ ਇਹ ਰੱਬ ਦਿਸਣ ਲੱਗ ਜਾਂਦਾ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ ਗੁਰੂ ਦੇ ਰਾਹੀਂ ਗੁਰੂ ਧਾਰਨ ਕੀਤਾ ਜਾਵੇ ਪੂਰਾ ਤੇ ਉਹ ਗੁਰੂ ਕਿਰਪਾ ਕਰ ਦੇਵੇ ਤੇ ਫਿਰ ਗਿਆਨ ਤੱਤ ਦੀ ਸੋਝੀ ਦੇਵੇ ਫਿਰ ਉਹਨੂੰ ਵਿਚਾਰ ਕਰੇ ਨਾਮ ਦੇ ਵੀ ਦਰਜੇ ਹੈ ਸਾਧ ਸੰਗਤ ਜੀ ਨਾਮ ਇਹੀ ਨਹੀਂ ਜਿਹੜਾ ਨਾਮ ਅਸੀਂ ਪਹਿਲਾਂ ਜਪਦੇ ਹਾਂ ਗਾਂ ਜਾ ਕੇ ਨਾਮ ਦਾ ਬਦਲ ਜਾਂਦਾ ਹੁੰਦਾ ਨਾਮ ਕੁਛ ਹੋਰ ਹੀ ਬਣ ਜਾਂਦਾ ਉਹ ਨਾਮੀਓ ਦੱਸਣ ਲੱਗ ਜਾਂਦਾ ਸਮੇਂ ਜਿਹਦਾ ਅਸੀਂ ਨਾਮ ਲੈਂਦੇ ਸੀ ਸੋ ਗਿਆਨ ਦੇ ਤੱਤ ਦੀ ਵਿਚਾਰ ਸ਼ੁਰੂ ਹੋ ਜਾਂਦੀ ਹੈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰ ਹੋਮੇ ਸ਼ਬਦ ਜਲਾਏ ਇਹ ਜਿਹੜਾ ਸ਼ਬਦ ਪ੍ਰਾਪਤ ਹੁੰਦਾ ਅੰਦਰ ਸਾਨੂੰ ਨਾਮ ਜਪਣ ਤੋਂ ਬਾਅਦ ਉਹ ਸ਼ਬਦ ਜਿਹਨੂੰ ਓਂਕਾਰ ਦਾ ਸ਼ਬਦ ਕਹਿੰਦੇ ਨੇ ਉਹ ਸ਼ਬਦ ਜਦ ਸਾਨੂੰ ਪ੍ਰਾਪਤ ਹੋ ਜਾਂਦਾ ਸਾਡੀ ਸੁਰਤੀ ਉੱਥੇ ਪਹੁੰਚ ਜਾਂਦੀ ਹੈ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣੀ ਫਿਰ ਇਹ ਹੋਮੇ ਜਲ ਜਾਂਦੀ ਹੈ ਤਨ ਮਨ ਨਿਰਮਲ ਨਿਰਮਲ ਬਾਣੀ ਸੱਚ ਰਹੇ ਸਮਾਏ ਫਿਰ ਤਨ ਵੀ ਨਿਰਮਲ ਫਿਰ ਮਨ ਵੀ ਨਿਰਮਲ ਤੇ ਫਿਰ ਜਿਹੜਾ ਕੁਛ ਬੋਲਦਾ ਉਹ ਵੀ ਨਿਰਮਲ ਇਸ ਕਰਕੇ ਮਹਾਰਾਜ ਸਾਨੂੰ ਪ੍ਰਮਾਣ ਕਰਦੇ ਨੇ ਕਿ ਪ੍ਰੇਮੀਓ ਉੱਚੇ ਉੱਠੋ
ਬੋਲਿਆ Thank you.
ਹਰ ਦੋ ਕਿਸਮ ਦੀ ਸੁਰਤ ਹੈ। ਇੱਕ ਤਾਂ ਹੈ ਜਿਹੜੀ ਬੇਹੋਸ਼ੀ ਦੀ ਸੁਰਤ ਹੁੰਦੀ ਹੈ, ਉਹਦੇ 'ਚ ਤਾਂ ਪਤਾ ਹੀ ਨਹੀਂ ਹੈ। ਆਪਣੇ ਸਿੰਘ ਐਕਸੀਡੈਂਟ ਹੋ ਗਿਆ, ਦਲਜੀਤ ਸਿੰਘ ਦਾ ਹੋਸਪਿਟਲ PGI ਲੈ ਗਏ, ਸੁਰਤ ਨਹੀਂ ਆਈ ਦੋ ਦਿਨ, ਤੀਸਰੇ ਦਿਨ ਆਈ। ਤੀਸਰੇ ਦਿਨ ਜਿਹੜੇ ਸਾਹਮਣੇ ਖੜੇ ਸੀ, ਬੀਬੀ ਖੜੀ ਸੀ ਕਮਲ, ਉਹ ਕਹਿੰਦੇ ਇਹ ਕੌਣ ਹੈ? ਕਹਿੰਦੇ ਇਹ ਤਾਂ ਮੇਰੀ ਭੈਣ ਖੜੀ ਹੈ। ਹੁਣ ਪਤਾ ਹੀ ਨਹੀਂ ਵੀ ਮੇਰੇ ਘਰ ਵਾਲੀ ਹੈ, ਕਿਉਂਕਿ ਸੁਰਤ ਦੇ ਵਿੱਚ ਫਰਕ ਪੈ ਗਿਆ। ਦੂਜੇ ਨੂੰ ਪੁੱਛਦੇ ਨੇ ਇਹ ਕੌਣ ਹੈ, ਹੋਏ ਨਾਂ ਲੈ ਦਿੰਦੇ। ਇਸੇ ਤਰ੍ਹਾਂ ਸੁਰਤ 'ਚ ਜਦ ਨੁਕਸ ਪੈ ਜਾਵੇ, ਫਿਰ ਕੁਛ ਦਾ ਕੁਛ ਦਿਸਦਾ, ਅਸਲੀ ਚੀਜ਼ ਨਹੀਂ ਨਜ਼ਰ ਆਉਂਦੀ। ਮਹਾਰਾਜ ਕਹਿੰਦੇ ਤੇਰੇ ਸੁਰਤ 'ਚ ਨੁਕਸ ਪੈ ਗਿਆ, ਹਉਮੈ ਦਾ, ਮਾਇਆ ਦਾ, ਇਹਨੂੰ ਭੁੱਲ ਜਾ। ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਤੂੰ ਇਹ ਹਉਮੈ ਨੂੰ ਮਾਰ ਵਿਚਾਰ ਕਰ। ਬਾਕੀ ਕਹਿੰਦੇ ਕਹੀ ਤਾਂ ਜਾਂਦੇ ਨੇ ਸਾਰੇ ਵੀ ਇੱਥੇ ਰੱਬ ਹੈ, ਰੱਬ ਹੈ, ਇੱਕ ਹੋਏ ਕਹੇ ਸਭ ਕੋਈ ਹਉਮੈ ਗਰਭ ਦੇ ਆਪੇ। ਲੇਕਿਨ ਹਉਮੈ ਦੇ ਵਿੱਚ ਹੋ ਕੇ ਕਹਿੰਦੇ ਨੇ ਵੀ ਇੱਥੇ ਰੱਬ ਹੈ, ਆਪਣੇ ਆਪ ਨੂੰ ਫੇਰ ਵੱਖਰਾ ਜਾਣਦੇ ਨੇ। ਅੰਤਰ ਬਾਹਰ ਏਕ ਪਛਾਣੇ, ਇਉਂ ਕਰ ਮੈਲ ਸੰਜਾਓ। ਰੱਬ ਨੇੜੇ ਹਰ ਦੂਰ ਨਾ ਜਾਣੋ, ਇੱਕ ਸ੍ਰਿਸ਼ਟ ਸਵਾਈ ਏਕ ਓੰਕਾਰ, ਅਵਰ ਨਹੀਂ ਦੂਜਾ ਨਾਨਕ ਏਕ ਸਮਾਈ। ਇਹ ਔਖੀਆਂ ਗੱਲਾਂ ਥੋੜੀਆਂ ਜਿਹੀਆਂ ਸਾਸ ਹੈ। ਅਸਲੀ ਗੱਲ ਮਹਾਰਾਜ ਕਹਿਣ ਲੱਗੇ, ਭਾਈ ਲੈਣਾ, ਇਹ ਮਾਇਆ ਹੈ ਜਿਹੜੀ ਸਾਰੇ ਸੰਸਾਰ ਨੂੰ ਭੁਲਾਉਣ ਆਈ ਸੀ। ਇਹ ਆਈ ਸੀਗੀ ਸਾਡੇ ਤੋਂ, ਇਜਾਜ਼ਤ ਮੰਗਦੀ ਹੈ ਵੀ ਸੇਵਾ ਕਰਨ ਦੀ ਇਜਾਜ਼ਤ ਦੇਵੇ, ਪਰ ਅਸੀਂ ਦਿੰਦੇ ਨਹੀਂ। ਅਸੀਂ 12 ਕੋਹ ਦੂਰ ਰੱਖੀ ਹੋਈ ਹੈ, ਤੇਤੋਂ ਇਹ 6 ਕੋਹ ਦੂਰ ਰਹੂਗੀ, ਤੀਸਰੇ ਸਰੂਪ ਤੋਂ 1 ਕੋਹ ਦੂਰ ਰਹੂਗੀ, ਚੌਥੇ 'ਚ ਇਹਨੇ ਅੰਦਰ ਵੜ ਜਾਣਾ, ਫਿਰ ਸੋਨੇ ਦੇ ਮੰਦਰ ਬਣਨਗੇ, ਫਿਰ ਬਖੇਰਾ ਵੀ ਪੈ ਜਾਣਾ। ਇਸ ਤਰ੍ਹਾਂ ਦੇ ਨਾਲ ਕਹਿੰਦੇ ਅਸਲੀ ਗੱਲ ਤਾਂ ਇਹ ਹੈ ਕਿ ਇੱਥੇ ਵਾਹਿਗੁਰੂ ਤੇ ਬਿਨਾਂ ਹੋਰ ਕੋਈ ਹੈ ਨਹੀਂ ਹੈ। ਪੜ੍ਹ ਲਓ
ਆਪੇ ਸਾਰਿਆਂ ਰੰਗਾਂ ਦੇ ਵਿੱਚ ਖੇਡਦਾ, ਆਪੇ ਦੇਖਣ ਵਾਲਾ ਹੋ ਗਿਆ।
ਆਪੇ ਹੀ ਇਹ ਸੰਸਾਰ ਬਣਿਆ ਹੋਇਆ। ਪਹਿਲਾਂ ਕੋਈ ਚੀਜ਼ ਨਹੀਂ ਸੀ, ਨਾ ਮਾਇਆ ਸੀ, ਨਾ ਸੂਰਜ, ਨਾ ਚੰਦ, ਨਾ ਧਰਤੀ, ਨਾ ਪੌਣ, ਨਾ ਪਾਣੀ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਕੱਲਾ ਹੀ ਨਿਰੰਕਾਰ ਸੀ। ਤੇ ਨਿਰੰਕਾਰ ਜਦੋਂ ਸਾਕਾਰ ਰੂਪ ਧਾਰਿਆ ਉਸਨੇ ਏਕ ਅੰਕਾਰ ਦਾ, ਇਸੇ ਕਰਕੇ ਮਹਾਰਾਜ ਨੇ ਏਕ ਪਹਿਲਾਂ ਲਿਖਿਆ, ਏਕ ਅੰਕਾਰ ਸਰੂਪ ਬਣੇ। ਨਿਰੰਕਾਰ ਆਕਾਰ ਕਰ, ਤੇ ਉਸ ਵੇਲੇ ਜਦੋਂ ਆਕਾਰ ਕਰਿਆ, ਏਕ ਅੰਕਾਰ ਅਪਾਰ ਸਦਾਇਆ, ਪਾਰਾ ਵਾਰ ਤੋਂ ਰਹਿ, ਜਿਹਦੀ ਸਮਝ ਹੀ ਨਹੀਂ ਆ ਸਕਦੀ, ਉਹ ਏਕ ਅੰਕਾਰ ਕਹਾਇਆ ਆਪਣੇ ਆਪ ਨੂੰ। ਏਕ ਅੰਕਾਰ ਹੋ ਕੇ ਉਹਨਾਂ ਨੇ ਪੁਰਨਾ ਕਰਿਆ, ਏਕਮ ਬਹੁ ਸਿਆਮਾ, ਇੱਕ ਤੋਂ ਮੈਂ ਬਹੁਤ ਹੋ ਜਾਵਾਂ, ਕੀਤਾ ਵਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਸ੍ਰਿਸ਼ਟੀ ਫੈਲ ਗਈ ਸਾਰੀ। ਕਿਹਾ ਕਿ ਸਭ ਤੋਂ ਪਹਿਲੀ ਬੋਲੀ ਨਿਰੰਕਾਰ ਨੇ ਕਿਹੜੀ ਬੋਲੀ? ਕਹਿੰਦੇ ਇੱਕੋ ਅੱਖਰ ਬੋਲਿਆ ਨਿਰੰਕਾਰ, ਉਸ ਇੱਕ ਅੱਖਰ ਦੇ ਨਾਲ ਸਾਰੀ ਸ੍ਰਿਸ਼ਟੀ ਬਣਦੀ ਹੋ ਜਾ ਰਹੀ ਹੈ, ਬਣਦੀ ਹੋ ਜਾ ਰਹੀ ਹੈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਪਹਿਲਾ ਅੱਖਰ ਜਿਹੜਾ ਨਿਰੰਕਾਰ ਨੇ ਬੋਲਿਆ ਸਾਧ ਸਿੰਘ ਜੀ, ਨਿਰੰਕਾਰ ਤੋਂ ਏਕ ਅੰਕਾਰ ਸਾਕਾਰ ਰੂਪ ਹੋ ਗਿਆ। ਇੱਕ ਅੱਖਰ ਉਸਨੇ ਬੋਲਿਆ, ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਪਹਿਲਾ ਅੱਖਰ ਉਹਨਾਂ ਨੇ ਕਿਹਾ ਪ੍ਰਿਥਵੇ ਓਂਕਾਰ ਤਿੰਕਾਰ। ਉਹ ਓਂਕਾਰ ਜਿਹੜਾ ਕਹਿ ਦਿੱਤਾ ਨਾ, ਆ ਜਿਹੜਾ ਮੈਂ ਬੋਲਦਾ ਇਹ ਵੀ ਨਹੀਂ ਮਰਦਾ, ਉੱਪਰੇ ਉੱਪਰ ਚਲਿਆ ਜਾਊਗਾ, ਕਦੇ ਨਹੀਂ ਮਰਦਾ, ਸ਼ਬਦ ਨਹੀਂ ਮਰਿਆ ਕਰਦਾ, ਸ਼ਬਦ ਅਮਰ ਹੈ। ਸੋ ਜਿਹੜਾ ਨਿਰੰਕਾਰ ਨੇ ਓਂਕਾਰ ਕਹਿ ਦਿੱਤਾ, ਉਹ ਜਿਉਂ ਜਿਉਂ ਜਿੱਥੇ ਕਿੰਨੀ ਸਪੀਡ ਨਾਲ ਗਿਆ, ਕਿੰਨੇ ਖਰਬਾਂ ਮੀਲ ਇੱਕ ਸੈਕਿੰਟ ਚ ਗਿਆ, ਇਹਨੂੰ ਕੋਈ ਦੱਸ ਨਹੀਂ ਸਕਦਾ। ਔਰ ਨਾਲ ਦੀ ਨਾਲ ਉਹ ਤੋਂ ਆਕਾਰ ਬਣਨੇ ਸ਼ੁਰੂ ਹੋ ਗਏ। ਪ੍ਰਥਮ ਓਂਕਾਰ ਤਿੰਨਕਾ ਸੋ ਧੰਨ ਪੂਰ ਜਗਤ ਮੇਰਾ, ਕਹਿੰਦੇ ਉਹ ਧੁਨ ਜਿਹੜੀ ਹੈ ਉਹ ਸਾਰੇ ਜਗਤ ਚ ਪੂਰੀ ਹੋਈ ਹੈ। ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ, ਉਹ ਧੁਨ ਹੈ ਜਿਹੜੀ ਸਾਡੇ ਅੰਦਰ ਹੈ ਜਿਹਨੂੰ ਧੁਨ ਕਹਿੰਦੇ, ਉਹ ਧੁਨ ਨੂੰ ਅਸੀਂ ਫੜਨਾ। ਜਦ ਉਹ ਧੁਨ ਅਸੀਂ ਫੜ ਲੈਣੀ ਹੈ, ਫਿਰ ਇਹ ਧੁਨ ਨੇ ਸਾਨੂੰ ਨਿਰੰਕਾਰ ਦੇ ਵਿੱਚ ਲੈ ਜਾਣਾ, ਉਹ ਏਕ ਅੰਕਾਰ ਚ, ਕਿਉਂਕਿ ਸਾਰਾ ਉਸਨੇ ਪੈਦਾ ਕਰਿਆ, ਕਿਤੋਂ ਕੋਈ ਚੀਜ਼ ਨਹੀਂ ਲਿਆਏ। ਨਿਰੰਕਾਰ ਆਕਾਰ ਹੋਏ, ਏਕ ਅੰਕਾਰ ਉਪਾਰ ਸਦਾਇਆ, ਏਕ ਅੰਕਾਰੋਂ ਸ਼ਬਦ ਧੁਨ, ਓਂਕਾਰ ਉਪਾਰ ਆਕਾਰ ਉਪਾਇਆ, ਬੇਅੰਤ ਆਕਾਰ ਬਣੇ। ਓਂਕਾਰ ਵਰਮਾ ਉਤਪਤ ਵਰਮਾ ਸ਼ਿਵ ਜੀ, ਜਿੰਨੇ ਵੀ ਦੇਵਤੇ 33 ਕਰੋੜ ਦੇਵਤੇ, ਓਂਕਾਰ ਕਹਿੰਦੀ ਸਾਰ ਸਾਰੇ ਹੋ। ਓਂਕਾਰ ਕੀ ਆ? ਜਨ ਚਿੱਤ ਜਿਹੜੀ ਆ ਸਾਨੂੰ ਸਮਝ ਆਉਂਦੀ ਹੈ ਨਾ, ਕੋਈ ਚੂੰਡੀ ਵੱਢੇ ਸਾਨੂੰ ਪਤਾ ਲੱਗ ਜਾਂਦਾ ਹੈ, ਇਹ ਚਿੱਤ ਨੂੰ ਪਤਾ ਲੱਗਦਾ। ਕੋਈ ਗਾਲ ਕੱਢੇ ਸਾਨੂੰ ਪਤਾ ਲੱਗ ਜਾਂਦਾ ਔਖੇ ਹੁੰਦੇ ਹਾਂ ਅਸੀਂ, ਇਹਨੂੰ ਚਿੱਤ ਕਹਿੰਦੇ ਨੇ। ਇਹ ਜਿਹੜੀ ਕੌਨਸ਼ੀਅਸਨੈਸ ਅੰਗਰੇਜ਼ੀ ਚ ਕਹਿੰਦੇ ਨੇ, ਉਹ ਓਂਕਾਰ ਦੇ ਸ਼ਬਦ ਤੋਂ ਹੋਈ। ਓਂਕਾਰ ਸਹਿਜ ਯੁਗ ਪਏ ਪੱਥਰ ਬਣ ਗਏ, ਟਾਈਮ ਬਣ ਗਿਆ, ਟਾਈਮ ਐਂਡ ਸਪੇਸ ਬਣ ਗਈ। ਓਂਕਾਰ ਵੇਦ ਨਿਰਮੇ ਸਾਰਾ ਗਿਆਨ ਆ ਗਿਆ ਓਂਕਾਰ ਕਹਿਣ। ਓਂਕਾਰ ਉਤਪਾ ਓਂਕਾਰ ਆਤ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਪਹਿਲਾਂ ਜਿਹੜਾ ਸਾਕਾਰ ਰੂਪ ਹੈ ਨਾ, ਜਿਹੜਾ ਸਾਡੇ ਅੰਦਰ ਵਾਹਿਗੁਰੂ ਰਹਿੰਦਾ ਹੈ, ਉਹ ਕਹਿੰਦੇ ਆਦ ਵਿੱਚ ਸੀ। ਈਸਾਈ ਵੀ ਇਹੀ ਕਹਿੰਦੇ ਨੇ, ਬਿਫੋਰ ਦਾ ਕ੍ਰੀਏਸ਼ਨ ਆਫ ਦਾ ਵਰਲਡ ਦੇਅਰ ਵਾਜ ਲੋਗਾਸ, ਲੋਗਾਸ ਸ਼ਬਦ ਨੂੰ ਕਹਿੰਦੇ ਨੇ। ਮੁਸਲਮਾਨ ਕਹਿੰਦੇ ਨੇ ਕੁੰਨ ਕਹਿੰਦੇ ਸੀ ਕੀ ਆ ਆਲਮ ਬਪਾ, ਸਾਰਾ ਸੰਸਾਰ ਕੁੰਨ ਕਹਿਣ ਦੇ ਨਾਲ ਪੈਦਾ ਹੋ ਗਿਆ। ਸਾਇੰਸ ਕਹਿੰਦੀ ਹੈ ਕਿ ਬਿਗ ਬੈਂਗ ਹੋਇਆ, ਉਹ ਤੋਂ ਸਾਰਾ ਪ੍ਰਕਾਸ਼ ਸਾਰਾ ਸੰਸਾਰ ਬਣ ਗਿਆ, ਸਾਰੀ ਪ੍ਰਕਿਰਤੀ ਬਣ ਗਈ। ਸੋ ਮਹਾਰਾਜ ਕਹਿੰਦੇ ਗੁਰੂ ਦਸਵੇਂ ਪਾਤਸ਼ਾਹ ਓਂਕਾਰ ਆਦ ਕਥਨੀ ਅਨਾਦ, ਕਹਿੰਦੇ ਪਹਿਲਾਂ ਤੋਂ ਇਹ ਗੱਲ ਸੁਣਦੇ ਆ ਬਈ ਓਂਕਾਰ ਸ਼ਬਦ ਸੀਗਾ ਸਰ। ਓਂਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ ਸਭ ਤੇ ਰਹੇ ਨਿਆਰ। ਓਂਕਾਰ ਓਕਾਰ ਜਿਸ ਸਤਿਗੁਰ ਪਰਖ ਸਰਿੰਦਾਸ ਹੋਈ, ਗੁਰੂ ਮਿਲ ਜਾਵੇ ਤਾਂ ਇਹ ਧੁਨ ਅੰਦਰੋਂ ਲੱਭ ਜਾਂਦੀ। ਇੱਕ ਕਵਾਓ ਪਸਾਓ ਜਿਸ ਸ਼ਬਦ ਸੁਰਤ ਸਤਸੰਗ ਬਲੋਈ। ਸੋ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਕਹਿਣ ਲੱਗੇ, ਭਾਈ ਲੈਣਾ ਇਹ ਜਿਹੜੀ ਤਾਂ ਲੜਕੀ ਦੇਖੀ, ਲੜਕੀ ਨਹੀਂ ਹੈ ਇਹ ਤਾਂ ਛਲਣੀ ਹੈ, ਮਾਇਆ ਹੈ ਤਿਰਗੁਣੀ। ਇਹਨੇ ਸਾਰੇ ਸੰਸਾਰ ਨੂੰ, ਦੇਵੀਆਂ ਨੂੰ, ਦੇਵਤਿਆਂ ਨੂੰ, ਵੀ ਵੱਡੇ ਵੱਡੇ ਤਪੀਆਂ ਨੂੰ, ਵੱਡੇ ਵੱਡੇ ਦਾਨੀਆਂ ਨੂੰ, ਵੱਡੇ ਵੱਡੇ ਵਿਦਵਾਨਾਂ ਨੂੰ, ਸਭ ਨੂੰ ਮੋਹ ਲਿਆ, ਤੇ ਇਸ ਤੋਂ ਕੋਈ ਨਹੀਂ ਬਚ ਸਕਿਆ। ਜੇ ਬਚਿਆ ਸਿਰਫ ਉਹ ਬਚਿਆ ਜਿਹਨੂੰ ਗੁਰੂ ਦੇ ਰਾਹੀਂ ਗਿਆਨ ਹੋ ਗਿਆ। ਗੁਰੂ ਨੇ ਜਿਹਦੇ ਨੇਤਰ ਖੋਲ ਦਿੱਤੇ ਉਹਨੂੰ ਫਿਰ ਸਾਰੀਆਂ ਘਟਾਂ ਦੇ ਵਿੱਚ ਇੱਕੋ ਨਜ਼ਰ ਆ ਜਾਂਦਾ ਤੇ ਇਸ ਤਰ੍ਹਾਂ ਦੇ ਨਾਲ ਫਿਰ ਉਹਦੇ ਮਨ ਦਾ ਭਾਵ ਹੈ ਘੱਟ ਤੂੰ ਹੀ ਜਿੱਧਰ ਵੀ ਦੇਖਦਾ ਪਰਮੇਸ਼ਰ ਹੀ ਨਜ਼ਰ ਆਉਂਦਾ। ਸੋ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਭਾਈ ਲੈਣਾ ਇਹ ਮਾਇਆ ਦੇ ਸਾਰੇ ਰੂਪ ਤੈਨੂੰ ਦੱਸ ਦਿੱਤੇ ਤੇ ਸਭ ਤੋਂ ਖਤਰਨਾਕ ਜਿਹੜਾ ਰੂਪ ਹੈ ਉਹ ਵਿਦਿਆ ਦਾ, ਅਗਿਆਨ ਦਾ, ਅਲਿਊਜ਼ਨ ਦਾ, ਭਰਮ ਦਾ। ਪੰਜ ਭਰਮ ਪਏ ਹੋਏ ਨੇ ਆਦਮੀ ਦੇ ਮਨ ਵਿੱਚ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਮਾਇਆ ਦਾ ਵਿਸਥਾਰ ਕਰਕੇ ਦੱਸਿਆ। ਆਪਨੇ ਸਾਰਿਆਂ ਨੇ ਸਮਝਣ ਦਾ ਯਤਨ ਕਰਿਆ। ਬਹੁਤ ਔਖਾ ਸਬਜੈਕਟ ਹੈ ਇਹ ਦੀਵਾਨੀਅਤ ਦੇ ਅੰਦਰ, ਮਾਇਆ ਦੀ ਹਉਮੈ ਦਾ ਤੇ ਮਾਇਆ ਦਾ। ਜੇ ਇਹ ਬੁੱਝ ਜਾਵੇ, ਹਉਮੈ ਬੁੱਝੇ ਤਾਂ ਡਰ ਸੁੱਝੇ, ਫਿਰ ਡਰ ਲੱਭ ਜਾਂਦਾ ਰਹੂ। ਜੇ ਹਉਮੈ ਨੂੰ ਬੁੱਝ ਲਵੇ ਵੀ ਇਹ ਚੀਜ਼ ਕੀ ਹੈ। ਸੋ ਆਪਨੇ ਸਾਰਿਆਂ ਨੇ ਸਰਵਣ ਕਰਿਆ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਅਗਲੀ ਵਿਚਾਰ ਅਗਲੀ ਫਿਲਮ ਵਿੱਚ ਹੋਏਗੀ ਐਤਵਾਰ ਨੂੰ। ਤੇ ਬਾਕੀ ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਭਾਈ ਆਪਣੀ ਦਰਸ਼ਨਾ ਪਵਿੱਤਰ ਕਰ।
ਰਾਮ ਕਰੀ ਮਹਲਾ ਤੀਜਾ ਨੰਦੇ ਕਿਉਂ ਕਾਰ ਸਤਿਗੁਰ ਪ੍ਰਸਾਦ।